ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਨਿੱਘਾ ਸਵਾਗਤ ਹੈ ਇਸ ਠੰਡੀ ਸਵੇਰ ਜਿਹੜੀ ਚੜ੍ਹੀ ਹੈ ਦਿਨ ਐਤਵਾਰ ਦੀ 13 ਜੂਨ 2021 8:01 ਦਿਨ ਐਤਵਾਰ ਦੇ ਹੋ ਗਏ ਨੇ ਔਰ ਤੁਹਾਨੂੰ ਪਤਾ ਹੈ ਕਿ ਸਿਆਲ ਚੱਲ ਰਿਹਾ ਅਤੇ ਨਿੱਘੀ ਨਿੱਘੀ ਧੁੱਪ ਹੁਣ ਨਿਕਲਿਆ ਹੀ ਹੈ ਕੌਫ ਸਾਰਬਰ ਦੇ ਵਿੱਚ ਖੈਰ ਮੌਸਮ ਦੇ ਬਾਰੇ ਆਪਾਂ ਥੋੜ੍ਹੀ ਦੇਰ ਬਾਅਦ ਜਾਣਕਾਰੀਆਂ ਲਵਾਂਗੇ ਪਰ ਪਹਿਲਾਂ ਉਹ ਧਿਆਨ ਧਰੀਏ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਯਾਦ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ ਔਰ ਅਸੀਂ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਰੋਲ ਉਹਨਾਂ ਦੇ ਬਾਰੇ ਗੱਲਬਾਤ ਦੀ ਸੀਰੀਜ਼ ਜਿਹੜੀ ਲੜੀ ਹੈ ਚੱਲ ਰਹੀ ਹੈ ਉਸ 'ਤੇ ਆਪਾਂ ਅੱਜ ਚਾਨਣਾ ਪਾਵਾਂਗੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਬਾਈ ਜੀ ਭਾਰਤ ਤੋਂ ਇੰਡੀਆ ਤੋਂ ਸਾਡੇ ਨਾਲ ਜੁੜਨਗੇ ਚਲੰਤ ਮਾਮਲੇ ਅਤੇ ਹੋਰ ਸਾਡੇ ਆਸ ਪਾਸ ਕੀ ਹੋ ਰਿਹਾ ਉਸ ਦੇ ਬਾਰੇ ਜਾਣਕਾਰੀਆਂ ਆਪਾਂ ਉਹਨਾਂ ਤੋਂ ਲਵਾਂਗੇ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਜਿਹੜੇ ਸਵੇਰ ਤੋਂ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਗੁਰਬਾਣੀ ਦਾ ਸੰਚਾਲਨ ਕਰਦੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਔਰ ਕੱਲ੍ਹ ਸਹਿਜ ਪਾਠ ਦੇ ਭੋਗ ਪਏ ਨੇ ਸਾਰੇ ਹੀ ਸਰੋਤਿਆਂ ਨੂੰ ਸੰਗਤਾਂ ਨੂੰ ਉਸ ਦੀਆਂ ਵਧਾਈਆਂ ਅਤੇ ਬਹੁਤ ਸੱਜਣ ਮਿੱਤਰ ਅੱਜ ਭੋਗ ਪਾ ਰਹੇ ਨੇ ਕੋਈ ਗੱਲ ਨਹੀਂ ਅਗਰ ਤੁਸੀਂ ਪਿੱਛੇ ਹੋ ਲੜੀ ਦੇ ਵਿੱਚ ਤਾਂ ਸਾਰੀਆਂ ਜਿਹੜੀਆਂ ਸੀਰੀਜ਼ ਹੈ ਉਹ ਐਪ ਦੇ ਵਿੱਚ ਲੜੀ ਬਣੀ ਹੋਈ ਹੈ ਸਾਊਂਡ ਕਲਾਊਡ ਦੇ ਉੱਤੇ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੋਂ ਵੀ ਸੁਣ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜੀ ਸੋ ਪਿਆਰਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਵਧੀਆ ਹੋ ਅਤੇ ਲਓ ਫਿਰ ਅੱਜ ਵਿਚਾਰ ਸ਼ੁਰੂ ਕਰਦੇ ਹਾਂ ਜਿਹੜਾ ਕੱਲ੍ਹ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਸੀਗਾ ਅਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਸਾਂਝਾ ਕਰ ਲਾਂ ਪਹਿਲਾਂ ਵੀ ਕਈ ਵਾਰੀ ਅਸੀਂ ਇਸ 'ਤੇ ਚਿੰਤਨ ਕਰ ਚੁੱਕੇ ਹਾਂ ਪਰ ਵੱਖਰੇ ਐਂਗਲ ਤੋਂ ਚਿੰਤਨ ਇਹ ਕਰ ਚੁੱਕੇ ਹਾਂ ਕਿ ਜਿਹੜਾ ਸੱਭਿਆਚਾਰ ਹੈ ਕਲਚਰ ਜਿਹਨੂੰ ਕਹਿੰਦੇ ਆ ਉਹ ਕੀ ਹੈ ਕਈ ਵਾਰੀ ਉਦਾਹਰਣਾਂ ਦਿੱਤੀਆਂ ਕਿ ਮੈਂ ਵੀ ਸਰਦਾਰ ਅਜਮੇਰ ਸਿੰਘ ਜਿਹੜੇ ਚਿੰਤਕ ਨੇ ਉਹਨਾਂ ਤੋਂ ਸੁਣਿਆ ਸੀ ਮੈਨੂੰ ਬੜੀ ਚੰਗੀ ਲੱਗੀ ਸੀ ਉਹ ਗੱਲ ਤੁਹਾਡੇ ਨਾਲ ਸ਼ੇਅਰ ਵੀ ਬੜੀ ਵਾਰੀ ਕੀਤੀ ਹੈ ਕਿ ਅਸੀਂ ਚਰਖੇ ਮਧਾਣੀਆਂ ਬਲਦਾਂ ਦੀ ਜਿਹੜੀਆਂ ਪੰਜਾਲੀਆਂ ਹਲ ਇਹਨਾਂ ਨੂੰ ਸੱਭਿਆਚਾਰ ਸਮਝਦੇ ਹਾਂ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਕੁਛ ਸਮੇਂ ਦੇ ਵਿੱਚ ਸਟੇਜਾਂ 'ਤੇ ਮੇਲਿਆਂ 'ਤੇ ਤੁਸੀਂ ਦੇਖਿਆ ਹੋਣਾ ਭਰਤ ਗੇਮਾਂ 'ਚ ਵੀ ਆਪਾਂ ਮੰਜਿਆਂ 'ਤੇ ਬੈਠੇ ਸੀ ਉੱਥੇ ਸਾਰਾ ਪੁਰਾਣਾ ਜਿਹੜਾ ਸਮਾਨ ਰੱਖਿਆ ਹੋਇਆ ਸੀਗਾ ਉਹ ਸਾਡਾ ਸੱਭਿਆਚਾਰ ਨਹੀਂ ਹੈਗਾ ਉਹ ਸਾਡੇ ਟੂਲਸ ਨੇ ਜਿਹੜੇ ਸਾਡੇ ਬਜ਼ੁਰਗਾਂ ਨੇ ਵਰਤੇ ਨੇ ਜਿਹੜੇ ਬਜ਼ੁਰਗਾਂ ਨੇ ਸਾਡੇ ਚੀਜ਼ਾਂ ਵਰਤੀਆਂ ਨੇ ਹੁਣ ਵੀ ਵਰਤ ਰਹੇ ਹਾਂ ਉਹ ਚੀਜ਼ਾਂ ਨੇ ਸੱਭਿਆਚਾਰ ਨਹੀਂ ਹੈਗਾ ਸੱਭਿਆਚਾਰ ਕੀ ਹੈ ਸੱਭਿਆਚਾਰ ਇਹ ਹੈ ਕਿ ਜਦੋਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਮਿਲਦੇ ਹਾਂ ਕੀ ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਾਂ ਕੀ ਅਸੀਂ ਗੁੱਡ ਮੋਰਨਿੰਗ ਕਹਿੰਦੇ ਹਾਂ ਕੀ ਅਸੀਂ ਚਿਹਰੇ ਦੇ ਉੱਤੇ ਦੂਸਰੇ ਨੂੰ ਦੇਖ ਕੇ ਮੁਸਕਰਾਹਟ ਲਿਆਉਂਦੇ ਹਾਂ ਸਮਾਈਲ ਦਿੰਦੇ ਹਾਂ ਕੀ ਅਸੀਂ ਹੱਥ ਖੜਾ ਕਰਦੇ ਹਾਂ ਕੀ ਅਸੀਂ ਬਜ਼ੁਰਗ ਨੂੰ ਸੜਕ ਪਾਰ ਕਰਵਾ ਦਿੰਦੇ ਹਾਂ ਕਿ ਅਸੀਂ ਬੱਚੇ ਨੂੰ ਚੱਕ ਕੇ ਉਹਨੂੰ ਰੋਣੋਂ ਹਟਾ ਦਿੰਦੇ ਹਾਂ। ਇਹ ਸੱਭਿਆਚਾਰ ਹੈ। ਇੱਕ ਦੂਸਰੇ ਦੀ ਕੇਅਰ ਕਰਨੀ, ਦੇਖਭਾਲ ਕਰਨੀ, ਉਸ ਤੋਂ ਉੱਤੋਂ ਫਿਰ ਕੁਦਰਤ ਦੀ ਵੀ ਰਿਸਪੈਕਟ ਕਰਨੀ, ਇਹ ਸੱਭਿਆਚਾਰ ਹੈ। ਕੁਦਰਤ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ, ਸਾਰਾ ਕੁਛ ਕੁਦਰਤ 'ਚ ਹੀ ਆ ਜਾਂਦਾ ਹੈ। ਅਸਲ 'ਚ ਇਹ ਸਾਡੇ ਆਲੇ ਦੁਆਲੇ ਹੈ ਹੀ ਕੁਦਰਤ, ਜਿਹੜਾ ਹੱਸਣਾ, ਰੋਣਾ, ਖਾਣਾ, ਪੀਣਾ, ਪਹਿਨਣ। ਆਸਾ ਦੀਵਾਰ ਦੇ ਵਿੱਚ ਇੱਕ ਪੂਰੀ ਪੌੜੀ ਆਉਂਦੀ ਹੈ, ਤੁਸੀਂ ਉਸ ਪੌੜੀ ਦਾ ਅਧਿਐਨ ਕਰੋ ਤਾਂ ਤੁਹਾਨੂੰ ਸਾਨੂੰ ਸਮਝ ਆਏ ਕਿ ਜਿਹੜੇ ਸਾਡੇ ਦੁੱਖ ਅਤੇ ਸੁੱਖ ਹੈ ਇਹ ਵੀ ਕੁਦਰਤ ਹੈ। ਹੁਣ ਇਹਦੇ ਵਿੱਚ ਕਿੱਦਾਂ ਵਿਚਰਨਾ ਹੈ ਸੰਜੀਦਾ ਤਰੀਕੇ ਨਾਲ, ਇਹ ਸੱਭਿਅਕ ਚੀਜ਼ਾਂ ਨੇ। ਹੁਣ ਜੇ ਇਸ ਤਰ੍ਹਾਂ ਬਜ਼ੁਰਗ ਨੂੰ ਹੱਥ ਫੜ ਕੇ ਸੜਕ ਪਾਰ ਕਰਾ ਦੇਣਾ ਇਹ ਸੱਭਿਅਕ ਹੈ, ਤਾਂ ਅਸੱਭਿਅਕ ਕੀ ਹੈ? ਸੱਭਿਅਕ ਗੁਣ ਥੋੜ੍ਹੇ ਜਿਹੇ ਪਸ਼ੂਆਂ 'ਚ ਵੀ ਹੁੰਦੇ ਨੇ, ਪਰ ਬਹੁਤੇ ਨਹੀਂ ਹੁੰਦੇ। ਬੰਦੇ ਨੂੰ ਬਹੁਤ ਕੁਛ ਪਰਮਾਤਮਾ ਨੇ ਫਰੀ ਵਿਲ ਦੇ ਅਧੀਨ ਦਿੱਤਾ ਹੋਇਆ, ਯਾਨੀ ਕਿ ਖੁਦ ਮੁਖਤਿਆਰੀ ਕਾਫੀ ਦਿੱਤੀ ਹੋਈ ਹੈ ਬਾਕੀ ਜੀਵ ਜੰਤੂਆਂ ਦੇ ਮੁਕਾਬਲੇ। ਹੁਣ ਵਿਚਾਰ ਇਹ ਹੈ ਕਿ ਜਦੋਂ ਅਸੀਂ ਪੁੱਛੀਏ, ਦੇਖੀਏ, ਇਤਿਹਾਸ ਘੋਖੀਏ ਕਿ ਸੱਭਿਅਤਾ ਕਦੋਂ ਸ਼ੁਰੂ ਹੋਈ, ਤਾਂ ਬਹੁਤੇ ਲੋਕ ਕਹਿਣਗੇ ਉਹ ਜਦੋਂ ਜੀ ਚੱਕਰ ਬਣਾ ਲਿਆ, ਜਦੋਂ ਜੀ ਪਹੀਆ ਬਣਾ ਲਿਆ, ਜਦੋਂ ਜੀ ਅੱਗ ਦਾ ਅਵਿਸ਼ਕਾਰ ਕਰ ਲਿਆ, ਅੱਗ ਦੀ ਕਾਢ ਕੱਢ ਲਈ, ਉਦੋਂ ਤੋਂ ਜੀ ਸੱਭਿਆਚਾਰ ਸ਼ੁਰੂ ਹੋਇਆ। ਨਹੀਂ ਜੀ, ਨਹੀਂ, ਇਹ ਤਾਂ ਚੀਜ਼ਾਂ ਨੇ, ਇਹ ਤਾਂ ਤੱਤ ਨੇ, ਇਹ ਤਾਂ ਕੁਦਰਤੀ ਫਨੋਮਨੇ ਨੇ, ਜਿਹੜੀ ਅੱਗ ਪਹਿਲਾਂ ਹੀ ਕੁਦਰਤ ਦੇ ਵਿੱਚ ਹੈ, ਉਸ ਨੂੰ ਜਾਣਨਾ ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ। ਸੱਭਿਆਚਾਰ ਤਾਂ ਉਸ ਤੋਂ ਬਹੁਤ ਪਹਿਲਾਂ ਦਾ ਸ਼ੁਰੂ ਹੋਇਆ ਹੈ। ਕਿਸ ਤਰ੍ਹਾਂ ਸ਼ੁਰੂ ਹੋਇਆ ਹੈ? ਮਾਨੋ ਜਾਨਵਰਾਂ ਦਾ ਝੁੰਡ ਜਾ ਰਿਹਾ ਹੈ, ਕੋਈ ਐਕਸੀਡੈਂਟ ਹੋਇਆ, ਦਰਖਤ ਡਿੱਗਿਆ, ਕਿਸੇ ਦਾ ਪੱਟ ਟੁੱਟ ਗਿਆ, ਲੱਤ ਟੁੱਟ ਗਈ। ਜਾਨਵਰਾਂ ਦੀ ਦੁਨੀਆਂ ਦੇ ਵਿੱਚ ਕਿਸੇ ਜਾਨਵਰ ਦੀ ਲੱਤ ਟੁੱਟਣ ਦਾ ਮਤਲਬ ਇਹ ਹੈ ਉਸਦੀ ਮੌਤ, ਕਿਉਂਕਿ ਉਹ ਆਪਣੀ ਡਿਫੈਂਸ ਨਹੀਂ ਕਰ ਸਕੇਗਾ, ਉਸਨੂੰ ਦੂਸਰੇ ਜਾਨਵਰ ਮਾਰ ਦੇਣਗੇ, ਉਹ ਖਾ ਨਹੀਂ ਸਕੇਗਾ, ਉਹ ਲੁੱਕ ਨਹੀਂ ਸਕੇਗਾ, ਪਾਣੀ ਤੱਕ, ਸਰੋਤ ਤੱਕ ਨਹੀਂ ਪਹੁੰਚ ਸਕੇਗਾ ਉਹ। ਸੋ ਸਹਿਜੇ ਸਹਿਜ ਉਹਦੀ ਜਿਹੜੀ ਮੌਤ ਹੋ ਜਾਏਗੀ। ਲੱਤ ਟੁੱਟਣ ਦਾ ਮਤਲਬ ਹੈ ਮੌਤ ਹੋ ਜਾਣਾ ਜਾਨਵਰਾਂ ਦੀ ਦੁਨੀਆਂ ਦੇ ਵਿੱਚ। ਤੁਸੀਂ ਦੇਖਿਓ ਆਲੇ ਦੁਆਲੇ, ਪਾਲਤੂ ਜਾਨਵਰਾਂ ਦੀ ਨਹੀਂ, ਵਾਈਲਡ। ਰੀਜ਼ਨ ਵੀ ਤੁਹਾਨੂੰ ਦੱਸ ਚੁੱਕੇ ਹਾਂ। ਮਨੁੱਖ ਵੀ ਇੱਦਾਂ ਹੀ ਸੀ, ਮੰਨ ਲਓ ਕਿ ਉਹਦੇ ਵਿੱਚ ਜਾਨਵਰੀ ਗੁਣ ਨੇ, ਅਸੀਂ ਓਰੀਜਨਲ ਸਾਰੇ ਜਾਨਵਰ ਹੀ, ਅਸੀਂ ਬਾਅਦ 'ਚੋਂ ਸੱਭਿਅਕ ਕੀਤੇ ਜਾਂਦੇ ਹਾਂ, ਟ੍ਰੇਨ ਕੀਤੇ ਜਾਂਦੇ ਹਾਂ ਸਾਡੇ ਪੇਰੈਂਟਸ। ਜਦੋਂ ਕਿਸੇ ਮਨੁੱਖ ਦਾ ਪੱਟ ਟੁੱਟਿਆ ਹੋਏਗਾ, ਲੱਤ ਟੁੱਟੀ ਹੋਏਗੀ, ਅਤੇ ਦੂਸਰੇ ਮਨੁੱਖਾਂ ਨੇ, ਉਸਦੇ ਸਾਥੀਆਂ ਨੇ ਉਸ ਨੂੰ ਚੱਕ ਕੇ, ਉਸਦਾ ਦੇਖਭਾਲ ਕਰਕੇ, ਉਸਨੂੰ ਖਾਣਾ ਦੇ ਕੇ, ਉਸਨੂੰ ਨਿੱਘ ਦੇ ਕੇ, ਉਸਨੂੰ ਪਾਣੀ ਦੇ ਕੇ, ਉਸਦੀ ਲੱਤ 3-4 ਮਹੀਨੇ 'ਚ ਠੀਕ ਕਰਕੇ ਫਿਰ ਚੱਲਣ ਲਾਇਕ ਕਰ ਦਿੱਤਾ ਹੋਊਗਾ, ਸੱਭਿਆਚਾਰ ਉਸ ਦਿਨ ਤੋਂ ਸ਼ੁਰੂ ਹੋਇਆ। ਇਹ ਹੈ ਸੱਭਿਆਚਾਰ, ਸੇਵਾ, ਕੇਅਰ ਦੂਸਰੇ ਦੀ। ਇੱਥੋਂ ਸੱਭਿਆਚਾਰ ਸ਼ੁਰੂ ਹੋਇਆ, ਪਹੀਏ ਦੀ ਖੋਜ ਤੋਂ ਜਾਂ ਅੱਗ ਦੀ ਖੋਜ ਤੋਂ ਨਹੀਂ ਸ਼ੁਰੂ ਹੋਇਆ। ਸੋ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਕਲਚਰ ਦੀ ਗੱਲ ਕਰਦੇ ਹਾਂ, ਤਾਂ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ। ਔਰ ਇਹ ਸੇਵਾ ਦੇ ਕੌਨਸੈਪਟ ਚੱਲਦੇ 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 ਵੇਦ ਬਣੇ ਨੇ। ਉਹਦੇ ਵਿੱਚ ਵੇਦਾਂ 'ਚ ਕੀ ਹੈ? ਵੇਦਾਂ 'ਚ ਇਹੀ 'ਚ ਗੱਲਾਂ ਨੇ। ਵੇਦਾਂ ਦੇ ਵਿੱਚ ਆਪਣੇ ਆਪ ਨੂੰ ਨੀਵਾਂ ਰੱਖਣਾ, ਆਪਣੇ ਆਪ ਨੂੰ ਪਸ਼ੂ ਨਾ ਬਣਨ ਦੇਣਾ ਹੀ ਲਿਖਿਆ ਹੋਇਆ ਹੈ। ਰੱਬੀ ਗੁਣ ਹੈ ਇਹ, ਸੇਵਾ ਕਰਨੇ ਜਿਹੜੇ ਸੱਭਿਅਕ ਗੁਣ ਨੇ, ਇਹ ਰੱਬੀ ਗੁਣ ਨੇ, ਇਹ ਪਸ਼ੂਆਂ ਦੇ ਵਿੱਚ ਬਹੁਤ ਘੱਟ ਹੁੰਦੇ ਨੇ। ਆਪਾਂ ਇੱਕ ਉਦਾਹਰਣ ਲੈਂਦੇ ਹਾਂ। ਗੁਰਬਾਣੀ ਦੇ ਵਿੱਚ ਯੋਗੀਆਂ ਨੂੰ ਸਮਝਾਉਣਾ ਕਰਦੇ ਨੇ ਪਾਤਸ਼ਾਹ ਕਿ ਤੁਹਾਡੇ ਜਿਹੜੇ ਗੁਣ ਨੇ ਉਹ ਰੱਬੀ ਗੁਣ, ਅਲੌਕਿਕ ਗੁਣ ਹੋਣੇ ਚਾਹੀਦੇ ਨੇ, ਪਰ ਜਿਸ ਹਿਸਾਬ ਨਾਲ ਤੁਸੀਂ ਬਿਹੇਵ ਕਰਦੇ ਹਾਂ ਨਾ, ਜਿਸ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਉਹ ਪਸ਼ੂਆਂ ਦੇ ਵਾਂਗਰ ਕਰਦੇ ਹਾਂ। ਮੁੰਦਰਾ ਫਟਕ ਬਣਾਈ ਕਾਨ, ਕੰਨ ਪਾੜ ਕੇ ਮੁੰਦਰਾਂ ਪਾ ਲਈਆਂ, ਮੁਕਤ ਨਹੀਂ ਵਿੱਦਿਆ ਵਿਗਿਆਨ। ਹੁਣ ਵਿੱਦਿਆ ਦਾ ਪੜ੍ਹ ਤਾਂ ਲਈ ਆ ਪਰ ਉਹਦਾ ਗਿਆਨ ਨਹੀਂ ਹੋਇਆ। ਵਿਗਿਆਨ, ਵਿਗਿਆਨ ਅੱਖਰ ਇੱਥੇ ਵਰਤਿਆ ਗੁਰੂ ਸਾਹਿਬ ਨੇ ਕਿ ਇਹ ਭੇਸ਼ ਅਸੀਂ ਕੰਨ ਵੀ ਪੜਵਾ ਲਏ, ਸਾਰਾ ਕੁਛ ਕਰ ਲਿਆ, ਮੁਕਤ ਨਹੀਂ ਹੋਈ ਕਿਉਂਕਿ ਵਿੱਦਿਆ ਦਾ, ਵਿੱਦਿਆ ਤੋਂ ਅਸੀਂ ਬੇਗਿਆਨੇ ਰਹੇ ਹਾਂ। ਜੀਵਾ ਇੰਦਰੀ ਸਾਦ ਲੁਭਾਨਾ, ਕਿਉਂਕਿ ਸਾਡੀ ਜਿਹੜੀ ਸਾਡੀ ਜੀਵ ਹੈ ਉਹ ਸਵਾਦਾਂ ਦੇ ਵਿੱਚ ਫਸੀ ਹੋਈ ਆ, ਸਾਡੀਆਂ ਇੰਦਰੀਆਂ ਜਿਹੜੀਆਂ ਸੈਕਸ਼ੂਅਲ ਡਿਜ਼ਾਇਰ ਦੇ ਵਿੱਚ, ਕਾਮ ਵਾਸਨਾ ਦੇ ਵਿੱਚ ਫਸੀਆਂ ਹੋਈਆਂ ਨੇ। ਪਸ਼ੂ ਵੀ ਤਾਂ ਇੱਦਾਂ ਹੀ ਆ, ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ। ਸੋ ਇਹ ਜਿਹੜੇ ਪਸ਼ੂਆਂ ਦੀਆਂ ਨਿਸ਼ਾਨੀਆਂ ਆ, ਇੰਦਰੀਆਂ ਨੂੰ, ਜੀਵਾਂ ਨੂੰ ਪਸ਼ੂਆਂ ਵਾਂਗਰ ਆਪਾਂ ਬਿਹੇਵ ਕਰਦੇ ਹਾਂ, ਇਹ ਗੁਣ ਉਹਨਾਂ 'ਚ ਵੀ ਆ, ਸਾਡੇ 'ਚ ਵੀ ਆ। ਘਾਟ ਕੀ ਆ? ਵਿੱਦਿਆ ਨੂੰ ਅਸੀਂ ਵਿਚਾਰਿਆ ਨਹੀਂ, ਉਹਦੇ ਵਿੱਚੋਂ ਗਿਆਨ ਨਹੀਂ ਕੱਢਿਆ, ਬਸ ਇਹੀ ਘਾਟ ਹੈ ਸਾਡੇ ਤਾਂ ਪਸ਼ੂਆਂ 'ਚ। ਅਸੀਂ ਸਿਵਲਾਈਜ਼ਡ ਨਹੀਂ ਹੋ ਸਕੇ। ਜਿਨ੍ਹਾਂ ਦਾ ਕੰਮ ਸਿਵਿਲਾਈਜ਼ਡ ਹੋਣਾ ਅਤੇ ਲੋਕਾਂ ਨੂੰ ਕਰਨਾ ਸੀ, ਉਹ ਆਪ ਇਹੋ ਜਿਹੀਆਂ ਨਿਸ਼ਾਨੀਆਂ ਬਣਾਈ ਫਿਰਦੇ ਨੇ। ਸੋ ਅੱਜ ਦੇ ਸਮਾਜ ਦੇ ਵਿੱਚ ਵੀ ਅਗਰ ਕੋਈ ਕਹੇ ਵੀ ਨਹੀਂ ਜੀ ਨਹੀਂ, ਇਹ ਜੀ ਆਹ ਆਵਿਸ਼ਕਾਰ ਹੋ ਗਿਆ ਜੀ, ਉਹ ਆਵਿਸ਼ਕਾਰ ਹੋ ਗਿਆ, ਆਹ ਕਾਰਡ ਕੱਢ ਲਈ ਜੀ, ਉਹ ਕਾਰਡ ਕੱਢ ਲਈ, ਟੀਕਾ ਨਿਕਲਿਆ ਜੀ ਕੋਵਿਡ ਦਾ, ਹੁਣ ਐਂ ਹੋ ਜਾਣਾ, ਨਹੀਂ ਇਹ ਨਹੀਂ ਹੈਗਾ। ਟੀਕਾ ਕੱਢਣਾ ਬਹੁਤੀ ਵੱਡੀ ਗੱਲ ਨਹੀਂ ਹੈਗੀ, ਜਿਹੜੇ ਪੇਸ਼ੈਂਟਸ ਦੀ ਕੇਅਰ ਕਰਨੀ, ਜਿਹੜੇ ਪੀੜਤਾਂ ਦੀ ਸਾਂਭ ਸੰਭਾਲ ਕਰਨੀ, ਉਹਨਾਂ ਨੂੰ ਮੈਂਟਲ ਸਪੋਰਟ ਵੀ ਦੇਣੀ, ਉਹਨਾਂ ਨੂੰ ਅਨਰਸ਼ਟ ਪਹੁੰਚਾਉਣਾ, ਔਰ ਫਿਰ ਗੁਮਾਨ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ, ਇਹ ਹੈ ਸਿਵਿਲਾਈਜੇਸ਼ਨ, ਇਹ ਹੈ ਸੱਭਿਆਚਾਰ। ਸੋ ਇਹ ਸੀ ਵਿਚਾਰ ਸੱਭਿਆਚਾਰ ਦੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਅਤੇ ਇਸ ਵੇਲੇ ਐਡਲੈਂਡ ਦੇ ਵਿੱਚ 7:42 ਹੋਏ ਨੇ, ਪਰਥ ਦੇ ਵਿੱਚ 6:12 ਹੋਏ ਨੇ, ਨਵੀਂ ਦਿੱਲੀ ਦੇ ਵਿੱਚ 3:42 ਹੋਏ ਨੇ, ਲੰਡਨ ਦੇ ਵਿੱਚ ਅੱਧੀ ਰਾਤ ਦੇ 11:12 ਹੋਏ ਨੇ, ਸ਼ਨਿਚਰਵਾਰ ਹੀ ਚੱਲ ਰਿਹਾ। ਅਮਰੀਕਾ ਮਹਾਂਦੀਪਾਂ ਦੇ ਵਿੱਚ ਸ਼ਨਿਚਰਵਾਰ 12 June, ਨਿਊਯਾਰਕ ਅਤੇ ਟੋਰੋਂਟੋ 'ਚ 6:12 ਅਤੇ ਵੈਨਕੂਵਰ ਅਤੇ LA ਦੇ ਵਿੱਚ 3:12। ਸੋ ਪਿਆਰਿਓ, ਜਿੱਥੋਂ ਵੀ ਜੁੜਦੇ ਹੋ ਆਪਣੇ ਸੁੱਖ ਸੁਨੇਹੇ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ, ਇਹ ਵੀ ਇੱਕ ਸੱਭਿਆਚਾਰ ਹੈ। ਇੱਕ ਦੂਸਰੇ ਨੂੰ ਫਤਿਹ ਬੁਲਾਇਆ ਕਰੋ, ਮਿਲਦੇ ਹੋ ਤਾਂ ਜ਼ਰੂਰ ਹੱਥ ਖੜਾ ਕਰਿਆ ਕਰੋ, ਸਮਾਈਲ ਦਿਆ ਕਰੋ। ਜ਼ਰੂਰੀ ਨਹੀਂ ਆਪਣੇ ਭਾਈਚਾਰੇ 'ਚ ਕੋਈ ਵੀ ਆ, ਖਾਸ ਕਰਕੇ ਬਜ਼ੁਰਗਾਂ ਨੂੰ ਜ਼ਰੂਰ, ਜਿੱਦਾਂ ਗੋਰੇ ਆ ਆਪਾਂ ਨੂੰ ਮਿਲਦੇ ਆ, ਜਾਂ ਈਵਨ ਕੋਈ ਵੀ ਆ ਨੌਨ ਪੰਜਾਬੀ, ਤੁਸੀਂ ਜ਼ਰੂਰ ਉਹਨਾਂ ਨੂੰ ਸਮਾਈਲ, ਗੁੱਡ ਮੋਰਨਿੰਗ, ਗੁੱਡ ਈਵਨਿੰਗ, ਹੈਲੋ, ਹਾਊ ਆਰ ਯੂ, ਹਾਊ ਇਜ਼ ਗੋਇੰਗ, ਆਰ ਯੂ ਵੈਲ, ਇੱਦਾਂ ਦੇ ਜ਼ਰੂਰ ਕਿਹਾ ਕਰੋ। ਅਗਰ ਉਹ ਬਹੁਤ ਖੁਸ਼ ਹੁੰਦੇ ਨੇ ਬਜ਼ੁਰਗ, ਖਾਸ ਕਰਕੇ ਆਪਣੇ ਬਜ਼ੁਰਗਾਂ ਨੂੰ ਵੀ ਫਤਿਹ ਬੁਲਾਈ ਦੀ ਆ, ਆਪਾਂ ਬੁਲਾਉਣੀ ਆ ਸਾਰਿਆਂ ਨੂੰ, ਆਪਾਂ ਤਾਂ ਵੈਸੇ ਹੀ ਬੁਲਾ ਲਈ ਦੀ ਆ, ਕੋਈ ਦਸਤਾਰ ਵਾਲਾ ਹੋਵੇ ਅਸੀਂ ਉਹਨੂੰ ਝੁੱਕ ਕੇ ਜਾਂਦੇ ਜਾਂਦੇ ਫਤਿਹ ਬੁਲਾ ਦੇ ਦੀ ਆ, ਉਹ ਬੜੀ ਖੁਸ਼ੀ ਹੁੰਦੀ ਆ ਜਦੋਂ ਇਹ ਐਕਸਚੇਂਜ ਹੁੰਦੇ ਨੇ। ਸੋ ਲਓ ਤੁਹਾਨੂੰ ਇੱਕ ਗੀਤ ਨਵਾਂ ਸੁਣਾਉਂਦੇ ਆ, ਰਣਜੀਤ ਬਾਵੇ ਦਾ ਆ, ਫਿਕਰ ਨਾ ਕਰੀ ਅੰਮੀਏ।
ਗੱਲ ਵਕਤ ਦੀ ਹੁੰਦੀ ਏ ਸਭ ਸ਼ਿਕਵੇ ਲਾ ਲਾਂਗੇ, ਗੱਲ ਵਕਤ ਦੀ ਹੁੰਦੀ ਏ ਸਭ ਸ਼ਿਕਵੇ ਲਾ ਲਾਂਗੇ। ਤੂੰ ਫਿਕਰ ਕਰੀ ਨਾ ਮੀਏ, ਤੇਰਾ ਪੁੱਤ ਪਿੱਛੇ ਨਹੀਂ ਹਟਦਾ, ਆ ਦੁਨੀਆ ਪਿੱਛੇ ਲਾ ਲਾਂਗੇ। ਤੂੰ ਫਿਕਰ ਕਰੀ ਨਾ ਮੀਏ, ਤੇਰਾ ਪੁੱਤ ਪਿੱਛੇ ਨਹੀਂ ਹਟਦਾ, ਦੁਨੀਆ ਪਿੱਛੇ ਲਾ ਲਾਂਗੇ। ਮਾਨੂ ਨਾਲੇ ਸਭ ਧਰਮਾਂ ਨੂੰ ਪਰ ਫੁੱਲ
ਜੀ ਸੋਹਣਾ ਗੀਤ ਸੀਗਾ ਅਤੇ ਚੰਗਾ ਲੱਗਿਆ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਪਰ ਪਹਿਲਾਂ ਸਵੇਰ ਦੀ ਠੰਡ ਬਾਰੇ ਗੱਲ ਕਰ ਲਈਏ। ਬਹੁਤ ਹੀ ਠੰਡੀ ਮੋਰਨਿੰਗ ਰਹੀ ਹੈ, ਵੈਰੀ ਕੋਲਡ ਗੁੱਡ ਮੋਰਨਿੰਗ। ਕੱਲ੍ਹ ਵੀ ਕਾਫੀ ਰਿਕਾਰਡ ਬਣੇ ਨੇ, 30-35 ਸਾਲ ਪੁਰਾਣੇ ਰਿਕਾਰਡ ਟੁੱਟੇ ਨੇ ਠੰਡ ਦੇ, 37 ਸਾਲ ਬ੍ਰਿਸਬਨ ਦੇ ਵਿੱਚ। ਸੋ ਇੱਧਰ ਨਿਊ ਸਾਊਥ ਵੇਲਜ਼ ਦੇ ਵਿੱਚ ਸਨੋਅ ਪੈਣ ਕਰਕੇ ਕੱਲ੍ਹ ਅਫੀਸ਼ਲੀ ਸਨੋਅ ਸੀਜ਼ਨ ਸ਼ੁਰੂ ਹੋਇਆ। ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਉੱਥੇ ਗਏ ਹੋਏ ਨੇ ਜਾਂ ਜਾਣਗੇ ਵੀ। ਕਾਫੀ ਖਚਾ ਖਚ ਭਰਿਆ ਹੋਇਆ ਥਰੈਡਬੋ ਏਰੀਆ, ਪੈਰਿਸ਼ਰ ਏਰੀਆ ਨਿਊ ਸਾਊਥ ਵੇਲਜ਼ ਦਾ, ਪਰ ਉੱਧਰ ਹੜ੍ਹ ਵੀ ਆਏ ਹੋਏ ਨੇ ਵਿਕਟੋਰੀਆ ਦੇ ਵਿੱਚ, ਮੀਂਹ ਕਾਫੀ ਪਏ ਨੇ ਅਤੇ ਉੱਥੇ ਜਿਹੜੀਆਂ ਘੱਟ ਬਰਫ਼ ਪਈ ਹੈ ਅਤੇ ਜਿਹੜੇ ਰਿਜ਼ੋਰਟ ਹੈ ਉਹ ਵੀ ਘੱਟ ਖੁੱਲ੍ਹੇ ਨੇ, ਬਰਫ਼ ਘੱਟ ਹੋਣ ਕਰਕੇ ਵੀ ਅਤੇ ਲੋਕਡਾਊਨ ਹੋਣ ਕਰਕੇ ਵੀ ਨੁਕਸਾਨ ਕਾਫੀ ਹੋਇਆ ਹੈ ਉੱਥੇ ਦੋਨਾਂ ਪਾਸਿਆਂ ਤੋਂ। ਖੈਰ ਮੌਸਮ ਬਾਕੀ ਸ਼ਹਿਰਾਂ ਦਾ ਕੀ ਕਹਿ ਰਿਹਾ ਆਸਟ੍ਰੇਲੀਆ ਦੇ ਉਸਦੀ ਜਾਣਕਾਰੀ ਲੈਂਦੇ ਹਾਂ। ਕੇਨਸ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ 29 ਡਿਗਰੀ, ਬ੍ਰਿਸਬਨ ਦੇ ਵਿੱਚ ਦਿਨ ਸਾਫ਼ 9-23 ਅਤੇ ਹਲਕੀ ਤਿੱਤਰ ਫੰਘੇ ਜੇ ਬੱਦਲ, ਕੌਫਸਾਰਬਰ ਦੇ ਵਿੱਚ ਵੀ ਮੰਡਰਾ ਰਹੇ ਨੇ, ਹੁਣ ਸਾਫ਼ ਹੋ ਰਹੇ ਨੇ, ਇੱਥੇ 20 ਡਿਗਰੀ ਤੱਕ ਤਾਪਮਾਨ ਜਾਏਗਾ। ਅੱਜ ਵੈਸੇ 4.9 ਤੱਕ ਪਹੁੰਚਿਆ ਸੀ ਤੜਕੇ। ਸਿਡਨੀ 7-19, ਕੈਨਬਰਾ 13 ਡਿਗਰੀ ਵੱਧ ਤੋਂ ਵੱਧ 2-13, ਮੈਲਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 9-15, ਐਡਲੇਡ ਦੇ ਵਿੱਚ ਵੀ ਇਸ ਤਰ੍ਹਾਂ ਹੀ 9-19, ਪਰਥ ਦੇ ਵਿੱਚ ਹਲਕਾ ਸ਼ਾਵਰ ਵੀ ਹੋ ਸਕਦਾ 8-19 ਡਿਗਰੀ, ਡਾਰਵਿਨ ਦੇ ਵਿੱਚ ਠੰਡ ਬਹੁਤ ਹੋਈ ਹੋਇਆ 31 ਡਿਗਰੀ, ਵੈਸੇ ਉੱਥੇ 33 ਡਿਗਰੀ ਹੁੰਦਾ, ਸੁੱਕਾ ਹੀ ਮੌਸਮ ਹੈ। ਐਲਿਸ ਸਪ੍ਰਿੰਗ ਦੇ ਵਿੱਚ ਵੀ ਹਲਕੇ ਬੱਦਲ ਹੋ ਸਕਦੇ ਨੇ, 24 ਡਿਗਰੀ ਤਾਪਮਾਨ ਰਹੇਗਾ ਵੱਧ ਤੋਂ ਵੱਧ। ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਗਰਜਣਾ ਛਿੱਟਾਂ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ, 30 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣਦੀ ਹੈ। ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਸੁਬਾਹ ਦੇ ਸਾਡੇ ਨਾਲ ਰੂਪਰਾ ਜੀ ਵੁੱਡਕ੍ਰਾਫਟ ਤੋਂ ਜੁੜੇ ਹੋਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਰੂਪਰਾ ਜੀ। ਅਤੇ ਜੀ ਐਸ ਚਾਹਲ ਹੁਣੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਕੁਛ ਖਬਰਾਂ ਦੇ ਬਾਰੇ ਬਿੱਟਾ ਸਾਹਿਬ ਨੂੰ ਪੁੱਛਣ ਨੂੰ ਕਹਿ ਰਹੇ ਨੇ, ਜ਼ਰੂਰ ਆਪਾਂ ਗੱਲ ਕਰਾਂਗੇ। ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਰਵਿੰਦਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸੋਰੀ ਮੈਲਬਨ ਵਾਲੇ, ਉਹ ਵੀ ਫਤਿਹ ਬੁਲਾ ਰਹੇ ਨੇ। ਜਸਪ੍ਰੀਤ ਸਿੰਘ ਜੀ ਵੀ ਨਿਊਜ਼ੀਲੈਂਡ ਤੋਂ ਆ ਗਏ ਨੇ। ਅਤੇ ਵਿਜੇ ਵਿਰਤੀ ਜੀ ਹੁਣੀ ਵੀ ਤਸਵੀਰ ਭੇਜਤੀ ਹੈ ਸਿਡਨੀ ਦੀ, ਚਿੱਲੀ ਗੁੱਡ ਮੋਰਨਿੰਗ ਦੀ, ਚਿੱਲੀ ਮਤਲਬ ਠੰਡੀ, ਬਹੁਤ ਸੋਹਣੀ ਫੋਟੋ ਖਿੱਚ ਕੇ ਭੇਜੀ ਹੈ, ਬੜੀ ਸੋਹਣੀ ਫੋਟੋਗ੍ਰਾਫੀ ਕਰਦੇ ਨੇ। ਖੈਰ ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਤੱਕ। ਨਰਿੰਦਰ ਰਾਠੌਰ ਜੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਤਾਇਆ ਜੀ ਨੂੰ ਤੁਹਾਡੇ ਅਨੁਸਾਰ ਸਿੱਖ ਧਰਮ ਵਿੱਚ ਫੁੱਲ ਚੁਗਣ ਦੀ ਰਸਮ ਜੋ ਕਿ ਮਰਨ ਤੋਂ ਬਾਅਦ ਕੀਤੀ ਜਾਂਦੀ ਹੈ ਉਹ ਸਹੀ ਹੈ ਜਾਂ ਗਲਤ, ਇਸ ਦੇ ਬਾਰੇ ਗੱਲ ਕਰਿਓ। ਅਤੇ ਸਾਡੇ ਨਾਲ ਸਮੀਰਪਾਲ ਜੀ ਵੀ ਜੁੜੇ ਸਨ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਆਸਟ੍ਰੇਲੀਆ ਤੋਂ। ਸੁਖਵਿੰਦਰ ਸੋਹੰਦ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ। ਅਤੇ ਗੀਤ ਸੰਗੀਤ ਆਪਾਂ ਸੁਣਨਾ ਆ, ਅਤੇ ਫਿਰ ਤਾਇਆ ਜੀ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਆ, ਅਤੇ ਖਬਰਾਂ ਵੀ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇਸ ਤਰ੍ਹਾਂ ਕਰੀਏ ਨਾ, ਤੁਹਾਨੂੰ ਗੀਤ ਸੁਣਾ ਦਿੰਦੇ, ਬਹੁਤ ਸੋਹਣਾ ਗੀਤ ਆਇਆ, ਫਿਰ ਤਾਇਆ ਜੀ ਨੂੰ ਵੀ ਆਵਾਜ਼ ਮਾਰਦੇ ਹਾਂ, ਥੋੜ੍ਹਾ ਅਰਲੀ ਲੈ ਆਉਂਦੇ ਹਾਂ ਅਤੇ ਗੱਲਾਂ ਬਾਤਾਂ ਜ਼ਿਆਦਾ ਹੋ ਜਾਣਗੀਆਂ ਜੀ।
ਮੇਰਾ ਯਾਰ ਡਾਲ ਦੇ, ਖੈਰ ਕੀ ਝੋਲੀ ਮੇਰਾ ਯਾਰ ਡਾਲ ਦੇ। तेरी नजर का नूर है शायद जिसने मुझे रोशन कर डाला। तेरी नजर का नूर है शायद जिसने मुझे रोशन कर डाला। तेरी नजर का नूर है ये शायद जिसने मुझे रोशन कर डाला। तेरी नजर का नूर है ये शायद जिसने मुझे रोशन कर डाला। खुद में था मैं खाली खाली तेरी तड़पने 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 भर डाला। ऐसा हुआ है तेरा असर तुझसे हटे ना मेरी नजर। झोली मेरा यार डाल दे, खैर की झोली मेरा यार डाल दे, खैर की झोली मेरा यार डाल दे, खैर की झोली मेरा यार डाल दे,
इश्क तेरे
दिल मिले ताइयों गल बनती है। यार बल यार दा ध्यान होना चाहिदा। गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तों अमनदीप सिद्धू मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा और साडा थोड़ा साथ बनिया होया हरमन रेडियो दे राही अज दिन एतवार नूं। और बहुत सारे स्रोते साढ़े नाल जुड़ रहे ने। कैनबरा तो राजनदीप जी भी प्रोग्राम दे विच शामिल हो चुके ने। जगवीर सिखों मेलबर्न तो शामिल हो गए ने, सत श्री अकाल बुला रहे ने। भगवंत पट्टी जी बड़ी देर बाद साढ़े नाल शामिल होए ने न्यू जर्सी तो। की हाल चाल है प्यारे, ठीक ठाक हो? सत श्री अकाल बुला रहे ने ते कहिंदे ने कि अज लाइव सुन रहे हैं ते नॉर्मली पॉडकास्ट ते सुनते सी। ते मिंटू बराड बाई जी कित्थे है? हाँ जी वो काफ़ी बिजी ने अज कल, होटलों के ने ते अपने किरत करम के लगे हुए ने, पर वेला वेला वीडियो जरूर पा देंगे ने। सो अज प्रोग्राम के ज्ञानी जी आना है, तुहानू पता है कि दिन एतवार है ते असी सीरीज शुरू की हुई है। मैं पहला प्रोग्राम च ज्ञानी जी का स्वागत करदा। ताया जी सत श्री अकाल, गुड मॉर्निंग जी आया नू। दूजी गल सर्दियां बहुत है, हुण तुसीं अपना ख्याल रखियो। ताई जी ने पिन्नियां पुन्नियां बना के दित्तियां कि नहीं?
ਕੋਈ ਗੱਲ ਨਹੀਂ, ਪੀਣੀ ਆ ਹੁਣ, ਖਾਣ ਦੀ ਉਮਰ ਹੈ।
ਅਸਲ ਚ ਤਾਂ ਅਲਸੀ ਤੇ
ਖਾਈ ਦੀਆਂ
ਜਾਂ। ਠੀਕ ਠੀਕ, ਚਲੋ। ਕਈ ਸੱਜਣ ਸਵੇਰ ਦੇ ਸਾਡੇ ਨਾਲ ਜੁੜੇ ਹੋਏ, ਤੁਹਾਨੂੰ ਐਡਵਾਂਸ 'ਚ ਫਤਿਹ ਭੇਜੀ ਹੋਈ ਹੈ, ਅਤੇ ਬਲਕਾਰ ਢਿੱਲੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤਾਇਆ ਜੀ। ਅਤੇ ਵੈਸੇ ਤੁਸੀਂ ਇਸ ਸਾਲ ਅਤੇ ਪਿਛਲੇ ਸਾਲ ਘਰੇ ਹੀ ਰਹਿ ਗਏ ਅਸੀਂ ਸਾਰੇ ਹੀ, ਵੈਸੇ ਤਾਂ ਤਾਇਆ ਜੀ ਗ੍ਰਿਫਤ ਖੇਡਾਂ 'ਤੇ ਹੋਈਦਾ ਹੁੰਦਾ ਸੀ ਇਸ ਵੀਕਐਂਡ 'ਤੇ, ਇਹੋ ਜਿਹੀ ਠੰਡ ਤਾਂ ਉੱਥੇ।
ਮੇਰਾ ਦੋ ਵਾਰੀ ਬਣਿਆ ਵਿਚਾਰ ਅਖੀਰ ਤੇ ਕੈਂਸਲ ਹੋ ਗਿਆ। ਇੱਕ ਤਾਂ ਰਾਈ ਜੀ ਦੇ ਸੰਸਕਾਰ ਤੇ ਜਾਣਾ ਸੀ,
ਹਾਂਜੀ,
ਤੇ ਉਹ ਵੀ ਮੈਂ ਡਰ ਗਿਆ ਕਿਉਂਕਿ ਫਰਾਈਡੇ ਨੂੰ ਮੈਂ ਰਾਤ ਦੀ ਗੱਡੀ ਇੱਥੋਂ ਬਹਿਣਾ ਸੀ 9:45, ਉਹਨੇ 2:30 ਵਾਹਗਾ ਵਾਹਗਾ ਤੇ ਜਾਣਾ ਸੀ, ਉਸ ਤੋਂ ਬੱਸ ਤੋਂ ਬਹਿ ਕੇ 5:30 ਗ੍ਰਿਫਤ ਪਹੁੰਚਣਾ ਸੀ। ਉਹ ਫਿਰ ਮੈਂ ਕਿਹਾ ਵੀ ਐਵੇਂ ਮੇਰੇ ਜਾਣ ਨਾਲ ਉੱਥੇ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਐਵੇਂ ਮੈਂ ਨਾ ਠੰਡ 'ਚ। ਹੁਣ ਇਹ ਸੀ ਵੀ ਉੱਥੋਂ ਸੱਦਾ ਸੀਗਾ ਜੀ ਵੀ ਅਖੰਡ ਪਾਠ ਰੱਖਿਆ, ਬੱਚਿਆਂ ਦੀਆਂ ਖੇਡਾਂ ਸੀਮਤ ਜੇ ਦਾਇਰੇ 'ਚ ਹੋਣਗੀਆਂ, ਆਓ। ਤੇ ਉਹ ਹੀ ਮੇਰਾ ਪੂਰਾ ਪ੍ਰੋਗਰਾਮ ਐਨ ਅਖੀਰ ਤੇ ਜਾ ਕੇ 2 ਸਾਲ, ਮਤਲਬ ਦੋ ਮੇਲੇ ਮਿਸ ਕੀਤੇ ਆ ਵੱਡੇ ਸਿਡਨੀ ਵਿੱਚ, ਆਸਟ੍ਰੇਲੀਆ ਦੇ ਇੱਕ ਸਿੱਖ ਗੇਮਾਂ, 2 ਸਾਲ ਹੋ ਗਏ ਐਰਕਾਂ ਤੇ। ਚਲੋ ਉਹਨਾਂ ਨੇ ਮੈਨੂੰ ਸ਼ਾਮਿਲ ਕਰ ਲਿਆ ਇੰਟਰਨੈਟ ਰਾਹੀਂ, ਰੱਬ ਦਾ ਭਾਸ਼ਣ ਦਵਾ ਲਿਆ, ਤੇ ਗ੍ਰਿਫਤ ਵਾਲੇ ਦੋ
ਮੇਲੇ ਮਿਸ ਹੋ ਗਏ
ਬਹੁਤ। ਇਹਨਾਂ ਮੇਲਿਆਂ ਤੇ ਮੈਂ ਆਪਣੀਆਂ ਕਿਤਾਬਾਂ ਪਾਠਕਾਂ ਤੱਕ ਪਹੁੰਚਾ ਦੇਣੀਆਂ ਸੀ, ਉਹ ਵੀ ਮੇਰੇ ਅਜੇ 2-3 ਬੰਡਲ ਪਏ ਹੀ ਹੋਏ ਆ। ਨਾ ਮੈਂ ਅੰਮ੍ਰਿਤਸਰ ਜਾ ਸਕਿਆ, ਨਾ ਅਗਲੀ ਕਿਤਾਬ ਛਾਪ ਸਕਿਆ, ਨਾ ਪਹਿਲੀ ਮੁਕਾ ਸਕਿਆ, ਕਰੋਨੇ ਨੇ ਬੰਨ ਕੇ ਬਾਹਰ ਦੇ।
ਚਲੋ, ਇੱਕ ਤਾਂ ਇਹ ਇਸ਼ੂ ਸੀ ਤਾਇਆ ਜੀ, ਉੱਧਰ ਇੱਕ ਹੋਰ ਕੰਮ ਹੋ ਗਿਆ ਤੁਹਾਡਾ, ਤੁਹਾਤੋਂ ਹੁਣ ਪ੍ਰਤੀਕਿਰਿਆ ਲੈਣੀ ਜ਼ਰੂਰੀ ਆ। ਆਪਾਂ ਜਿਹੜੀ ਸੀਰੀਜ਼ ਆ ਬਾਅਦ ਚੋਂ ਸ਼ੁਰੂ ਕਰਦੇ ਹਾਂ। ਦੋ ਮੁੱਦੇ ਆ ਜਿਹੜੇ ਮੈਂ ਤੱਕਦਾ, ਇੱਕ ਤਾਂ ਇਹ ਜੀ ਐਸ 4 ਹੁਣੀ ਭੇਜਤਾ, ਤੇ ਬਾਦਲ ਸਾਹਿਬ ਨੇ ਬਿਆਨ ਦਿੱਤਾ ਹੈ, ਕਹਿੰਦੇ ਮਾਇਆਵਤੀ ਲੜੇ ਪੰਜਾਬ ਤੋਂ ਚੋਣ, ਗੱਠਜੋੜ ਹੋਣ ਤੇ ਬੇਹੱਦ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਪ੍ਰਕਾਸ਼ ਸਿੰਘ ਬਾਦਲ। ਤੇ ਇਹ
ਪਹਿਲਾਂ ਵੀ ਇਸ ਤਰ੍ਹਾਂ ਗੱਠਜੋੜ ਹੋਇਆ ਸੀ, ਬੀਜੇਪੀ ਨੂੰ ਛੱਡ ਕੇ ਨਾ ਬਸਪਾ ਨਾਲ ਕੀਤਾ ਸੀ।
ਅੱਛਾ।
ਤੇ ਉਸ ਵੇਲੇ ਬਸਪਾ ਦਾ ਚੀਫ ਹੁੰਦਾ ਸੀ ਕਾਂਸ਼ੀ ਰਾਮ।
ਅੱਛਾ ਜੀ।
ਤੇ ਕਾਂਸ਼ੀ ਰਾਮ ਨੂੰ ਪੰਜਾਬ ਦੇ ਵਿੱਚੋਂ ਅਕਾਲੀਆਂ ਨੇ ਹੁਸ਼ਿਆਰਪੁਰ ਸੀਟ ਤੋਂ ਜਿਤਾਤਾ ਸੀ। ਉਹੀ ਇਤਿਹਾਸ ਦੁਹਰਾਉਣ ਦੀ ਬਾਦਲ ਸਾਹਿਬ ਨੇ ਗੱਲ ਕੀਤੀ ਹੋਣੀ ਆ ਵੀ ਹੁਣ ਮਾਇਆਵਤੀ ਚੀਫ ਨੇ, ਉਹਨਾਂ ਨੂੰ ਅਸੀਂ ਇੱਥੋਂ ਜਿਤਾਵਾਂਗੇ। ਉਦੋਂ ਦੇਖੋ ਵੀ ਬਾਕੀ ਸਾਰੇ ਹਿੰਦੁਸਤਾਨ ਚੋਂ 7 ਸੀਟਾਂ ਬਸਪਾ ਨੇ ਜਿੱਤੀਆਂ ਸੀ, ਕੱਲੀਆਂ 3 ਪੰਜਾਬ ਦੇ ਵਿੱਚੋਂ ਅਕਾਲੀਆਂ ਨੇ ਜਿਤਾਤੀਆਂ ਸੀ। ਇਹ ਫਿਰ UP 'ਚ ਜਾ ਕੇ ਕਾਂਗਰਸ ਨਾਲ ਰਲ ਗਏ, ਅਕਾਲੀਆਂ ਨੂੰ ਫਿਰ ਹਾਰ ਕੇ ਜੇਠ ਨਾਲ ਲਾਈ, ਮਰਦੀ ਨੇ ਅੱਕ ਚੱਬੇ, ਅਕਾਲੀਆਂ ਨੂੰ ਫਿਰ BJP ਦੀ ਸ਼ਰਨ ਜਾਣਾ ਪਿਆ, ਇਹ ਛੱਡ ਕੇ ਕਾਂਗਰਸ ਨਾਲ ਜਾ ਰਹੇ। ਹੁਣ ਵੇਖੋ ਅਸਲ 'ਚ ਗੁਰੂ ਨਾਨਕ ਦੀ ਸਿੱਖਿਆ ਦਾ ਸਹੀ ਜੋੜ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਤੇ BSP ਪਾਰਟੀ ਦਾ ਹੀ ਬਣਦਾ। ਉਹ ਤਾਂ ਮਜਬੂਰੀ 'ਚ ਆ ਵੀ ਕਾਂਗਰਸ ਨਾਲ ਰਲ ਨਹੀਂ ਸਕਦੇ ਤੇ ਹੋਰ ਕੋਈ ਪਾਰਟੀ ਹੈ ਨਹੀਂ, ਤੇ ਫਿਰ BJP ਨਾਲ ਰਲਣਾ ਪੈਂਦਾ ਹੈ। ਉਹ 1967 ਤੋਂ ਹੀ ਚੱਲ ਰਿਹਾ, ਪਹਿਲਾਂ ਜਨਸੰਘ ਹੁੰਦੀ ਸੀ ਫਿਰ BJP ਬਣੀ।
ਚਲੋ ਠੀਕ ਹੈ। ਤੇ ਵੈਸੇ ਬਿੱਟਾ ਸਾਹਿਬ ਨਾਲ ਵੀ ਡਿਟੇਲ 'ਚ ਗੱਲ ਕਰਾਂਗੇ। ਨਵੇਂ ਸ਼ਹਿਰ ਵਾਲੀ ਸੀਟ ਜਿਹੜੀ ਸਾਡੇ ਦੁਆਬੇ 'ਚ 2-3 ਸੀਟਾਂ ਜ਼ਰੂਰ ਬਸਪਾ ਨੂੰ ਮਿਲਣ ਦੀ ਉਮੀਦ ਹੈ ਅਕਾਲੀ ਦਲ ਦੀ ਸਹਿਯੋਗ ਦੇ ਨਾਲ, ਕਿਉਂਕਿ ਮਾਲਵੇ 'ਚ ਤਾਂ ਕੋਈ ਬਹੁਤਾ ਆਧਾਰ ਨਹੀਂ ਰਿਹਾ ਬਸਪਾ ਦਾ, ਪਰ ਇੱਧਰ ਜ਼ਰੂਰ ਹੋ ਸਕਦਾ ਜੇ ਬਸਪਾ ਆਪਸ ਦੇ ਵਿੱਚ ਪਾਟੋ ਧਾੜ ਨਾ ਹੋਈ ਤਾਂ। ਖੈਰ,
ਉਹ ਜਿਹੜਾ ਸੀ ਨਾ, ਕੀ ਉਹਦਾ ਨਾਂ ਸੀ, ਅਮਰੀਸ਼ ਕੀ ਪੁਰੀ ਜਿਹੜਾ ਰਾਜ ਸਭਾ ਦਾ ਮੈਂਬਰ ਸੀ ਸਰਦਾਰ ਬਸਪਾ ਵੱਲੋਂ,
ਕਰੀਮਪੁਰੀ
ਰਾਜ ਸਭਾ ਚ ਬੋਲਦਾ, ਮੈਂ ਉਹਨੂੰ ਸੁਣਿਆ ਸੀ, ਬੜਾ ਸੋਹਣਾ। ਉਹ ਸਰਕਾਰੀ ਜ਼ੁਲਮ ਦੇ ਖਿਲਾਫ਼ ਤੇ ਸਿੱਖਾਂ ਦੇ ਹੱਕ 'ਚ ਬੜੀ ਸੋਹਣੀ ਸਪੀਚ ਉਹਨੇ ਹਿੰਦੀ 'ਚ ਕੀਤੀ ਸੀ। ਉਹ ਇਹਨਾਂ ਦਾ ਰਾਜ ਸਭਾ ਮੈਂਬਰ ਸੀ, ਉਹਦਾ ਅੱਜ ਕੱਲ ਕਦੀ ਨਾਂ ਨੀ ਸੁਣੀਦਾ।
ਹਾਂਜੀ, ਉਹ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਕਿਸੇ ਦਾ ਵੀ ਨਹੀਂ ਸੁਣਦੇ, ਹੁਣ ਕੈਪਟਨ ਸਾਹਿਬ ਕਿਹੜੇ ਲੱਭੇ, ਉਹ ਲੱਭਦੇ ਆ ਤਾਂ ਮੁੱਖ ਮੰਤਰੀ ਨਹੀਂ ਲੱਭਦਾ, ਤੇ ਤੁਸੀਂ ਮੈਂਬਰਾਂ ਦੀ ਗੱਲ ਕਰਦੇ ਆ। ਤਾਂ ਜੀ
ਇਹ ਕਹਿਣਾ ਜੀ ਚੰਗਾ ਬੁਲਾਰਾ, ਮੇਰਾ ਮਿੱਤਰ ਮੇਰੀ ਕੀ ਉਮਰ ਦਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਪੜ੍ਹਿਆ ਹੋਇਆ, ਉਹ ਇਹਨਾਂ ਦਾ ਪੰਜਾਬ ਬਸਪਾ ਦਾ ਸਕੱਤਰ ਹੈ ਅੱਜ ਕੱਲ ਸੁਲਾਣੀ, ਲੈ ਹੁਣ ਮੈਨੂੰ ਨਾਂ ਨਾਂ ਹੀ ਭੁੱਲਣ ਲੱਗ ਪੈਂਦੇ ਆ, ਸੁਲਾਣੀ ਉਹਦਾ ਪਿੰਡ ਦਾ ਨਾਂ ਆ, ਤੇ ਉਹ ਇਹਨਾਂ ਚ ਬੜਾ ਐਕਟਿਵ ਆ, ਉਹ ਸ਼੍ਰੋਮਣੀ ਕਮੇਟੀ ਦੀ ਵੀ ਤੇ ਸਰਕਾਰ ਦੀ ਆਫਰ ਵੀ ਨੌਕਰੀ ਛੱਡ ਕੇ ਤੇ ਉਹ ਕਾਂਸ਼ੀ ਰਾਮ ਦੀ ਪ੍ਰੇਰਨਾ ਨਾਲ ਬਸਪਾ ਦੇ ਵਿੱਚ ਸ਼ਾਮਿਲ ਹੋਇਆ ਸੀ ਤੇ ਪੰਜਾਬ ਬਸਪਾ ਦਾ ਵਾਈਸ ਪ੍ਰੈਜੀਡੈਂਟ ਸੀ। ਫਿਰ ਜਦੋਂ ਮਾਇਆਵਤੀ ਆ ਗਈ ਫਿਰ ਉਹਨੂੰ ਪਛਾਣ ਤੱਕ ਦਿੱਤਾ ਗਿਆ, ਹੁਣ ਫਿਰ ਐਕਟਿਵ ਆ।
ਤਾਇਆ ਜੀ, ਤੁਹਾਡੀ ਯਾਦਾਸ਼ਤ ਤੋਂ ਮੈਨੂੰ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਥੋੜਾ ਪਰਸਨਲ ਹੈ ਤੇ ਕਿਉਂਕਿ ਹੁਣ ਤੁਸੀਂ ਵੀ ਕਹਿੰਦੇ ਮੈਨੂੰ ਚੇਤਾ ਭੁੱਲਣ ਲੱਗ ਗਿਆ, ਤੇ ਜਦੋਂ ਤੁਸੀਂ ਤੁਹਾਡੀ ਉਮਰ ਕਿੰਨੀ ਕੁ, 75 ਸਾਲ ਹੋਏਗੀ?
ਜ਼ਿਆਦਾ ਹੋ ਗਈ ਆ, ਮੈਂ ਮਤਲਬ 78-79 ਸਾਲ ਦੇ ਕਰੀਬ ਆ।
ਠੀਕ ਠੀਕ, ਮੈਨੂੰ ਇੱਕ ਗੱਲ ਦੱਸਿਓ, ਜਿੱਦਾਂ ਤੁਸੀਂ ਤੁਸੀਂ ਜਦੋਂ ਹਾਣੀ ਮਿਲਦੇ ਆ ਆਪਸ ਦੇ ਵਿੱਚ, ਮਤਲਬ 10 ਸਾਲ ਦਾ ਉੱਪਰ ਥੱਲੇ ਗੈਪ ਦੇ ਵਿੱਚ, ਜਾਂ ਤੁਸੀਂ ਗੱਲਾਂ ਕਰਦੇ ਹੋ ਆਪਸ ਦੇ ਵਿੱਚ, ਜਿੱਦਾਂ ਤੁਸੀਂ ਦੋ ਹਾਣੀ ਮਿਲ ਗਏ ਮਿੱਤਰ, ਤਾਂ ਤੁਸੀਂ ਕਿੱਦਾਂ ਗੱਲਾਂ ਕਰਦੇ ਹੋ? ਉਹ ਉਹ ਹਜੇ ਵੀ ਇੱਦਾਂ ਕਰਦੇ ਹੋ, ਫਲਾਨਾ ਮੁੰਡਾ ਕਿੱਥੇ ਆ, ਫਲਾਨਾ ਮੁੰਡਾ ਕਿੱਥੇ, ਇੱਦਾਂ ਕਰਦੇ ਹੋ ਗੱਲਾਂ?
ਉਹ ਗੱਲ ਤੇ ਹੈ ਨਾ, ਕਿਸੇ ਨੇ ਪਾਈ ਸੀ ਵੀ ਕਹਿੰਦਾ ਵੀ ਕੱਲਾ ਬੰਦਾ ਬੈਠਾ 60 ਸਾਲ ਦਾ 60 ਸਾਲ ਦਾ ਹੁੰਦਾ ਹੈ, ਜਦੋਂ ਦੋ ਮਿੱਤਰ ਮਿਲਦੇ ਆ ਤੇ ਉਹ 30 ਸਾਲ ਦੇ ਹੋ ਜਾਂਦੇ ਆ, ਜਦੋਂ ਉਹ ਤਿੰਨ ਮਿੱਤਰ ਮਿਲ ਕੇ ਬਹਿੰਦੇ ਆ ਤੇ ਉਹ 20 ਸਾਲ ਦੇ ਹੋ ਜਾਂਦੇ ਆ, ਤੇ ਜਦੋਂ ਉਹ ਢਾਣੀ ਚ ਬਹਿੰਦੇ ਆ ਤੇ ਉਹ ਸਕੂਲ ਪੜ੍ਹਨ ਵਾਲੇ ਉਮਰ ਵਿੱਚ ਚਲੇ ਜਾਂਦੇ ਆ। ਉਹ ਇੱਕ ਨਿੱਕੀ ਜਿਹੀ ਗੱਲ ਹੈ ਕਿ ਮੈਂ ਅਫਰੀਕਾ, ਯੂਰਪ, ਇੰਗਲੈਂਡ ਘੁੰਮਦਾ ਹੋਇਆ ਨਾ 2.5 ਸਾਲ ਬਾਅਦ ਅੰਮ੍ਰਿਤਸਰ ਵਾਪਸ ਗਿਆ, ਤੇ ਹੁਣ ਲੋਕੀ ਉੱਥੇ ਗਿਆਨੀ ਜੀ, ਵਿਦਵਾਨ ਜੀ, ਭਾਈ ਸਾਹਿਬ ਜੀ, ਗੁਜਰਾਤਣਾ ਨੇ ਗੁਰੂ ਜੀ ਕਹਿਣਾ, ਇਹ ਕੁਝ ਕੰਨ ਸੁਣਦੇ 2.5 ਸਾਲ ਚ ਆਦੀ ਹੋ ਗਏ। ਤੇ ਅਸੀਂ ਉੱਤੇ ਉਤਲੀ ਛੱਤ ਤੇ ਬੈਠੇ ਹੋਏ ਸੀ ਘਰ ਅੰਮ੍ਰਿਤਸਰ, ਤੇ ਥੱਲਿਓ ਆਵਾਜ਼ ਆਈ ਗਲੀ ਚੋਂ, ਓਏ ਸੰਤੋਖ ਹੋਏ, ਤੇ ਉਹ ਕੰਨਾਂ ਨੂੰ ਬੜੀ ਨਾ ਉਹ ਕੋਪਰੀ ਜੀ ਲੱਗੀ, ਤੇ ਮੈਂ ਬਾਰੀ ਥਾਣੀ ਥੱਲੇ ਨੂੰ ਵੇਖਿਆ, ਮੈਂ ਕਿਹਾ ਉਹ ਪਿੰਦਿਆ ਤੂੰ ਇੱਥੇ ਕੀ ਕਰਦਾ? ਉਹ ਗੁਰਪਿੰਦਰ ਸਿੰਘ ਕਾਰਖਾਨੇਦਾਰ, ਉਹਨਾਂ ਦਿਨਾਂ ਚ ਸਕੂਟਰ ਬੜੀ ਵੱਡੀ ਗੱਲ ਹੁੰਦੀ ਹੈ, ਸਕੂਟਰ ਤੇ ਇੱਕ ਲੱਤ ਥੱਲੇ ਲਾਈ, ਇੱਕ ਸਕੂਟਰ ਰੱਖੀ, ਤੇ ਤਾਂ ਮੂੰਹ ਕਰਕੇ ਉਹਨੇ ਮੈਨੂੰ ਆਵਾਜ਼ ਮਾਰੀ। ਉਹ ਸੰਤੋਖ ਹੋਏ, ਮੈਂ ਕਿਹਾ ਉਹ ਪਿੰਦਿਆ ਤੂੰ।
ਅਕਸਰ ਅਸੀਂ ਦੇਖਿਆ ਜਿੱਦਾਂ ਵੀ ਜਦੋਂ ਗੱਲਾਂ ਕਰਦੇ ਨਾ ਤੁਹਾਡੀ ਏਜ ਦੀਆਂ ਜਾਂ ਥੋੜੇ ਘੱਟ ਵੀ, ਤੇ ਉਹ ਨਾ ਆਪਸ ਚ ਗੱਲਾਂ ਕਰਦੇ ਹੁਣ ਦੋ ਮਿੱਤਰ, ਉਹ ਫਲਾਨਾ ਮੁੰਡਾ ਬਈ ਕਿੱਥੇ ਅੱਜ, ਉਹ ਕੀ ਕਰਦਾ, ਸਾਡੇ ਫਾਦਰ ਸਾਹਿਬ ਵੀ ਇੱਦਾਂ ਕਰਦੇ, ਉਹ ਫਲਾਨਾ ਮੁੰਡਾ ਕਿੱਥੇ ਗਏ ਹਨਾ, ਤੇ ਸਾਡੇ ਮਦਰ ਕਈ ਕਰੇ ਉਹ ਤੁਸੀਂ ਹੁਣ ਮੁੰਡੇ ਨੀ ਹੈਗੇ, ਤੁਹਾਡੇ ਤਾਂ ਮੁੰਡਿਆਂ ਦੇ ਵੀ ਮੁੰਡੇ ਹੋਏ ਨੇ।
ਪਰ ਉਹ ਅਮਨਦੀਪ ਜੀ ਇਸ ਤਰ੍ਹਾਂ ਨਾ, ਉਦੋਂ ਉਸ ਵੇਲੇ ਆਪਣਾ ਉਹਨਾਂ ਨੂੰ ਦਾੜੀ ਨੀ ਦਿਸਦੀ ਹੁੰਦੀ, ਤੇ ਉਹਨਾਂ ਦੀ ਸੁਰਤੀ ਜਿਹੜੀ ਹੁੰਦੀ ਹੈ ਸਾਡੀ, ਉਹ ਉੱਥੇ ਚਲੀ ਜਾਂਦੀ ਹੈ ਨਾ, ਛੱਪੜਾਂ ਚ ਨਹਾਉਂਦੇ ਸੀਗੇ, ਮੱਝਾਂ ਦੇ ਨਾਲ ਅੰਦਰ ਚਲੇ ਜਾਣਾ, ਗੁੱਲੀ ਡੰਡਾ ਖੇਡਣਾ, ਡੰਗ ਛਪਾਈ, ਹਾਂਜੀ, ਰਾਤ ਨੂੰ ਅੱਧੀ ਅੱਧੀ ਰਾਤ ਤਾਈ ਚੰਨ ਆਪਣਾ ਕੀ ਉਹਦਾ ਨਾਂ, ਚੰਦਰਮਾ ਦੀ ਚਾਨਣੀ ਦੇ ਵਿੱਚ ਖੇਡਦੇ ਹੋਣਾ, ਗੰਨੇ ਭੰਨ ਕੇ ਚੂਪ ਲੈਣੇ, ਖਰਬੂਜੇ ਤੋੜ ਲਿਆਉਣੇ, ਅੰਬੀਆਂ ਝਾੜ ਲਿਆਉਣੀਆਂ।
ਤਾਇਆ ਜੀ, ਸਾਡੇ
ਇਹ ਸਭ ਗੱਲਾਂ ਬਰੀਫ ਦੇ ਵਿੱਚ ਆਪਣੀ ਮੇਰੀ ਬਾਤਾਂ ਬੀਤੇ ਦੀਆਂ ਜਿਹੜੀ ਚੌਥੀ ਕਿਤਾਬ ਹੈ ਨਾ ਵੱਡੀ, ਨੀਅਰਲੀ 450 ਪੇਜ ਦੀ, ਉਹ ਚਾਹ ਬਚਪਨ ਦਾ ਸ਼ੁਰੂ 1947 ਤੋਂ ਲੈ ਕੇ ਜਾਉਂਦੀ, ਮੈਨੂੰ ਹੋਸ਼ ਹੈ ਉਹਦੀਆਂ ਗੱਲਾਂ ਲਿਖੀਆਂ ਹੋਈਆਂ। ਹਾਂਜੀ
ਹਾਂਜੀ, ਨਹੀਂ ਨਹੀਂ, ਇੰਗਲੈਂਡ, ਸਾਡਾ ਪਰਿਵਾਰ ਇੰਗਲੈਂਡ ਬਹੁਤ ਵੱਡਾ ਹੈ, ਤੇ ਸਾਡੇ ਤਾਇਆ ਜੀ ਮਤਲਬ ਸਾਰਿਆਂ ਨਾਲ ਵੱਡੇ ਨੇ, ਉਹ ਵੱਡੇ ਪਰਿਵਾਰ ਚੋਂ, ਤੇ ਉਹ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਐਕਟਿਵ ਰਹਿੰਦੇ ਸੀ, ਪਹਿਲਾਂ ਦਾੜੀ ਵੀ ਕਾਲੀ ਕਰਦੇ ਸੀ, ਤੇ ਆ ਪਿੱਛੇ ਜੇ ਨਾ ਸਾਡੇ ਇੱਕ ਚਾਚਾ ਬਹੁਤ ਸ਼ੁਗਲੀ ਆ, ਮਜਾਇਆ ਮਜਾਜ ਦਾ ਹੈ, ਤੇ ਉਹਨੇ ਵੀਡੀਓ ਭੇਜਿਆ ਸਾਨੂੰ ਬਣਾ ਕੇ, ਕਹਿੰਦੇ ਵੀ ਇੱਥੇ ਨਾ ਗੁਰਦੁਆਰਾ ਸਾਹਿਬ ਤੋਂ ਮੁੰਡੇ ਆ ਗਏ, ਉਹਨਾਂ ਦਾ ਟੈਂਟਾਂ ਦਾ ਵੀ ਨਾਲ ਬਿਜ਼ਨਸ ਹੈ, ਉਹ ਕਹਿੰਦੇ ਅੰਕਲ ਜੀ, ਕਹਿੰਦੇ ਇੱਕ ਨਾ ਬਜ਼ੁਰਗ ਹੋਇਆ ਗੁਰਦੁਆਰੇ, ਉਹਦੀ ਪਹਿਲਾਂ ਦਾੜੀ ਕਾਲੀ ਹੁੰਦੀ ਸੀ, ਹੁਣ ਚਿੱਟੀ ਹੋ ਗਈ ਇੱਕਦਮ ਹੀ, ਤੇ ਉਹ ਕੌਣ ਹੈ? ਉਹ ਕਹਿੰਦੇ ਉਹ ਕਾਰਾਂ ਵੀ ਸਿਖਾਲਦੇ ਆ, ਕਹਿੰਦੇ ਉਹ ਸਾਡੇ ਮਾਮੇ ਦਾ ਮੁੰਡਾ ਆ, ਤੇ ਕਹਿੰਦੇ ਨਹੀਂ ਨਹੀਂ ਮੁੰਡਾ ਤਾਂ ਨਹੀਂ ਹੈਗਾ, ਉਹ ਬਜ਼ੁਰਗ ਆ, ਨਹੀਂ ਨਹੀਂ ਕਹਿੰਦੇ ਮੁੰਡਾ ਆ, ਮਾਮੇ ਦਾ ਮੁੰਡਾ ਆ ਉਹ, ਕਹਿੰਦੇ ਨਹੀਂ ਨਹੀਂ ਉਹਨਾਂ ਦੀ ਤਾਂ ਜੀ ਏਜ ਬਹੁਤ ਹੋ ਗਈ, ਨਹੀਂ ਨਹੀਂ ਕਹਿੰਦੇ ਜੀ ਉਹਦੀ ਤਾਂ ਏਜ ਬਹੁਤ ਹੋ ਗਈ, ਉਹ ਉਹ ਨਹੀਂ ਨਹੀਂ ਕਹਿੰਦੇ ਉਹ ਸਾਡੇ ਮਾਮੇ ਦਾ ਮੁੰਡਾ ਯਾਰ, ਤੁਸੀਂ ਕਿਉਂ ਕਹਿੰਦੇ ਬੈਂਸੀ ਜਾ ਰਹੇ ਹੋ ਮੇਰੇ ਨਾਲ? ਤੇ ਉਹ ਬੜਾ ਮਤਲਬ ਸ਼ੁਕਲੀ ਤਰੀਕੇ ਮਜ਼ਾਇਆ ਤਰੀਕੇ ਨਾਲ ਵੀਡੀਓ ਬਣਾਇਆ, ਤੇ ਮਤਲਬ ਮੈਂ ਤਾਂ ਮੇਰੀ ਫੀਲਿੰਗ ਆ ਗਈ ਵੀ ਜਦੋਂ ਸਾਡੇ ਤਾਂ ਇੱਦਾਂ ਕਰਦੇ ਨੇ ਕਿ ਉਹ ਫਲਾਨਾ ਮੁੰਡਾ ਕਿੱਥੇ ਵੀ ਫਲਾਨਾ ਮੁੰਡਾ ਕਿੱਥੇ, ਜਦੋਂ ਕੋਈ ਮਤਲਬ ਅਸੀਂ ਸੁਣਦੇ ਹਾਂ ਤੇ ਸਾਨੂੰ ਬੜਾ ਔਡ ਲੱਗਦਾ ਵੀ ਹੁਣ ਚਿੱਟੀਆਂ ਦਾੜੀਆਂ ਅੱਸੀਆਂ ਨੂੰ ਢੁੱਕਵੇਂ ਹੋ ਗਏ ਨੇ, ਤੇ ਅਜੇ ਚਲੋ ਇਹ ਫੀਲਿੰਗ ਹੈ।
ਪਰ ਉਸ ਉਦੋਂ ਜਦੋਂ ਗੱਲ ਕਰਦੇ ਸੁਰਤ ਉੱਥੇ ਹੁੰਦੀ ਹੈ ਨਾ, ਸੁਰਤ ਸੁਰਤ ਦੇ ਵਿੱਚ ਉੱਥੇ।
ਠੀਕ ਹੈ ਤਾਂ ਜੀ, ਅੱਗੇ ਇੱਕ ਮਸਲਾ ਆਇਆ,
ਹੁਣ ਦੇਖੋ ਨਾ ਇੱਕ ਮਿੰਟ, ਤਾਂ ਹੀ ਹੁਣ ਵੇਖੋ ਨਾ ਵੀ ਕਈ ਵਾਰੀ ਸੋਚੀਦਾ ਵੀ ਯਾਰ ਇਹਨੇ ਇੰਨਾ ਖਰਚ ਕੀਤਾ, ਇੰਨਾ ਔਖਾ ਹੋ ਗਿਆ, ਦਾੜੀ ਨੂੰ ਰੰਗ ਲਾਉਂਦਾ ਆ, ਦਾੜੀ ਤਰਾਸ਼ਦਾ ਆ, ਉਹ ਕਾਹਦੇ ਵਾਸਤੇ? ਵੀ ਉਹ ਆਪਣੇ ਆਪ ਨੂੰ ਸੁੰਮਣਾ ਦੇਣ ਲਈ ਵੀ ਜਵਾਨ। ਮੈਂ ਇੱਥੇ ਇੱਕ ਬਜ਼ੁਰਗ ਸੀਗੇ ਚਾਲੇ ਪਾ ਗਏ, ਹੈਡ ਮਾਸਟਰ ਰਹੇ ਪੜ੍ਹੇ ਲਿਖੇ, ਕਹਿੰਦੇ ਤੁਸੀਂ ਸ਼ੀਸ਼ਾ ਨਾ ਵੇਖੋ ਤੇ ਤੁਸੀਂ ਆਪਣੇ ਆਪ ਨੂੰ ਬੁੱਢਾ ਮਹਿਸੂਸ ਹੀ ਨੀ ਕਰਦੇ। ਸ਼ੀਸ਼ੇ ਜਦੋਂ ਆਪਾਂ ਆਪਣੀ ਚਿੱਟੀ ਦਾੜੀ ਵੇਨੇ ਆ ਤੇ ਉਦੋਂ ਹੀ ਸਾਨੂੰ ਅਹਿਸਾਸ ਹੁੰਦਾ ਸੁਰਤ ਵਿੱਚ, ਤੇ ਅਸੀਂ ਆਪਣਾ ਜਿਵੇਂ 20-30 ਸਾਲ ਦੇ ਹੁੰਦੇ ਸੁਰਤ ਵਿੱਚ ਉਸ ਤਰ੍ਹਾਂ ਵਿਚਰਦੇ ਹਾਂ।
ਫੇਰ ਆ ਗੱਲ ਤਾਂ
ਸਾਨੂੰ ਬਾਬਾ ਕਹਿੰਦਾ ਆ, ਹਾਂਜੀ
ਆ ਗੱਲ ਤਾਂ ਬਹੁਤ ਵਧੀਆ ਕੀਤੀ ਵੀ ਬਹੁਤ ਬੰਦੇ ਤਾਂ ਸ਼ੀਸ਼ੇ ਨੇ ਵੱਡੇ ਕਰਤੇ ਆ,
ਘਰਾਂ ਚੋਂ ਸ਼ੀਸ਼ੇ ਭੰਨ ਦਿਓ। ਜਿਹਨਾਂ ਨੂੰ ਪਤਾ ਲੱਗ ਜਾਂਦਾ ਉਹ ਟੀਚਰਾਂ ਵੀ ਕਰਦੇ ਆ, ਲੈ ਹੁਣ ਚੜੀ ਜਵਾਨੀ ਬੁੱਢੇ ਨੂੰ, ਹਾਂਜੀ ਕਬਰ ਚ ਲੱਤਾਂ ਤੇ ਮੂੰਹ ਕਾਲਾ ਕਰਦਾ ਆ। ਤੇ ਉਹ ਇੱਥੇ ਕਹਿੰਦੇ ਸ਼ੇਖ ਸੁਣਾਇਆ ਸੀ ਅਭੀ ਸ਼ੇਖ ਕੇ ਅਭੀ ਇਸ਼ਕ ਕੇ ਇਹੋ ਜਿਹਾ ਕੋਈ ਸ਼ੌਕ ਹੈ ਸ਼ੇਖ ਕੇ ਦਿਲ ਮੇ ਦਾੜੀ ਕਾਲੀ ਕੀ ਕਰੀ ਹੈ ਮੂੰਹ ਵੀ ਕਾਲਾ ਕਰੇਗਾ ਇੱਕ ਦਿਨ। ਇਹੋ ਜਿਹਾ ਬੜਾ ਢੁਕਵਾਂ ਸ਼ੇਰ ਸੀ ਕਿਸੇ ਉਰਦੂ ਦਾ ਬਣਾਇਆ ਹੋਇਆ, ਹੁਣ ਮੈਨੂੰ ਭੁੱਲ ਗਿਆ।
ਜੀ ਆਪਾਂ ਨਾ ਕੁਇਕਲੀ ਇੱਕ
ਸੁਲੱਖਣ ਚੇਤੇ ਆ ਗਿਆ, ਸੁਲੱਖਣ ਸਿੰਘ ਸੁਲਹਾਣੀ, ਸੁਲੱਖਣ ਸਿੰਘ ਸੁਲਹਾਣੀ, ਹਾਂਜੀ। ਹੁਣ ਤੇ ਮੈਨੂੰ ਕਥਾ ਵਿਖਿਆਨ ਕਰਦੇ ਆ ਵੀ ਸਟੇਜ ਤੇ ਵੀ ਨਾ ਥਾਂ ਭੁੱਲ ਜਾਂਦੇ ਆ। ਆਗਰੇ ਦਾ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦਾ ਜ਼ਿਕਰ ਕਰ ਰਿਹਾ ਸੀ ਤੇ ਮੈਨੂੰ ਆਗਰੇ ਦਾ ਸ਼ਹਿਰ ਦਾ ਚੇਤਾ ਨਾ ਆਵੇ, ਕਵਾਂ ਵੀ ਉੱਥੇ ਉੱਥੇ ਇੱਕ ਮੈਂਟਲੀ ਹੋਸਪਿਟਲ ਵੀ ਹੈਗਾ ਪਾਗਲਾਂ ਦਾ ਉਹ ਸ਼ਹਿਰ ਚ, ਫੇਰ ਵੀ ਨਾ ਚੇਤੇ ਆਇਆ। ਉਹ ਐਨ ਅਖੀਰ ਚ ਲੈਕਚਰ ਦੇ ਅਖੀਰ ਚੇਤੇ, ਮੈਂ ਕਿਹਾ ਜੀ ਉਹਦਾ ਨਾਂ ਆਗਰਾ ਸ਼ਹਿਰ ਸੀਗਾ।
ਤਾਇਆ ਜੀ ਇੱਕ ਸਵਾਲ ਆਇਆ ਸੀਗਾ ਵੀ ਆਪਣੇ ਨਰਿੰਦਰ ਰਾਠੌਰ ਹੋਣੀ ਕੀਤਾ ਕਿ ਸਿੱਖ ਧਰਮ ਦੇ ਵਿੱਚ ਫੁੱਲ ਚੁਗਣ ਦੀ ਰਸਮ ਜੋ ਕਿ ਮਰਨ ਤੋਂ ਬਾਅਦ ਕੀਤੀ ਜਾਂਦੀ ਹੈ ਉਹ ਸਹੀ ਹੈ ਜਾਂ ਇਹ ਵੀ ਸਮੇਂ ਸਮੇਂ ਨਾਲ ਬਦਲਦੀ ਗਈ?
ਦੇਖੋ ਜੀ ਆਪਣੇ ਆਪਣੇ ਧਰਮ ਦੇ ਵਿੱਚ ਸਮਾਜ ਦੇ ਵਿੱਚ ਫਰਕ ਹੈ। ਪੁਰਾਤਨ ਜਿਹੜੀ ਥਾਊਜ਼ੈਂਡ ਥਾਊਜ਼ੈਂਡ ਈਅਰਸ ਤੋਂ ਇਹ ਸੀ ਜੀ ਫੁੱਲ ਚੁਗੋ ਤੇ ਉਹ ਹਰਿਦੁਆਰ ਪਾ ਕੇ ਆਓ ਜਾਂ ਉੱਥੇ ਪਾ ਕੇ ਆਓ ਪਹੇਵੇ। ਤੇ ਬਸ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਆ ਉਹਦੇ ਵਿੱਚ ਲਿਖਿਆ ਵੀ ਅੰਗੀਠੇ ਨੂੰ ਸਮੇਟਣਾ ਆ।
ਅੱਛਾ,
ਫੁੱਲ ਚੁਗਣ ਦੀ ਬਜਾਏ ਸਾਰੇ ਦਾ ਸਾਰਾ ਅੰਗੀਠਾ ਜਿਹੜਾ ਸਵਾਹ ਦੇ ਸਮੇਂ ਉਹਨੂੰ ਇਕੱਠਾ ਕਰਕੇ ਜਿੱਥੇ ਵੀ ਕਿਸੇ ਨੇੜੇ ਵਗਦਾ ਪਾਣੀ ਆ ਉਹਦੇ ਵਿੱਚ ਪ੍ਰਵਾਹ ਕਰ ਦਿਓ। ਜੇ ਵਗਦਾ ਪਾਣੀ ਨਹੀਂ ਮਿਲਦਾ ਤੇ ਜ਼ਮੀਨ ਚ ਟੋਆ ਕੱਢ ਕੇ ਉਹਦੇ ਵਿੱਚ ਦੱਬ ਕੇ ਤੇ ਉਤੋਂ ਮਿੱਟੀ ਇਕਸਾਰ ਕਰ ਦਿਓ। ਤੇ ਪਰ ਫਿਰ ਵੀ ਹੁਣ ਚਲੋ ਹਰਿਦੁਆਰ ਨੀ ਸਿੱਖ ਜਾਂਦੇ ਤੇ ਬਹੁਤੇ ਉਹ ਕੀਰਤਪੁਰ ਸਾਹਿਬ ਜਾਣ ਲੱਗ ਪਏ। ਹੁਣ ਸਾਡੇ ਪਿੱਛੇ ਮੇਰੇ ਮੈਂ ਕੁਝ ਕਹਿ ਲਓ ਵੀ ਦਾਦੀ ਮਾਂ ਜੀ ਨੇ ਪਾਲਿਆ ਉਹਨਾਂ ਦੇ ਅੰਤਮ ਸਮੇਂ ਨੀ ਮੈਂ ਜਾ ਸਕਿਆ, ਪੇੜ ਦਾ ਨੰਗ ਮਾਰ ਗਿਆ, ਕਰਾਇਆ ਨੀ ਸੀ ਹੈਗਾ ਉਹਨਾਂ ਦਿਨਾਂ ਚ। ਬੀਬੀ ਜੀ ਚਾਲੇ ਪਾਏ ਜਨਮ ਦੇਣ ਵਾਲੇ ਤਾਂ ਵੀ ਨੀ ਗਿਆ ਕਿਉਂਕਿ ਕਰਾਇਆ ਨੀ ਸੀ ਹੈਗਾ ਜੇ ਵਿੱਚ। ਸੋ ਪਿਤਾ ਜੀ ਦੇ ਗਿਆ ਤੇ ਉਹ ਸੰਸਕਾਰ ਕਰਕੇ ਬੋਰੀ ਚ ਸਾਰਾ ਕੁਝ ਪਾ ਕੇ ਰੱਖਿਆ ਹੋਇਆ ਸੀ ਤੇ ਉਹ ਅਸੀਂ ਚੁੱਕ ਕੇ ਜਾ ਕੇ ਤੇ ਆਪਣਾ ਗੋਇੰਦਵਾਲ ਸਾਹਿਬ ਬਿਆਸ ਦੇ ਆ ਜਲ ਪ੍ਰਵਾਹ ਕਰ ਆਏ। ਤੇ ਸੋ ਸਿੱਖ ਰਹਿਤ ਮਰਿਆਦਾ ਤੇ ਇਸ ਤਰ੍ਹਾਂ ਆ। ਪਰ ਬਾਕੀ ਆਪਣੇ ਸਮਾਜ ਦੀ ਭਾਈਚਾਰੇ ਚ ਪਿਤਾ ਪੁਰਖੀ ਜੋ ਚੱਲਦੀਆਂ ਰਸਮਾਂ ਇਹਦਾ ਧਰਮ ਦੇ ਖਿਲਾਫ ਜਾਂ ਧਰਮ ਦੇ ਹੱਕ ਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ। ਅੰਗੀਠੇ ਨੂੰ ਸਮੇਟਣਾ ਆ ਕਿ ਉਹ ਸਵਾਹ ਉੱਡਦੀ ਨਾ ਫਿਰੇ ਤੇ ਬਚੀਆਂ ਹੋਈਆਂ ਜਿਹੜੀਆਂ ਹੱਲੀਆਂ ਜਿਹਨਾਂ ਨੂੰ ਸਤਿਕਾਰ ਵਜੋਂ ਦੀ ਫੁੱਲ ਕਹਿੰਦੇ ਆ ਉਹ ਲੋਕਾਂ ਦੇ ਪੈਰਾਂ ਹੇਠ ਨਾ ਹੋਣ। ਅਸਲੀ ਭਾਵ ਇਹੀ ਹੈ ਸਾਡੇ ਗੁਰਸਿੱਖੀ ਪੁਆਇੰਟ ਆਫ ਵਿਊ ਤੋਂ। ਤੇ ਬਾਕੀ ਕੋਈ ਕਿਸੇ ਧਰਮ ਨਾਲ ਕੀ ਵਿਸ਼ਵਾਸ ਰੱਖਦਾ ਉਹ ਉਹਨਾਂ ਨੂੰ ਮੁਬਾਰਕ।
ਹਾਂਜੀ ਪਰ ਹਾਂ ਇਹ 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 ਜਿਹੜੀਆਂ ਅਟਲ ਸੱਚਾਈਆਂ ਨੇ ਇਹ ਮਤਲਬ ਜਦੋਂ ਦਾ ਮਨੁੱਖ ਜੀਵ ਪੈਦਾ ਹੋਇਆ ਮਰਦਾ ਵੀ ਆਇਆ ਆ ਤੇ ਉਦੋਂ ਦੀ ਉਸ ਨੂੰ ਕਿਸ ਤਰ੍ਹਾਂ ਸੱਭਿਅਕ ਤਰੀਕੇ ਦੇ ਨਾਲ ਸ਼ਾਨ ਦੇ ਨਾਲ ਜਾਂ ਕਹਿ ਲਓ ਆਨ ਦੇ ਨਾਲ ਮਾਨ ਦੇ ਨਾਲ ਉਹਨੂੰ ਸੁਰਖਰੂ ਕਰਨਾ ਆ ਇਹ ਪਿੱਛੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਤੇ ਡਿਪੈਂਡ ਕਰਦਾ ਤੇ ਧਰਮ ਇਸ ਨੂੰ ਹੋਰ ਮਾਣ ਮੱਤਾ ਬਣਾ ਦਿੰਦਾ ਹੈ ਉਹ ਜਿਸ ਤਰ੍ਹਾਂ ਵੀ ਮਾਣ ਵੱਧਦਾ ਹੋਵੇ ਉਸ ਤਰ੍ਹਾਂ ਹੀ ਕਰ ਲੈਣਾ ਚਾਹੀਦਾ ਆ ਇਹਦੇ ਵਿੱਚ ਹਾਂ ਇਹਦੇ ਵਿੱਚ ਮੁਕਤੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਹ ਸਰੀਰ ਹੈ ਸਰੀਰ ਨੂੰ ਅਸੀਂ ਪੰਜ ਤੱਤਾਂ ਨੂੰ ਪੰਜ ਤੱਤਾਂ ਦੇ ਨਾਲ ਹੀ ਮਿਲਣਾ ਆ ਸੋ ਤਾਇਆ ਜੀ
ਸੰਤ ਬਾਬਾ ਗੁਰਭਜਨ ਸਿੰਘ ਹੋਰਾਂ ਦਾ ਸਰੀਰ ਉੱਥੇ ਕੀਰਤਪੁਰ ਸਾਹਿਬ ਜਾ ਕੇ ਸੰਸਕਾਰ ਕੀਤਾ ਤੇ ਡੈਫੀਨੇਟਲੀ ਉਹਦਾ ਜਲ ਪ੍ਰਵਾਹ ਵੀ ਅੰਗੀਠਾ ਕਰਤਾਰਪੁਰ ਵਿੱਚ ਹੋਇਆ ਹੋਊ ਸੰਤ ਫਤਿਹ ਸਿੰਘ ਸੰਤ ਚੰਨ ਸਿੰਘ ਹੋਰੀ ਮੇਰੇ ਸਾਹਮਣੇ ਇੱਥੇ ਅੰਮ੍ਰਿਤਸਰ ਸੰਸਕਾਰ ਹੋਇਆ ਸੰਤ ਜਰਨੈਲ ਸਿੰਘ ਹੋਰਾਂ ਦਾ ਭਾਈ ਅਮਰੀਕ ਸਿੰਘ ਠਾਰਾ ਸਿੰਘ ਜਨਰਲ ਸੁਵੇਗ ਸਿੰਘ ਇਹਨਾਂ ਦੇ ਸੰਸਕਾਰ ਵੀ ਅੰਮ੍ਰਿਤਸਰ ਉਹ ਸ਼ਹੀਦਾਂ ਦੇ ਜਿਹੜੇ ਸੀ ਨੇੜੇ ਸ਼ਮਸ਼ਾਨ ਘਾਟ ਹੈ ਉੱਥੇ ਹੋਇਆ ਭਾਈ ਨਿਰਮਲ ਸਿੰਘ ਖਾਲਸਾ ਨੂੰ ਕਰੋਨੇ ਦੇ ਡਰ ਤੋਂ ਇੱਥੋਂ ਜਵਾਬ ਦੇ ਦਿੱਤਾ ਗਿਆ ਸੁਣਿਆ ਤੇ ਵੇਰਕੇ ਲੈ ਗਏ ਵੇਰਕੇ ਵਾਲਿਆਂ ਨੇ ਜਿੰਦਰਾ ਲਾ ਲਿਆ ਫਿਰ ਕਿਸੇ ਕਿਸਾਨ ਦੇ ਆਪਣੀ ਜ਼ਮੀਨ ਦਿੱਤੀ ਲਓ ਜੀ ਇੱਥੇ ਸੰਸਕਾਰ ਕਰ ਲਓ ਤੇ ਉਹਨੇ ਜ਼ਮੀਨ ਦੇ ਵੀ ਦਿੱਤੀ ਹੈ ਵੀ ਸਿੱਖ ਜਾਂ ਉਹਦਾ ਪਰਿਵਾਰ ਇੱਥੇ ਯਾਦ ਵਿੱਚ ਗੁਰਦੁਆਰਾ ਬਣਾਉਣਾ ਚਾਹੇ ਤਾਂ ਬਣਾ ਸਕਦਾ
ਠੀਕ ਹੈ
ਪਰਿਵਾਰ ਮੁੰਡੇ ਵੱਲੋਂ ਕੋਈ ਹੋਰ ਖਬਰ ਮਿਲੀ
ਹਾਂਜੀ ਤਾਂ ਜੀ ਹੁਣ ਅੱਗੇ ਚੱਲਦੇ ਹਾਂ ਆਪਣੀ ਲੜੀ ਸ਼ੁਰੂ ਕਰਦੇ ਹਾਂ ਤੇ ਅੱਜ ਆਪਾਂ ਫਿਰ ਆਪਣੇ ਸਰੋਤਿਆਂ ਨੂੰ 10-15 ਮਿੰਟ ਵਾਸਤੇ ਸਿੱਖ ਬੀਬੀ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਅਲੈਦਾ ਕੰਮ ਜਾਂ ਕਹਿ ਲਓ ਕਿ ਬੜਾ ਮਹਾਨ ਕੰਮ ਕੀਤਾ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਦੇਣੀ ਹੈ ਤੇ ਪਲੀਜ਼ ਤਾਇਆ ਜੀ ਸ਼ੁਰੂ ਕਰੋ
ਹਾਂਜੀ ਹਾਂਜੀ ਇਹ ਬੀਬੀ ਆਪਾਂ ਬੀਬੀ ਅਮਰੋ ਜੀ ਬਾਰੇ ਸੰਖੇਪ ਚ ਗੱਲ ਕਰਾਂਗੇ ਬੀਬੀ ਅਮਰੋ ਜੀ ਸਤਿਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਸਨ ਸਤਿਗੁਰੂ ਅੰਗਦ ਸਾਹਿਬ ਜੀ ਦੇ ਚਾਰ ਬੱਚੇ ਸਨ ਦੋ ਪੁੱਤਰ ਤੇ ਦੋ ਪੁੱਤਰੀਆਂ ਦੋ ਸਾਹਿਬਜ਼ਾਦੇ ਦੋ ਸਾਹਿਬਜ਼ਾਦੀਆਂ ਵੱਡੇ ਬਾਬਾ ਦਾਸੂ ਜੀ ਸਨ ਤੇ ਉਸ ਤੋਂ ਬਾਅਦ 2 ਸਾਲ ਬਾਅਦ ਬੀਬੀ ਅਮਰੋ ਜੀ ਫਿਰ ਬੀਬੀ ਅਨੋਖੀ ਜੀ ਤੇ ਫਿਰ ਬਾਬਾ ਦਾਸੂ ਜੀ ਹੋਏ ਨੇ ਤੇ ਇਹ ਬਾਸਰ ਕੇ ਪਿੰਡ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਜੋ ਉਹਨਾਂ ਦੇ ਆਪਣਾ ਭਰਾ ਦੇ ਪੁੱਤਰ ਸਨ ਬਾਬਾ ਜੱਸੂ ਜੀ ਉਹਨਾਂ ਦੇ ਨਾਲ ਵਿਆਹੇ ਹੋਏ ਸਨ ਤੇ ਆਪਣਾ ਭਾਈ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਮਾਣਕ ਚੰਦ ਜੀ ਦੇ ਸਪੁੱਤਰ ਸਨ ਜੱਸੂ ਜੀ ਤੇ ਆਪਣਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਜੀ ਵੀ ਬਾਬਾ ਤੇਜ ਭਾਨ ਜੀ ਵੀ ਸਫਲ ਆਪਣੇ ਸਮੇਂ ਦੇ ਵਪਾਰੀ ਕਾਰੋਬਾਰੀ ਸ਼ਖਸ ਸਨ ਤੇ ਬਾਸਰ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਪਿੰਡ ਸੀ ਔਰ ਤੁਹਾਨੂੰ ਯਾਦ ਹੋਵੇਗਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਨਕੇ ਵੀ ਬਾਸਰ ਕੇ ਪਿੰਡ ਸਨ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਪਨ ਜਿਹੜਾ ਆਪਣੀ ਨਾਨੀ ਕੋਲ ਬਾਸਰ ਕੇ ਬੀਤਿਆ ਵਾ ਤੇ ਇੱਥੋਂ ਹੀ ਉਹ ਗੁਰੂ ਅਮਰਦਾਸ ਸਾਹਿਬ ਜੀ ਨਾਲ ਉਹਨਾਂ ਦੇ ਸੰਗਤ ਦੇ ਨਾਲ ਜਾ ਕੇ ਤੇ ਦਰਸ਼ਨ ਕੀਤੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਰਨ ਵਿੱਚ ਗਏ ਨੇ ਤੇ ਇਸ ਤਰ੍ਹਾਂ ਕਿਸੇ ਨਾ ਕੋਈ ਸੰਪਰਕ ਜੁੜਦਾ ਹੈ ਨਾ ਗੁਰੂ ਦੇ ਨਾਲ ਮਿਲਦਾ ਜਿਵੇਂ ਭਾਈ ਲਹਿਣਾ ਜੀ ਨੇ ਭਾਈ ਜੋਧ ਤੋਂ ਬਾਣੀ ਸੁਣੀ ਸੀ ਤੇ ਸੰਗ ਨੂੰ ਜਾਂਦਿਆਂ ਹੋਇਆਂ ਕਰਤਾਰਪੁਰ ਗੁਰੂ ਅਮਰ ਗੁਰੂ ਨਾਨਕ ਸਾਹਿਬ ਪਾਸ ਗਏ ਤੇ ਇਸ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਗਏ ਇਸ ਤਰ੍ਹਾਂ ਹੀ ਭਾਈ ਅਮਰਦਾਸ ਜੀ ਭਤੀਜ ਨੂੰ ਪਾਸੋਂ ਬਾਣੀ ਸੁਣੀ ਹੈ ਪੜ੍ਹਦੇ ਹੋਇਆਂ ਦੀ ਸਵੇਰੇ ਸਵੇਰੇ ਜਦੋਂ ਵੀ ਘਰ ਦਾ ਕੰਮ ਕਰਦੇ ਸਨ ਬੀਬੀ ਅਮਰੋ ਜੀ ਤੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਿਆ ਕਰਦੇ ਸਨ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ ਉੱਪਰ ਬਿਰਾਜਮਾਨ ਹੋਣ ਤੋਂ ਬਾਅਦ ਤੇ ਆਪਣਾ ਬੱਚਿਆਂ ਨੂੰ ਤੇ ਵੱਡਿਆਂ ਨੂੰ ਵੀ ਬਾਣੀ ਗੁਰੂ ਨਾਨਕ ਦੀ ਬਾਣੀ ਨਾਲ ਜੋੜਿਆ ਗੁਰਮੁਖੀ ਅੱਖਰਾਂ ਨਾਲ ਜੋੜਿਆ ਬੱਚਿਆਂ ਦੀਆਂ ਖੇਡਾਂ ਦਾ ਪ੍ਰਬੰਧ ਕੀਤਾ ਉਹਨਾਂ ਦੀ ਮਾਨਸਿਕ ਵਿਕਾਸ ਤੇ ਸਰੀਰਕ ਵਿਕਾਸ ਦੋਵਾਂ ਤਰ੍ਹਾਂ ਦਾ ਹੀ ਤਨ ਤੇ ਮਨ ਦੀ ਚੜ੍ਹਦੀ ਕਲਾ ਵਾਸਤੇ ਤੇ ਸਤਿਗੁਰੂ ਅਮਰਦਾਸ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੱਚਿਆਂ ਨੂੰ ਗੁਰਬਾਣੀ ਵੀ ਪੜ੍ਹਾਇਆ ਕਰਦੇ ਸਨ ਗੁਰਮੁਖੀ ਅੱਖਰ ਸਿਖਾਇਆ ਕਰਦੇ ਸਨ ਇਹ ਗੁਰਮੁਖੀ ਅੱਖਰਾਂ ਦੀ ਤਰਤੀਬ ਜਿਹੜੀ ਹੈ ਆਪਣੇ ਪੁਰਾਤਨ ਸਾਹਿਤ ਵਿੱਚ ਲਿਖਿਆ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਅੱਖਰ ਬਣਾਏ ਪਰ ਨਹੀਂ ਇਤਿਹਾਸ ਖੋਜ ਤੋਂ ਇਹ ਸਾਬਤ ਹੁੰਦਾ ਆ ਕਿ ਗੁਰੂ ਅੰਗਦ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਗੁਰਮੁਖੀ ਅੱਖਰੇ ਮੌਜੂਦ ਸਨ, ਜਿਸ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ। ਪਰ ਇਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਤੇ ਤਰਤੀਬ ਸਤਿਗੁਰੂ ਅੰਗਦ ਸਾਹਿਬ ਜੀ ਨੇ ਮਹਾਰਾਜ ਨੇ ਬਣਾਈ, ਕਾਇਦੇ ਲਿਖੇ ਤੇ ਪ੍ਰਚਾਰ ਕੀਤਾ। ਤੇ ਉਹ ਬਾਣੀ ਫਿਰ ਗੁਰੂ ਸਾਹਿਬ ਨੇ ਜੇ ਪਿੰਡ ਦੇ ਦੂਜੇ ਬੱਚਿਆਂ ਨੂੰ ਬਾਣੀ ਪੜ੍ਹਾ ਰਹੇ ਸਨ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਈ, ਤੇ ਬੀਬੀ ਅਮਰੋ ਜੀ ਸਵੇਰੇ ਸਵੇਰੇ ਬਾਣੀ ਪੜ੍ਹਿਆ ਕਰਦੇ ਸਨ। ਤੇ ਉਹ ਅਜਿਹਾ ਸਮਾਂ ਆਇਆ ਵੀ ਧਰਮ ਕਰਮ ਵਾਲੇ ਧਾਰਮਿਕ ਵਿਚਾਰਾਂ ਵਾਲੇ ਭਾਈ ਅਮਰਦਾਸ ਜੀ ਨੂੰ ਠੋਕਰ ਲੱਗੀ ਇੱਕ ਬ੍ਰਹਮਚਾਰੀ ਦੇ ਤਰਕ ਕਰਨ ਤੇ ਵੀ ਤੂੰ ਤਾਂ ਬੇਗੁਰਾ ਆ। ਤੇ ਉਦੋਂ ਫਿਰ ਦਿਲ ਵਿਚਲਿਤ ਹੋਇਆ ਤੇ ਉਧਰੋਂ ਅੰਮ੍ਰਿਤ ਵੇਲੇ ਜਦੋਂ ਬਾਣੀ ਸੁਣੀ ਆਪਣੀ ਪੋਤ ਨੂੰਹ ਤੋਂ ਗੁਰੂ ਨਾਨਕ ਸਾਹਿਬ ਦੀ, ਤੇ ਉਦੋਂ ਫਿਰ ਉਧਰ ਖਿੱਚ ਪਈ ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਤਿਗੁਰੂ ਨਹੀਂ ਸਨ ਬਣੇ, ਆਪਾਂ ਭਾਈ ਅਮਰਦਾਸ ਜੀ ਕਵਾਂਗੇ ਗੁਰੂ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ, ਬਾਬਾ ਅਮਰਦਾਸ ਜੀ ਕਹਿ ਲਓ, ਭਾਈ ਅਮਰਦਾਸ ਜੀ ਕਹਿ ਲਓ। ਤੇ ਉਹ ਬੀਬੀ ਅਮਰੋ ਤੋਂ ਜਦੋਂ ਦੁੱਧ ਰਿੜਕਦੇ ਹੋਏ ਉਹਨਾਂ ਨੇ ਇਹ ਸੁਣਿਆ ਸ਼ਬਦ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਕਰਨੀ ਕਾਗਦ ਮਨ ਮਨ ਸਮਾਣੀ ਬੁਰਾ ਭਲਾ ਦੋ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀਏ ਤਉ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ, ਰਸ ਰਸ ਜੋਗ ਚੁਗੈ ਨਿਤ ਫਾਸੈ ਛੂਟ ਸੰਭੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਕਾਰਨ ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲਿਆ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਤ੍ਰਿਸ਼ਟਿਸ ਦੇਹਾ। ਇਸ ਸ਼ਬਦ ਦੇ ਵਿੱਚ ਮਨੁੱਖ ਦੀ ਜਿਹੜੀ ਹੈ ਮਾਰੂ ਰਾਗ ਦਾ ਇਹ ਸ਼ਬਦ ਆ, ਇਹ ਦਰਸਾਈ ਗਈ ਹੈ ਜੀਵਨ ਕਿਵੇਂ ਮਨੁੱਖ ਦਾ ਬੀਤ ਹੋ ਰਿਹਾ ਹੈ। ਬਾਬਾ ਅਮਰਦਾਸ ਜੀ ਨੇ ਸੁਣਿਆ ਸ਼ਬਦ ਦਾ ਭਾਵ ਸਮਝ ਆਇਆ ਵੀ ਦਿਨ ਤੇ ਰਾਤ ਜਾਲ ਹਨ, ਉਡਾਰੂ ਮਨੁੱਖ ਹੈ, ਜਿਹਨਾਂ ਘੜੀਆਂ ਜਿਹੜੀਆਂ ਲੱਗ ਰਹੀਆਂ ਨੇ ਇਹ ਵਿਅਰਥ ਜਾ ਰਹੀਆਂ ਨੇ, ਕਦੀ ਮਨੁੱਖ ਸੋਚਦਾ ਹੀ ਨਹੀਂ ਕਿ ਕਰੜੇ ਜਾਲਾਂ ਵਿੱਚੋਂ ਦੁਨੀਆਦਾਰੀ ਵਿੱਚੋਂ ਕਦੋਂ ਉੱਪਰ ਉੱਠੇਗਾ ਤੇ ਕਦੋਂ ਸਾਡੇ ਅਮਲਾਂ ਦੇ ਜਿਹੜੇ ਕਾਗਜ਼ ਨੇ ਭਲੇ ਤੇ ਬੁਰੇ ਲੇਖ ਇੱਥੇ ਜਮ੍ਹਾਂ ਹੁੰਦੇ ਨੇ, ਲਿਖੇ ਜਾਂਦੇ ਨੇ। ਜਿਹੜੇ ਬਹੁਤੇ ਲੇਖ ਹੁੰਦੇ ਨੇ ਜੇ ਭਲੇ ਬਹੁਤੇ ਹੋ ਰਹੇ ਤੇ ਭਲੇ ਵੱਲ ਤੁਰਿਆ ਜਾਂਦਾ ਹੈ, ਜੇ ਮਾੜੇ ਬਹੁਤੇ ਹੋ ਗਏ ਤੇ ਮਾੜੇ ਪਾਸੇ ਮਨੁੱਖ ਤੁਰਿਆ ਜਾਂਦਾ ਹੈ। ਹਾਂਜੀ, ਇਹ ਮਨ ਤੂੰ ਸੰਸਾਰ ਤੇ ਆਇਆ ਤਾਂ ਇਸ ਲਈ ਹੈ ਕਿ ਉਸ ਮਾਲਕ ਨੂੰ ਯਾਦ ਕਰੇ, ਪਰ ਉਸ ਦਿਨ ਦੁਨੀ ਦੇ ਮਾਲਕ ਨੂੰ ਵਿਸਾਰ ਬੈਠਾ ਹੈ। ਇਹ ਜੀਵਨ ਸਫਲ ਨਹੀਂ ਹੋਏਗਾ ਜੇ ਤੂੰ ਉਸ ਨੂੰ ਯਾਦ ਨਹੀਂ ਕਰੇਗਾ। ਸਰੀਰ ਦੀ ਭੱਠੀ ਵਿੱਚ ਮਨ ਲੋਹੇ ਪਾਪਾਂ ਦੇ ਕੋਲਿਆਂ ਦਾ ਢੇਰ ਲੱਗਿਆ ਹੈ, ਕਾਮ ਕ੍ਰੋਧ ਲਾਲਚ ਦੀਆਂ ਲਾਟਾਂ ਨਿਕਲ ਰਹੀਆਂ ਨੇ, ਮਨ ਸੜ ਚੁੱਕਾ ਹੈ, ਚੰਨੀ ਮਨ ਨੂੰ ਚੁੱਕ ਕੇ ਪਰੇਸ਼ਾਨ ਹੋ ਰਹੀ ਹੈ। ਜਾਂ ਭਾਵੇਂ ਮਨੁੱਖ ਮਨੂਰ ਵੀ ਹੋ ਗਿਆ ਹੋਵੇ ਪਰ ਜੇ ਗੁਰੂ ਪਾਰਸ ਮਿਲ ਜਾਵੇ ਤਾਂ ਜੀਵ ਫਿਰ ਸੋਨਾ ਹੋ ਸਕਦਾ ਹੈ। ਨਾਮ ਦੀ ਬੂਟੀ ਵਿੱਚ ਬਹੁਤ ਤਾਕਤ ਹੈ। ਤੋ ਇਹ ਬਰੀਫ ਦੇ ਵਿੱਚ ਆਪਾਂ ਗੱਲ ਕੀਤੀ ਹੈ। ਤੋ ਬੀਬੀ ਅਮਰੋਜੂ ਜੋ ਸਤਿਗੁਰੂ ਅਮਰਦਾਸ ਸਾਹਿਬ ਭਾਈ ਅਮਰਦਾਸ ਜੀ ਮਹਾਰਾਜ ਨੇ ਬੇਨਤੀ ਕੀਤੀ ਵੀ ਪੁੱਤਰ ਇਹ ਕਿਹਦੀ ਕਲਾਮ ਤੋਂ ਕਿਹਦੀ ਬਾਣੀ ਪੜ੍ਹ ਰਹੀ ਆ, ਤੋ ਸਤਿਗੁਰੂ ਅਮਰਦਾਸ ਸਾਹਿਬ ਸਤਿਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਨੇ ਕਿਹਾ, ਪਿਤਾ ਜੀ ਕਿਉਂਕਿ ਪਤਿਆਉਰਾ ਲੱਗਦੇ ਸਨ ਕਿਉਂਕਿ ਭਰਾ ਦੇ ਦੀ ਨੂੰਹ ਤੇ ਉਹ ਮਤਲਬ
ਭਤੀਜੀ ਨੂੰ
ਹੋ ਗਈ ਤੇ ਉਹ ਹਾਂ ਭਤੀਜੀ ਨੂੰ ਭਤੀਜ ਨੂੰ ਆਪਾਂ ਕਹਿ ਦਿੰਦੇ ਹਾਂ ਤੇ ਉਹ ਪਤਿਆਉਰਾ ਹੋਇਆ ਤੇ ਸਹੁਰੇ ਦਾ ਭਰਾ ਤੇ ਆਪਣਾ ਜਿਹੜਾ ਸਾਡਾ ਆਪਣਾ ਸਭਿਅਕ ਸਮਾਜ ਦੇ ਵਿੱਚ ਆਪਾਂ ਸਹੁਰੇ ਨੂੰ ਪਿਤਾ ਸਮਾਨ ਸਮਝਦੇ ਹਾਂ ਤੇ ਧੀ ਨੂੰ ਆਪਣਾ ਨੂੰਹ ਨੂੰ ਆਪਾਂ ਧੀ ਦੇ ਸਮਾਨ ਸਮਝਦੇ ਹਾਂ। ਰਹੋ ਵਿਚਾਰ ਤੇ ਉਹ ਫਿਰ ਬੀਬੀ ਜੀ ਨੇ ਦੱਸਿਆ ਵੀ ਇਹ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਹੈ ਤੇ ਉਹਨਾਂ ਦੀ ਇਸ ਵੇਲੇ ਗੱਦੀ ਉੱਪਰ ਮੇਰੇ ਪਿਤਾ ਜੀ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਬੈਠੇ ਹੋਏ ਨੇ ਤੇ ਪੁੱਤਰੀ ਫਿਰ ਸਾਨੂੰ ਉਹਨਾਂ ਪਾਸ ਲੈ ਚੱਲ। ਬੀਬੀ ਜੀ ਨੇ ਅੱਗੋਂ ਕਿਹਾ ਕਿ ਮੈਂ ਪਿਤਾ ਜੀ ਨੇ ਘਰੋਂ ਤੋਰਨ ਵੇਲੇ ਕਿਹਾ ਸੀ ਕਿ ਜਦੋਂ ਅਸੀਂ ਤੈਨੂੰ ਸੱਦੀਏ ਉਦੋਂ ਆਉਣਾ ਆ, ਹੁਣ ਤੇਰਾ ਅਸਲੀ ਘਰ ਉਹੀ ਹੈ ਤੇਰੇ ਪਤੀ ਦਾ ਜਿਹੜਾ ਘਰ ਆ ਤੇ ਇਸ ਲਈ ਮੈਂ ਤੁਹਾਨੂੰ ਹੁਣ ਉਹਨਾਂ ਦੀ ਆਗਿਆ ਤੋਂ ਬਿਨਾਂ ਕਿਵੇਂ ਲੈ ਕੇ ਜਾਵਾਂ।
ਜੀ
ਚਲੋ ਲੰਮੀ ਇਤਿਹਾਸ ਦੇ ਵਿੱਚ ਬਹੁਤ ਲੰਮੀ ਸਾਖੀ ਹੁੰਦੀ ਆ, ਆਪਾਂ ਸੰਖੇਪ ਦੇ ਵਿੱਚ ਜ਼ਿਕਰ ਕਰਨਾ।
ਜੀ
ਅਖੀਰ ਸਤਿਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਪੁੱਤਰੀ ਜੀ ਜੋ ਅਮਰੋ ਜੀ ਸਨ, ਇਹ ਪਾਲਕੀ ਵਿੱਚ ਬੈਠ ਕੇ ਗਏ ਨੇ ਤੇ ਭਾਈ ਅਮਰਦਾਸ ਜੀ ਨਾਲ ਗਏ ਨੇ ਸਤਿਗੁਰੂ ਦਰਬਾਰ ਚ ਹਾਜ਼ਰ ਹੋਣ ਲਈ, ਪਰ ਇਹ ਬਾਹਰ ਇਹਨਾਂ ਨੂੰ ਛੱਡ ਗਏ ਨੇ ਤੇ ਆਪ ਪਿਤਾ ਜੀ ਪਾਸ ਪਹੁੰਚੇ ਨੇ, ਮੱਥਾ ਟੇਕਿਆ ਤੇ ਪਿਤਾ ਜੀ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਪੁੱਤਰ ਜਿਹੜੇ ਜਿਹੜੇ ਵਿਅਕਤੀ ਨੂੰ ਨਾਲ ਤੂੰ ਲੈ ਕੇ ਆਈ ਆ ਉਹਨਾਂ ਨੂੰ ਅੰਦਰ ਲੈ ਕੇ ਆ, ਬਾਹਰ ਕਿਉਂ ਖਲਾਟ। ਤੋ ਇਸ ਤਰ੍ਹਾਂ ਫਿਰ ਭਾਈ ਅਮਰਦਾਸ ਜੀ ਗਏ ਨੇ, ਸਤਿਗੁਰੂ ਜੀ ਨੇ ਰਿਸ਼ਤੇਦਾਰੀ ਵਜੋਂ ਸਮਝ ਕੇ ਛਾਤੀ ਨਾਲ ਲਾਇਆ ਬਰਾਬਰ ਦਾ, ਕਿਉਂਕਿ ਕੁੜਮਾਚਾਰੀ ਸੀ ਤੇ ਉਮਰ ਦਾ ਵੀ ਫਰਕ ਸੀ। ਸਤਿਗੁਰੂ ਅਮਰ ਅੰਗਦ ਸਾਹਿਬ ਜੀ ਨਾਲੋਂ ਲਗਭਗ ਦੂਣੀ ਉਮਰ ਸੀ ਭਾਈ ਅਮਰਦਾਸ ਜੀ ਦੀ ਉਸ ਵੇਲੇ, ਤੇ ਰਿਸ਼ਤੇਦਾਰੀ ਵੀ ਵਿੱਚ ਵੀ ਕੁੜਮਾ ਦਾ ਥਾਂ ਸੀ ਤੇ, ਪਰ ਉਹ ਫਿਰ ਛਾਤੀ ਨਾਲੋਂ ਲੱਗ ਕੇ ਤੇ ਚਰਨਾਂ ਦੇ ਉੱਪਰ ਢਹਿ ਪਏ ਤੇ ਕਬੀਰ ਜੀ ਦੇ ਸ਼ਬਦਾਂ ਵਿੱਚ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮਾ ਹੋਏ ਨਿਬਰਿਓ, ਤੇ ਸਤਿਗੁਰੂ ਅਮਰਦਾਸ ਸਾਹਿਬ ਦਾ ਰੂਪ ਧਾਰ ਕੇ ਫਿਰ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੋਏ 12 ਸਾਲ ਗਾਖੜੀ ਕਠਿਨ ਸੇਵਾ ਨਿਭਾਉਣ ਤੋਂ ਬਾਅਦ। ਸੋ ਸਤਿਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਭਾਈ ਅਮਰਦਾਸ ਜੀ ਜਾ ਕੇ ਬੀਬੀ ਅਮਰੋ ਜੀ ਦੇ ਬਹਾਨੇ ਬੀਬੀ ਅਮਰੋ ਜੀ ਦੇ ਬਾਣੀ ਸੁਣ ਕੇ ਤੇ ਬੀਬੀ ਅਮਰੋ ਜੀ ਦੇ ਰਾਹੀਂ ਹੀ ਜਾ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਤੋ ਬੀਬੀ ਅਮਰੋ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਦੀ ਸਾਹਿਬਜ਼ਾਦੀ ਹੋਣ ਦਾ ਸਦਕਾ ਇਹ ਬਾਣੀ ਦੇ ਨਿਤਨੇਮ ਤੇ ਪ੍ਰਭੂ ਦੀ ਭਗਤੀ, ਪਤੀ ਦੇ ਪਰਿਵਾਰ ਦੀ ਸੇਵਾ, ਘਰ ਦੇ ਵਿੱਚ ਆਪਣੇ ਆਪ ਨੂੰ ਸਹੁਰੇ ਮਾਤਾ ਸੱਸ ਨੂੰ ਮਾਤਾ ਪਿਤਾ ਸਮਾਨ ਸਮਝਣਾ, ਪਤੀ ਨੂੰ ਆਪਣਾ ਪਰਮੇਸ਼ਰ ਦੇ ਸਮਾਨ ਜਾਣਨਾ ਤੇ ਇਹਨਾਂ ਦੀ ਪਿਤਾ ਆਪਣਾ ਸਮਝ ਲਓ ਵੀ ਇਹਨਾਂ ਦੀ ਸੱਸ ਦਾ ਨਾਮ ਹੀ ਭਾਗੋ ਸੀਗਾ ਤੇ ਆਪਣਾ ਬੀਬੀ ਜੀ ਦੀ ਉਸ ਵੇਲੇ ਜਿਹੜੀ ਇਸ ਅੰਤਮ ਸਮੇਂ ਇੱਥੇ ਹੀ ਉਹਨਾਂ ਦਾ ਅੰਤਮ ਸਮਾਂ ਆਇਆ ਆਪਣਾ ਕੀ ਉਹਨੂੰ ਕਹਿੰਦੇ ਨੇ ਵਾਸਰ ਕੇ ਪਿੰਡ ਦੇ ਵਿੱਚ ਹੀ ਤੇ ਆਪਣਾ ਪੁਰਾਣੀ ਪੰਜਾਬ ਦੇ ਵਿੱਚ ਰਵਾਇਤ ਹੀ ਹੈ ਨਾ ਵੀ ਧੀਏ ਜਿਸ ਘਰ ਤੇਰੀ ਡੋਲੀ ਜਾਵੇ ਅਰਥੀ ਵੀ ਤੇਰੀ ਉਸੇ ਘਰੋਂ ਨਿਕਲਣੀ ਚਾਹੀਦੀ ਆ। ਸਮੇਂ ਦੇ ਬਦਲਣ ਦੇ ਨਾਲ ਨਾਲ ਐਕਸੈਪਸ਼ਨ ਹੋ ਜਾਂਦੀਆਂ ਨੇ ਤੇ ਕਈ ਕਈ ਥਾਂ ਇਹ ਅਸੂਲ ਦੇ ਉੱਪਰ ਨਹੀਂ ਵੀ ਅਮਲ ਹੁੰਦਾ, ਪਰ ਗੁਰੂ ਦੀ ਕਿਰਪਾ ਹੋਵੇ ਜਿਹਨਾਂ ਪਰਿਵਾਰਾਂ ਉੱਪਰ ਉੱਥੇ ਇਸ ਤਰ੍ਹਾਂ ਹੀ ਸਮਝਿਆ ਜਾਂਦਾ ਆ। ਤੇ ਉਹ ਬੀਬੀ ਜੀ ਉੱਥੇ ਹੀ ਚਲਾਣਾ ਕੀਤਾ ਇਹਨਾਂ ਨੇ ਤੇ ਬਾਸਰ ਕੇ ਪਿੰਡ ਵਿੱਚ ਬੀਬੀ ਅਮਰੋ ਜੀ ਦੀ ਸਮਾਧ ਵੀ ਬਣੀ ਹੋਈ ਹੈ, ਕਿਉਂਕਿ ਗੁਰੂ ਸਾਹਿਬ ਦੀ ਸਪੁੱਤਰੀ ਤੇ ਗੁਰਮੁਖ ਪਰਿਵਾਰ ਵਿੱਚ ਵਿਆਹੀ ਹੋਈ ਤੇ ਕਿਉਂਕਿ ਜਿੱਥੇ ਨੂੰਹਾਂ ਜਿਸ ਵਿਚਾਰਧਾਰਾ ਨੂੰ ਲੈ ਕੇ ਆਉਂਦੀਆਂ ਨੇ ਉਸ ਪਰਿਵਾਰ ਦੇ ਹਿਸਾਬ ਦੇ ਨਾਲ ਮਿਲ ਕੇ ਉਸ ਪਰਿਵਾਰ ਨੂੰ ਵੀ ਚੰਗੇ ਪਾਸੇ ਲਾ ਦਿੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਘੱਟ ਤੋਂ ਘੱਟ ਗੁਰੂ ਨਾਨਕ ਦੀ ਸਿੱਖੀ ਰੂਪੀ ਜਿਹੜੀ ਫਲਵਾੜੀ ਹੈ ਦੁਨੀ ਸੁਹਾਵਾ ਬਾਗ ਦੇ ਵਿੱਚ ਉੱਥੇ ਇਸ ਤਰ੍ਹਾਂ ਆਪਾਂ ਨੂੰ ਹਾਲਾਤ ਪੈਦਾ ਹੋਣ ਤੇ ਕਾਇਮ ਰਹਿਣ ਦੇ ਵਿੱਚ ਆਪਣਾ ਯਥਾ ਯੋਗ ਸੋਹਣਾ ਸੋਹਣਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਇਹ ਮਤਲਬ ਆਪਾਂ ਜ਼ਿਕਰ ਕੀਤਾ ਹੈ ਨਾ ਕੁਝ ਕੁ ਖਾਸ, ਕਿਉਂਕਿ ਉਸ ਤਾਂ ਤੇ ਕਰੋੜਾਂ ਕਰੋੜਾਂ ਹੀ ਬੀਬੀਆਂ ਗੁਰੂ ਘਰ ਦੇ ਵਿੱਚ ਅੱਜ ਵੀ ਕੁਰਬਾਨੀਆਂ ਕਰਦੀਆਂ ਨੇ, ਸੇਵਾ ਕਰਦੀਆਂ ਨੇ। ਬਹੁਤ ਮਹਾਨ ਇਸਤਰੀਆਂ ਹੋਈਆਂ, ਗੁਰੂਆਂ ਦੀਆਂ ਸਪੁੱਤਰੀਆਂ, ਗੁਰੂਆਂ ਦੀਆਂ ਪਤਨੀਆਂ, ਗੁਰੂਆਂ ਦੀਆਂ ਗੁਰੂ ਸਾਹਿਬਾਨ ਦੀਆਂ
ਬੇਟੀਆਂ,
ਆਪਣਾ ਭੈਣਾਂ, ਮਾਤਾਵਾਂ, ਇਹ ਕਈ ਆਪਾਂ ਚੱਲ ਰਹੇ ਹਾਂ ਗੁਰੂ ਸਾਹਿਬਾਨ ਦੇ ਰਿਸ਼ਤੇ ਦੇ ਵਿੱਚ ਆਉਣ ਵਾਲੇ ਇਤਿਹਾਸ ਦੇ ਅੰਦਰ ਪ੍ਰਮੁੱਖ ਬੀਬੀਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਸਰੋਤਿਆਂ ਨੂੰ ਸ਼ਾਇਦ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ ਇਸ ਗੱਲ ਦੀ ਜਾਣਕਾਰੀ ਨਾਲ, ਸ਼ਾਇਦ ਥੋੜੇ ਜਿਹੇ ਸਰੋਤਿਆਂ ਨੂੰ ਹੈਰਾਨੀ ਵੀ ਹੋਵੇ ਕਿ ਸੰਸਾਰ ਦੇ ਵਿੱਚ ਇੱਕ ਸਮੇਂ ਚਾਰੇ ਗੁਰੂ ਸਾਹਿਬਾਨ ਸਰੀਰਕ ਤੌਰ ਦੇ ਉੱਪਰ ਮੌਜੂਦ ਸਨ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਰੀਰਕ ਰੂਪ ਵਿੱਚ ਪ੍ਰਗਟ ਹੋਏ ਨੇ 1469 ਦੇ ਵਿੱਚ, ਤੇ ਭਾਵ ਜੀ ਅਮਰਦਾਸ ਸਤਿਗੁਰੂ ਅਮਰਦਾਸ ਸਾਹਿਬ ਜੀ ਪ੍ਰਗਟ ਹੋਏ ਨੇ 1479 ਵਿੱਚ
ਜੀ, 10 ਸਾਲ ਬਾਅਦ।
ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ 1534 ਦੇ ਵਿੱਚ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ 1539 ਵਿੱਚ, 39 ਦੇ ਵਿੱਚ। ਸੋ ਇਸ ਵੇਲੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵੀ ਉਸ ਵੇਲੇ 4 ਸਾਲ ਦੀ ਉਮਰ ਦੇ ਵਿੱਚ ਸਰੀਰਕ ਜਾਮੇ ਦੇ ਅੰਦਰ ਇਸ ਸੰਸਾਰ ਵਿੱਚ ਮੌਜੂਦ ਸਨ। ਸੋ ਚਾਰੇ ਪਾਤਸ਼ਾਹ, ਚਾਰੇ ਸਤਿਗੁਰੂ ਸਾਹਿਬਾਨ ਇੱਕ ਸਮੇਂ ਧਰਤੀ ਦੇ ਉੱਪਰ ਸਰੀਰਕ ਜਾਮੇ ਦੇ ਵਿੱਚ ਮੌਜੂਦ ਸਨ।
ਠੀਕ ਹੈ ਤਾਇਆ ਜੀ, ਥੋੜੀ ਹੋਰ ਹੋਰ ਡੇਟ, ਹੋਰ ਤਰੀਕਾਂ ਦੀ ਖੋਜ ਕਰਿਓ। ਮੈਨੂੰ ਲੱਗਦਾ 5ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਤੇ ਇਹ 3 ਜਾਂ 4 ਗੁਰੂ ਸਾਹਿਬਾਨ ਵੀ ਇੱਕ ਸਮੇਂ ਮੌਜੂਦ ਰਹੇ ਹੋਣਗੇ, ਇਹਦੇ ਬਾਰੇ ਵੀ ਤੁਸੀਂ ਥੋੜ੍ਹੀ ਜਿਹੀ ਖੋਜ ਕਰਿਓ। ਤੇ ਤਾਇਆ ਜੀ, ਇੱਕ ਗੱਲ ਮੈਂ ਥੋੜ੍ਹੀ ਹੋਰ ਐਡ ਕਰਨਾ ਚਾਹਾਂਗਾ। ਬੀਬੀ ਅਮਰੋ ਜੀ ਦੀ ਮੈਂ ਗੱਲਬਾਤ ਤੁਹਾਤੋਂ ਸੁਣੀ ਆ, ਮੈਂ ਕਾਫ਼ੀ ਪ੍ਰਭਾਵਿਤ ਹਾਂ ਉਹਨਾਂ ਤੋਂ ਕਿ ਇੱਕ ਤਾਂ ਦੇਖੋ ਉਹਨਾਂ ਦੇ ਕੰਠ ਜ਼ਬਾਨੀ ਮਤਲਬ ਯਾਦ ਸੀ ਗੁਰਬਾਣੀ, ਹੈ ਨਾ, ਉਹ ਗਾਉਂਦੇ ਸੀ, ਚਰਖਾ ਕੱਤਦੇ ਗਾਉਂਦੇ ਸੀ, ਮਧਾਣੀ ਰਿੜਕਦੇ ਗਾਉਂਦੇ ਸੀ। ਉਹਨਾਂ ਦਾ ਜਿਹੜਾ ਲਾਈਫ ਸਟਾਈਲ ਤੋਂ ਆਪਾਂ ਨੂੰ ਬਹੁਤ ਸਿੱਖਣ ਦੀ ਲੋੜ ਹੈ, ਖਾਸ ਕਰਕੇ ਸਾਡੀਆਂ ਸਿੱਖ ਬੀਬੀਆਂ ਨੂੰ। ਹੁਣ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾ ਵਿਜ਼ੀਬਲ ਜਿਹੜੇ ਸਿੱਖੀ 'ਚ ਆਉਂਦੇ ਉਹ ਬੰਦੇ ਆ ਜਾਂਦੇ ਨੇ ਮੇਲ, ਵੀ ਇਹ ਸਿੱਖ ਨੇ। ਪਰ ਬੀਬੀਆਂ ਪੈਸਿਵ ਹੋ ਜਾਂਦੀਆਂ ਨੇ, ਪਿੱਛੇ ਰਹਿ ਜਾਂਦੀਆਂ ਨੇ, ਅਸੀਂ ਸੇਵਾ ਕਰਨੀ ਹੈ, ਉਹ ਐਕਟਿਵ ਨਹੀਂ ਹੁੰਦੀਆਂ। ਮੈਨੂੰ ਲੱਗਦਾ ਹੈ ਕਿ ਸਿੱਖੀ ਜਾਂ ਕੋਈ ਵੀ ਧਰਮ ਉਦੋਂ ਪ੍ਰਫੁੱਲਿਤ ਹੋਇਆ ਜਦੋਂ ਉਸ ਧਰਮ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਐਕਟਿਵਲੀ ਉਸ ਧਰਮ ਦੇ ਵਿੱਚ ਹਿੱਸਾ ਲੈਣ, ਉਸ ਧਰਮ ਨੂੰ ਪ੍ਰਚਾਰ ਕਰਨ।
ਉਹ ਗੱਲ ਇਹ ਹੈ ਵੀ ਮੈਂ 1-2 ਮਿੰਟ ਵੱਧ ਲੱਗ ਜਾਣਗੇ। ਮੈਨੂੰ ਨਾ ਮੇਰੇ ਪੁਰਾਣੇ ਜਮਾਤੀ ਕੈਨੇਡਾ ਤੋਂ ਉਹਨਾਂ ਨੇ ਕਿਤਾਬ ਭੇਜੀ ਆਪਣੀ ਜੀਵਨੀ, ਫੌਜ ਦੇ ਵਿੱਚ ਗ੍ਰੰਥੀ ਰਹੇ ਨੇ, ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਉਹ ਮੋਹਰਲੇ ਫਰੰਟਾਂ ਤੇ ਜਾਂਦੇ ਰਹੇ ਨੇ। ਤੇ ਉਹਦੇ ਵਿੱਚ ਉਹਨਾਂ ਲਿਖਿਆ ਵੀ ਉਹ ਕਮਾਂਡਰ ਇਨ ਚੀਫ ਆਇਆ ਤੇ ਮੈਨੂੰ ਉਹ ਕਹਿੰਦਾ ਜੀ ਵੀ ਇਹ ਜਵਾਨ ਜਿਹੜੇ ਆ ਨਾ ਦਾੜੀ ਤੋਂ ਜਾਲੀ ਬੰਨ ਕਰਕੇ ਤੇ ਦਾੜੀ ਕੁਤਰ ਲੈਂਦੇ ਆ, ਇਹਨਾਂ ਨੂੰ ਬੰਦ ਇਹਨਾਂ ਨੂੰ ਹਟਾਓ ਤੇ ਵਿਗਿਆਨੀ ਜੀ ਤੁਸੀਂ ਇਹਨਾਂ ਨੂੰ ਸਮਝਾਓ। ਤੇ ਕਹਿੰਦਾ ਵੀ ਮੈਂ ਉੱਠ ਕੇ ਕਿਹਾ ਵੀ ਕੰਪਨੀਆਂ ਦੇ ਜਿਹੜੇ ਹੌਲਦਾਰ ਨੇ ਜਦ ਉਹ ਦਾੜੀ ਕੁਤਰਦੇ ਨੇ ਤੇ ਸਿਪਾਹੀ ਕਿਉਂ ਨਾ ਕੁਤਰਨ। ਕਹਿੰਦਾ ਵੀ ਔਖਾ ਤੇ ਹੋਏ ਮੇਰੀ ਗੱਲ ਤੋਂ ਸੁਣ ਕੇ ਤੇ, ਪਰ ਉਹ ਕਹਿੰਦਾ ਮੈਂ ਕਿਹਾ ਵੀ ਜਦੋਂ ਅਫਸਰ ਆਪ ਦਾੜੀ ਕੁਤਰਦੇ ਨੇ ਤੇ ਫਿਰ ਲੋਕਾਂ ਨੂੰ ਸਿਪਾਹੀਆਂ ਨੇ ਤੇ ਕੁਤਰਨੀ ਆ, ਤੇ ਇਸ ਲਈ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਤੁਸੀਂ ਹੁਕਮ ਦਿਓ। ਸੋ ਉਹ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਵੀ ਬੀਬੀਆਂ ਪਿੱਛੇ ਰਹਿ ਜਾਂਦੀਆਂ ਵੀ ਜਿਸ ਘਰ ਵਿੱਚ ਜਾਂਦੀਆਂ ਜੋ ਪਤੀ ਤੇ ਜੋ ਪਤੀ ਦਾ ਪਿਤਾ ਤੇ ਮਾਂ ਜਿਹੜੇ ਕਰਦੇ ਆ ਉਹਨੇ ਉਵੇਂ ਕਰਨਾ ਹੈ ਨਾ। ਸੋ ਇਸ ਲਈ ਸਾਈਂ ਅਸੀਂ ਆਪ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰੀਏ ਤੇ ਉਹਨਾਂ ਨੇ ਤੇ ਫਿਰ ਸਾਡੇ ਨਾਲ ਚੱਲਣਾ ਹੈ ਨਾ, ਕਿਉਂਕਿ ਸਭਿਅਕ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਇਹੀ ਸਮਝ ਆਉਂਦਾ ਵੀ ਘਰ ਦਾ ਜਿਹੜਾ ਪਤੀ ਹੈ ਉਹੀ ਮੁਖੀਆ ਹੁੰਦਾ ਆ ਤੇ ਉਹੀ ਸਭ ਪਰਿਵਾਰ ਸਮਾਜ ਦੇ ਵਿੱਚ ਮਾਣ ਪ੍ਰਾਪਤ ਕਰਦਾ ਆ ਜਿੱਥੇ ਘਰ ਦਾ ਬੰਦਾ ਮੁਖੀ ਹੋਵੇ। ਤੇ ਜਿੱਥੇ ਬੰਦਾ ਪਿੱਛੇ ਛੱਡ ਕੇ ਬੀਬੀ ਮੁਖੀ ਹੋਵੇ ਤੇ ਉਹ ਸਮਾਜ ਪਰਿਵਾਰ ਨੂੰ ਬਹੁਤਾ ਵਧੀਆ ਨਹੀਂ ਸਮਝ ਆਉਂਦਾ ਯਾਰ, ਉਸ ਘਰ ਦੇ ਜਨਾਨੀਆਂ ਚੌਧਰੀ ਨੇ।
ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਆਪਾਂ ਚਲੋ ਧਰਮ ਦੇ ਸੰਦਰਭ ਵਿੱਚ ਗੱਲ ਕਰ ਰਹੇ ਸੀਗੇ ਕਿ ਅਗਰ ਆਪਾਂ ਜਿਹੜਾ ਪਰਿਵਾਰ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਬੰਦੇ ਬੀਬੀਆਂ ਸਾਰਾ ਗੁਰਸਿੱਖੀ ਵਾਲਾ ਹੋਵੇ, ਐਕਟਿਵਲੀ ਹੋਵੇ ਨਾ, ਤਾਂ ਕੋਈ ਵੀ ਆ, ਚਾਹੇ ਹਿੰਦੂ ਧਰਮ ਹੈ, ਹਿੰਦੂ ਵੀ ਧਰਮ ਦੇ ਵਿੱਚ ਵੀ ਸਾਰਾ ਪਰਿਵਾਰ ਹੀ ਉਹ ਹੋਵੇ, ਮੁਸਲਮਾਨ ਵੀ ਸਾਰਾ, ਤਾਂ ਜਾ ਕੇ ਉਹ ਮਤਲਬ ਸਮਾਜ ਦੀ ਸਹੀ ਸਿਰਜਣਾ ਜਿਹੜੀ ਹੋਵੇਗੀ, ਨਹੀਂ ਤਾਂ ਧਰਮ ਜ਼ਾਲਮ ਹੋ ਜਾਂਦਾ ਜੇ ਇੱਕ ਸਾਈਡਡ ਹੋਵੇ ਨਾ। ਖਾਸ ਕਰਕੇ ਇਸਲਾਮ ਦੇ ਵਿੱਚ
ਗੱਲ ਇਹ ਹੈ ਵੀ ਧਰਮ ਜਾਂ ਜਿਹਨੂੰ ਮਜ਼ਹਬ ਕਹਿ ਦਿੰਦੇ ਨੇ ਸਭ ਤੋਂ ਵੱਡਾ ਘਿਨਾਉਣਾ ਤੇ ਮਾਰੂ ਮੁਰਖਤਾ ਦੇ ਖਿਲਾਫ ਹਥਿਆਰ ਹੀ ਮਜ਼ਹਬ ਆ
ਜੀ।
ਜਾਣੀ ਵੀ ਬੰਦਾ ਲੁੱਟਦਾ ਲਾਲਚ ਨਹੀਂ ਕਰਦਾ, ਬੰਦਾ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ, ਪਰ ਜਿੱਥੇ ਮਜ਼ਹਬ ਦੀ ਗੱਲ ਆ ਜਾਂਦੀ ਆ ਤੇ ਉਹ ਬਿਨਾਂ ਕਿਸੇ ਲਾਲਚ ਤੋਂ ਦੂਜੇ ਦਾ ਬਿਨਾਂ ਕਿਸੇ ਕਸੂਰ ਦੇ ਘਾਣ ਕਰਨ ਲਈ ਤੇ ਉਹਨੂੰ ਤਸੀਹੇ ਦੇਣ ਲਈ ਤਿਆਰ ਹੋ ਜਾਂਦਾ ਆ ਤੇ ਫਿਰ ਇਹਨੂੰ ਧਰਮ ਦਾ ਕੰਮ ਸਮਝਦਾ ਸਵਾਬ ਦਾ ਉਹਨਾਂ ਦਾ ਕੰਮ ਸਮਝਦਾ ਹੈ ਵੀ ਖੁਦਾ ਰੱਬ ਮੇਰੇ ਤੇ ਖੁਸ਼ ਹੋਊਗਾ ਕਿ ਮੈਂ ਆਪਣੇ ਤੋਂ ਵੱਖਰੇ ਮਜ਼ਹਬ ਵਾਲੇ ਨੂੰ ਮਾਰਿਆ ਵਾ, ਨੁਕਸਾਨ ਪਹੁੰਚਾਇਆ। ਸੋ ਇਸ ਲਈ ਗਲਤ ਬੰਦਿਆਂ ਦੇ ਹੱਥ ਆਈ ਵਿਦਿਆ, ਗਲਤ ਬੰਦਿਆਂ ਦੇ ਹੱਥ ਆਇਆ ਰਾਜ, ਗਲਤ ਬੰਦਿਆਂ ਦੇ ਹੱਥ ਆਇਆ ਮਜ਼ਹਬ, ਗਲਤ ਬੰਦਿਆਂ ਦੇ ਹੱਥ ਆਇਆ ਗਿਆਨ। ਇਹ ਘਾਣ ਕਰਦਾ ਆ ਲਾਭ ਪਹੁੰਚਾਉਣ ਦੀ ਬਜਾਏ।
ਤਾਂ ਜੀ ਸਾਨੂੰ ਇਜਾਜ਼ਤ,
ਦੂਜੇ ਪਾਸੇ ਸਹੀ 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 ਇੱਕ ਸਹੀ ਚੋਰ ਵੀ ਚੋਰੀ ਕਰਦੇ ਹੋਏ ਵੀ ਉਹ ਸੁਧਾਰ ਕਰ ਗਏ, ਸਹੀ ਡਾਕੂ ਵੀ ਚੰਗਾ ਕੰਮ ਕਰ ਗਏ, ਉਹਨਾਂ ਦਾ ਵੀ ਇਤਿਹਾਸ ਜ਼ਿਕਰ ਆਉਂਦਾ। ਸਹੀ ਰਾਜੇ ਵੀ, ਜੇ ਰਾਜਾ ਸਹੀ ਹੋ ਗਿਆ ਤੇ ਉਹਨੇ ਆਪਣੇ ਸਾਰੇ ਰਾਜ ਦੀ ਸੇਵਾ ਕਰ ਲਈ। ਹਾਂਜੀ, ਰਣਜੀਤ ਸਿੰਘ ਵਰਗਿਆਂ ਦਾ ਆਪਾਂ ਇਤਿਹਾਸ ਵਿੱਚ ਨਾਂ ਲੈਂਦੇ ਹਾਂ। ਸੋ ਇਸ ਲਈ ਇਹ ਹਥਿਆਰ ਨੇ, ਇਹਨਾਂ ਹਥਿਆਰਾਂ ਦੇ ਨਾਲ ਤੁਸੀਂ ਗਲਤ ਬੰਦੇ ਦੇ ਹੱਥ ਆਇਆ। ਕੋਈ ਗੁਰੂ ਕਰਗੀਧਰ ਪਾਤਸ਼ਾਹ ਦੇ ਹੱਥ ਵਿੱਚ ਕਿਰਪਾਨ ਆ, ਅਸੀਂ ਇਹਨੂੰ ਕਿਰਪਾਨ ਕਹਿੰਦੇ ਹਾਂ, ਤੇ ਔਰੰਗਜ਼ੇਬ ਦੇ ਹੱਥ ਵਿੱਚ ਉਹੀ ਤਲਵਾਰ ਆ, ਇਹ ਕਿਰਪਾ ਦਾ ਚਿੰਨ੍ਹ ਆ, ਉਹ ਜ਼ੁਲਮ ਦਾ ਚਿੰਨ੍ਹ ਆ। ਸੋ ਇਸ ਲਈ ਹਥਿਆਰ ਉਹੀ ਹੈ। ਸੋ ਇਹੋ ਹੀ ਧਰਮ ਤੇ ਇਹੋ ਹੀ ਰਾਜਨੀਤੀ ਤੇ ਇਹੋ ਹੀ ਧਨ ਦੀ ਗੱਲ ਆ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਤਾਂ ਕਰਾਮਾਤ ਹਥਿਆਰ ਨੂੰ ਵੀ ਕਰਾਮਾਤ ਕਿਹਾ, ਤੇ ਧਨ ਨੂੰ ਵੀ ਕਲਾਮਾਤ ਕਿਹਾ, ਤੇ ਰਾਜਸੀ ਸ਼ਕਤੀ ਨੂੰ ਵੀ ਕਰਾਮਾਤ ਕਿਹਾ।
ਤਾਂ ਜੀ ਹੁਣ ਮੈਨੂੰ ਤੁਹਾਡਾ ਪਜਾਮਾ ਖਿੱਚਣਾ ਹੀ ਪੈਣਾ, ਸਮਾਂ ਹੋ ਗਿਆ ਤੇ ਆਪਾਂ ਹਾਂਜੀ ਬਹੁਤ ਬਹੁਤ ਧੰਨਵਾਦ।
ਜੇ ਕੁਝ ਦੋ ਕਪਲ ਮਿੰਟ ਉੱਪਰ ਵੀ ਹੋ ਜਾਣ ਤੇ ਉਹ ਆਪਣਾ ਬੱਚੂ ਹੀ ਆ ਬੇਟਾ, ਝਿੜਕਾ ਨੀ ਮਾਰਦਾ।
ਠੀਕ ਠੀਕ, ਤੇ ਕੋਈ ਸਵਾਲ ਵੀ ਆਏ ਨੇ ਉਹ ਅਗਲੀ ਵਾਰੀ ਤੁਹਾਡੇ ਤੱਕ ਪੜਦੇ ਕਰਾਂਗੇ। ਅਜਮੇਰ ਸਿੰਘ ਹੁਣੀ ਸਾਂਝਾ ਪਾਈਆਂ ਨੇ। ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ, ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਸੁਨੇਹੇ ਪੜ੍ਹਦੇ ਹਾਂ, ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਬਿੱਟਾ ਜੀ ਨੂੰ ਵੀ ਸ਼ਾਮਿਲ ਕਰਦੇ ਹਾਂ ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514 10।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ, ਦਿਨ ਐਤਵਾਰ, 9:05 ਘੜੀ ਦਿਖਾ ਰਹੀ ਹੈ, 13 June 2021 ਦੀ। ਸੋ ਮੇਰੇ ਨਾਲ ਜਸਵਿੰਦਰ ਬਿੱਟਾ ਭਾਜੀ ਸ਼ਾਮਿਲ ਹੋ ਚੁੱਕੇ ਨੇ ਭਾਰਤ ਤੋਂ, ਹੁਣ ਉਹ ਕਿੱਥੇ ਨੇ ਇਹ ਆਪਾਂ ਉਹਨਾਂ ਨੂੰ ਔਨ ਏਅਰ ਹੀ ਪੁੱਛਾਂਗੇ। ਸੋ ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ
ਜੀ ਬਹੁਤ ਮਿਹਰਬਾਨੀ, ਧੰਨਵਾਦ ਜੀ, ਸ਼ੁਕਰੀਆ ਤੁਹਾਡਾ।
ਹਾਂਜੀ, ਤੇ ਕਿੱਥੇ ਹੋ?
ਹਾਂਜੀ, ਉਹ ਕਹਿ ਸਕਦੇ ਆ ਗਰਕੇ ਬੁੱਧੂ ਲੌਟ ਕੇ ਆਈ।
ਅੱਛਾ,
ਆ ਗਏ ਜੀ ਵਾਪਸ।
ਅਮਰੀਕਾ ਤੋਂ ਵਾਪਸ ਆਏ ਨੇ?
ਹਾਂਜੀ, ਉਹ ਅਮਰੀਕਾ ਤੋਂ ਵਾਪਸ ਆਏ ਤੇ ਪਰਸੋਂ ਇੱਕ ਪ੍ਰੋਗਰਾਮ ਸੀ ਉੱਥੇ, ਟਿਕਾਣਾ ਸਾਹਿਬ ਕੋਈ ਜਗ੍ਹਾ ਹੈਗੀ ਹੈ ਸੇਵਾ ਪੰਥੀਆਂ ਦੀ, ਅੱਡਨ ਸ਼ਾਹ
ਜੀ,
ਉਹਨਾਂ ਦੇ ਕੋਈ ਜਿਹੜੇ ਵਿਅਕਤੀ ਸਨ, ਕੋਈ ਉਹਨਾਂ ਦੀ ਬਰਸੀ ਸੀ ਉੱਥੇ, ਉਹਨਾਂ ਦੀ ਉੱਥੇ ਸਮਾਗਮ ਤੇ ਉਹ ਪਹੁੰਚੇ ਸੀ
ਜੀ।
ਔਰ ਉਸ ਤੋਂ ਬਾਅਦ ਮੈਨੂੰ ਵੀ ਲੱਗਿਆ, ਉਹ ਕਹਿੰਦੇ ਕਿੱਥੇ, ਮੈਂ ਕਿਹਾ ਜੀ ਤੁਹਾਡੇ ਨਾਲ ਹੀ ਚੱਲਦਾ ਵਾਪਸ।
ਅੱਛਾ ਜੀ,
ਅੱਗੇ ਪਿੱਛੇ ਗੱਡੀਆਂ ਲਾ ਕੇ ਪਰਤਾ ਉਹ ਦਮਦਮਾ ਸਭ ਰੋਕ ਕੇ
ਜੀ,
ਮੈਂ ਮੁਕਤਸਰ ਆ ਗਿਆ।
ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲਬਾਤ ਹੋਈ ਹੋਣੀ ਹੈ ਤੁਹਾਡੀ, ਅਤੇ ਬਾਅਦ 'ਚੋਂ ਤੁਹਾਨੂੰ ਪੁੱਛਾਂਗੇ। ਅਤੇ ਵੈਸੇ ਪੰਜਾਬ ਦਾ, ਦਿੱਲੀ ਦਾ ਕੀ ਹਾਲ ਚਾਲ ਹੈ, ਕਿੱਦਾਂ ਚੱਲ ਰਿਹਾ ਸਾਰਾ ਕੁਛ ਘਟਨਾਕ੍ਰਮ?
ਹਾਂਜੀ, ਦਿੱਲੀ ਇੱਕ ਵਾਰੀ ਹੁਣ ਦੁਬਾਰਾ ਲੀਹ 'ਤੇ ਪੈਣ ਲੱਗ ਪਈ ਹੈ, ਦੁਬਾਰਾ ਸ਼ੁਰੂ ਹੋ ਗਈ ਹੈ ਦਿੱਲੀ
ਜੀ।
ਪਿਛਲੇ ਕਾਫੀ ਦਿਨਾਂ ਤੋਂ ਜਦੋਂ ਲੋਕਡਾਊਨ ਲੱਗਿਆ ਹੋਇਆ ਸੀਗਾ, ਟ੍ਰੈਫਿਕ ਵੀ ਘੱਟ ਸੀ, ਆਵਾਜਾਈ ਵੀ ਨਹੀਂ ਸੀ, ਹੁਣ ਦਿੱਲੀ ਇੱਕ ਵਾਰੀ ਖੁੱਲ੍ਹ ਚੁੱਕੀ ਹੈ ਦੁਬਾਰਾ
ਜੀ।
ਔਰ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਕਰੋਨਾ ਵੀ ਘੱਟ ਚੁੱਕਿਆ ਹੈ
ਜੀ,
ਪਹਿਲਾਂ ਵਾਲੇ ਹਾਲਾਤ ਨੇ, ਲੋਕ ਵੀ ਕੰਮ 'ਤੇ ਆਉਣ ਲੱਗ ਪਏ ਨੇ, ਔਰ ਸਿੱਖ ਆਬਾਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਕਾਫੀ ਜਗ੍ਹਾ ਦੇ ਉੱਤੇ ਮਾਨ ਸਨਮਾਨ ਵੀ ਮਿਲ ਰਿਹਾ ਹੈ
ਜੀ,
ਕਿਉਂਕਿ ਸਿੱਖ ਭਾਈਚਾਰੇ ਨੇ, ਪੰਜਾਬੀ ਭਾਈਚਾਰੇ ਨੇ ਦਿੱਲੀ ਦੇ ਵਿੱਚ ਕਰੋਨਾ ਦੌਰਾਨ, ਲੋਕਡਾਊਨ ਦੌਰਾਨ ਕਾਫੀ ਮਦਦ ਕੀਤੀ ਹੈ। ਜਿਹੜਾ ਆਕਸੀਜਨ ਦਾ ਲੰਗਰ ਹੈ ਸਭ ਤੋਂ ਪਹਿਲਾਂ ਗੁਰੂ ਘਰਾਂ ਦੇ ਵਿੱਚ ਸ਼ੁਰੂ ਹੋਇਆ
ਜੀ,
ਔਰ ਉਸ ਤੋਂ ਬਾਅਦ ਆਕਸੀਜਨ ਕੰਸਟਰੇਟਰ ਸ਼ੁਰੂ ਹੋ ਗਏ, ਔਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਕੰਮ ਇਸਕੌਨ ਮੰਦਿਰ ਹੈ ਉੱਥੇ ਸਭ ਤੋਂ ਮਸ਼ਹੂਰ, ਉੱਥੇ ਵੀ ਸ਼ੁਰੂ ਹੋ ਗਿਆ
ਜੀ।
ਤੋ ਕਹਿ ਸਕਦੇ ਹਾਂ ਕਿ ਦਿੱਲੀ ਹੁਣ ਲੀਹ 'ਤੇ ਪੈਣ ਲੱਗ ਪਈ ਹੈ ਨਵੇਂ ਸਿਰਿਓਂ
ਜੀ।
ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦਾ ਜਿਹੜੇ ਹਾਲਾਤ ਹੈ ਉਹ ਸੁਧਰਨ ਦੀ ਉਮੀਦ ਹੈ।
ਠੀਕ ਹੈ ਬੇਟਾ ਸਾਹਿਬ, ਪੰਜਾਬ ਦੇ ਹਾਲਾਤ ਤੁਹਾਤੋਂ ਪੁੱਛਦੇ ਹਾਂ, ਪਰ ਪਹਿਲਾਂ ਨਾ ਥੋੜ੍ਹੇ ਪੈਂਡਿੰਗ ਮੈਸੇਜ ਪਏ ਨੇ ਸਾਡੇ ਸਰੋਤਿਆਂ ਦੇ, ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ। ਮਲਕੀਤ ਸਿੰਘ ਹੁਣੀ ਮੈਲਬਨ ਤੋਂ ਜੁੜੇ ਸਨ ਤਕਰੀਬਨ 20 ਮਿੰਟ ਪਹਿਲਾਂ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਲਾਈਵ ਪ੍ਰੋਗਰਾਮ ਸੁਣ ਰਹੇ ਹਾਂ, ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰਾਨਾ ਮਲਕੀਤ ਸਿੰਘ ਜੀ। ਅਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ, ਉਹਨਾਂ ਨੇ ਸਾਡੇ ਸਵੇਰ ਦੇ ਵਿਚਾਰ ਕਲਚਰ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਕਲਚਰ ਇਜ਼ ਐਨ ਅਮਰੇਲਾ ਟਰਮ ਵਿਚ ਇਨਕੰਪਸਿਸ ਦਾ ਸੋਸ਼ਲ ਬਿਹੇਵੀਅਰ ਐਂਡ ਨੋਰਮਸ ਫਾਊਂਡ ਇਨ ਹਿਊਮਨ ਸੁਸਾਇਟੀਜ਼ ਐਜ਼ ਵੈਲ ਐਜ਼ ਦਾ ਨੌਲੇਜ, ਬਿਲੀਫਸ, ਆਰਟਸ, ਲੋਜ, ਕਸਟਮਸ, ਕੈਪੇਬਿਲਿਟੀਜ਼ ਐਂਡ ਹੈਬਿਟਸ ਆਫ ਇੰਡੀਵਿਜੁਅਲਸ ਇਨ ਦੀਸ ਗਰੁੱਪ। ਅਤੇ ਸੱਭਿਆਚਾਰ ਇੱਕ ਵਿਸ਼ਾਲ ਸੰਕਲਪ ਹੈ, ਅਤੇ ਇਸ ਵਿੱਚ ਕਿਸੇ ਕੌਮ, ਜਾਤ, ਲੋਕਾਂ ਦੇ ਜੀਵਨ ਦੇ ਸਭ ਪੱਖ ਸ਼ਾਮਿਲ ਹੁੰਦੇ ਨੇ। ਇਸ ਵਿੱਚ ਸੱਭਿਆ ਅਤੇ ਅਸੱਭਿਆ ਦੋਵੇਂ ਸ਼ਾਮਿਲ ਹੁੰਦੇ ਨੇ। ਇਮਾਨਦਾਰੀ ਦੇ ਨਾਲ ਠੱਗੀ, ਚੋਰੀ, ਧਾੜੇ, ਧਾਰਮਿਕ ਵਿਸ਼ਵਾਸਾਂ ਦੇ ਨਾਲ ਵਹਿਮ ਭਰਮ, ਸੱਚੇ ਬੋਲਾਂ ਦੇ ਨਾਲ ਕਰੂਰ ਕੌੜੇ ਬੋਲ ਅਤੇ ਗਾਲਾਂ, ਖੇਡ ਮਨੋਰੰਜਨ ਦੇ ਸਾਧਨ, ਕਿੱਤੇ ਮਨੋਰੰਜਨ, ਦੇਸਾ ਧਨ, ਬੋਲੀ, ਸਾਹਿਤ, ਕਲਾਵਾਂ, ਕਾਨੂੰਨ, ਧਾਰਮਿਕ ਰੋ ਰੀਤਾਂ ਦੇ ਆਦਤਾਂ, ਸਮੁੱਚਾ ਸਵਾ ਸ਼ਾਮਿਲ ਹੁੰਦਾ ਹੈ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵਿਚਾਰ ਭੇਜਣ ਦੇ ਲਈ। ਅਤੇ ਤੁਹਾਡਾ ਸਵਾਲ ਜਿਹੜਾ ਉਹ ਤੋਂ ਬਾਅਦ ਸੀਗਾ, ਉਹ ਮੈਂ ਅਗਲੇ ਹਫ਼ਤੇ ਗਿਆਨੀ ਜੀ ਤੋਂ ਪੁੱਛਾਂਗਾ ਜੀ। ਰਾਜਵਿੰਦਰ ਕੱਕ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਅਤੇ ਪਾਲਾ ਬੈਂਸ ਕੋਬਰਮ ਤੋਂ ਸ਼ਾਮਿਲ ਹੋਏ ਨੇ, ਉਹ ਵੀ ਪ੍ਰੋਗਰਾਮ ਦਾ ਕਹਿੰਦੇ ਆਨੰਦ ਲੈ ਰਹੇ ਨੇ। ਰੁਪਿੰਦਰ ਸਿੰਘ ਘਲਕਲਾਂ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਸ਼ੌਂਕ ਜੀ ਵੀ ਸ਼ਾਮਿਲ ਨੇ, ਮਲਕੀਤ ਸਿੰਘ ਵੀ ਸ਼ਾਮਿਲ ਨੇ ਵਿਚਾਰ ਦੇ ਨਾਲ। ਕੈਨਬਰਾ ਤੋਂ, ਮਜਬੂਰੀਆਂ ਵਿੱਚ ਚਾਹ ਬੜੇ ਸਸਤੇ ਭਾਅ ਵਿਕ ਜਾਂਦੇ ਨੇ, ਕਿਆ ਬਾਤ ਹੈ, ਬਹੁਤ ਖੂਬਸੂਰਤ। ਸੋ ਪਿਆਰਿਓ, ਸਾਡੇ ਨਾਲ ਸੰਪਰਕ ਜਾਰੀ ਰੱਖੋ, ਅਤੇ ਮੇਰੀ ਅਤੇ ਬਿੱਟਾ ਸਾਹਿਬ ਦੀ ਗੱਲਬਾਤ ਜਿਹੜੀ ਹੈ ਸਹਿਜੇ ਸਹਿਜ ਜਾਰੀ ਰਹੇਗੀ ਅੱਜ ਦਿਨ, ਐਤਵਾਰ ਵਾਲੇ ਦਿਨ। ਅਤੇ ਇਹਨਾਂ ਗੱਲਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਅਪਡੇਟ ਕਰਾਂਗੇ, ਕਰਦੇ ਰਹਾਂਗੇ। ਤੁਸੀਂ ਵੀ ਯੋਗਦਾਨ ਪਾਉਣਾ ਚਾਹੁੰਦੇ ਤਾਂ ਜ਼ਰੂਰ ਸਾਡੇ ਨਾਲ ਈਮੇਲ ਜਾਂ ਟੈਲੀਗ੍ਰਾਮ ਦੇ ਰਾਹੀਂ ਸੰਪਰਕ ਕਰੋ। ਬਿੱਟਾ ਸਾਹਿਬ, ਪੰਜਾਬ ਦਾ ਕੀ ਹਾਲ ਹੈ?
ਪੰਜਾਬ ਦਾ ਹਾਲ ਇਹ ਹੈ ਜੀ ਕਿ ਅਸਲੀਅਤ ਗੱਲ ਇਹ ਹੈ ਕਿ ਹੁਣ ਸਾਰੀਆਂ ਪਾਰਟੀਆਂ ਨੇ ਅੱਡੀਆਂ ਚੱਕ ਲਈਆਂ।
ਅੱਛਾ,
ਪੰਜਾਬ ਕੋਵਿਡ ਤੋਂ ਬਾਅਦ ਬੜੇ ਔਖੇ ਦੌਰ ਦੇ ਵਿੱਚੋਂ ਨਿਕਲਿਆ ਜਾਂ ਸਾਹਮਣਾ ਕਰ ਰਿਹਾ ਕਹਿ ਸਕਦੇ ਹਾਂ
ਜੀ।
ਬਹੁਤ ਸਾਰੀਆਂ ਸਮੱਸਿਆਵਾਂ ਨੇ, ਸਿਆਸੀ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਔਰ ਕਿਸਾਨੀ ਅੰਦੋਲਨ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ 6 ਮਹੀਨਿਆਂ ਤੋਂ ਵੱਧ ਸਮਾਂ ਜਿਹੜਾ ਹੋ ਚੁੱਕਿਆ ਉਹ ਚੱਲ ਰਿਹਾ। ਸਰਦੀ, ਗਰਮੀ, ਬਰਸਾਤ
ਜੀ,
ਇਹ ਸਾਰੇ ਅਸਰ ਪਿੰਡੇ ਉੱਪਰ ਹੜਾਏ ਅੰਨਦਾਤਾ ਨੇ, ਤੋਂ ਬਾਅਦ ਕਰੋਨਾ ਵਰਗੀ
4 ਸੀਜ਼ਨ ਹੋ ਜਾਣੇ ਨੇ।
ਹਾਂਜੀ ਬਿਲਕੁਲ, ਫਿਰ ਕਰੋਨਾ ਦੀ ਬਿਮਾਰੀ ਵੀ, ਇਹ ਵੀ ਅਸੀਂ ਬੜੇ ਸਬਰ ਸੰਤੋਖ ਦੇ ਨਾਲ, ਸ਼ਾਂਤਮਈ ਢੰਗ ਨਾਲ ਅਸੀਂ ਉਹ ਲੜਾਈ ਕਰ ਰਹੇ ਹਾਂ। ਔਰ ਹਾਲਾਤ ਜਿਹੜੇ ਸਿਆਸੀ ਤੌਰ ਤੇ ਹਾਲਾਤ ਤਾਂ ਚਲੋ ਸਿਆਸਤ ਵਾਲੇ ਲੋਕਾਂ ਨੂੰ ਪਤਾ ਹੋਣਗੇ
ਜੀ,
ਪਰ ਆਰਥਿਕ ਤੌਰ ਤੇ ਹਾਲਾਤ ਜਿਹੜਾ ਹੈਗਾ, 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ।
ਅੱਛਾ,
ਬੇਅਦਬੀ ਕਾਂਡ ਦਾ ਮਸਲਾ ਹਾਲੇ ਤੱਕ ਉਵੇਂ ਹੀ ਖੜਾ ਹੈ।
ਅੱਛਾ,
ਪਰ ਸਿਆਸਤ ਇਹਦੇ ਤੇ ਲਗਾਤਾਰ ਜਿਹੜੀ ਪਾਰੂ ਹੋ ਰਹੀ ਹੈ। ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਆਪੋ ਆਪਣੀਆਂ ਜਿਹੜੀਆਂ ਖੇਡਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਨੇ ਸਮਝੌਤੇ ਕੰਪਰੋਮਾਈਜ਼ ਜਾਂ ਕਿਸੇ ਦੂਜੀ ਪਾਰਟੀ ਨੂੰ ਮਾੜਾ ਕੀਤੀ ਨੂੰ ਚੰਗਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਤੇ ਬਹੁਤੇ ਲੋਕਾਂ ਨੇ ਇਹ ਵੀ ਕਹਿ ਦਿੱਤਾ ਕਿ ਸਾਡਾ ਜਿਹੜਾ ਰਾਜਨੀਤੀ ਸਾਡੀ ਸੇਵਾ ਹੋਏਗੀ, ਪਰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਜਨੀਤੀ ਇਹਨਾਂ ਦਾ ਇੱਕ ਕਿੱਤਾ ਹੈ। ਖੁਰਾਇਸ਼ੀ ਪਾਰਟੀਆਂ ਨੇ ਤਾਂ ਆਪਣੇ ਕਮਰ ਕੱਸੇ ਕੱਸ ਰਹੇ ਨੇ, ਉਹਨਾਂ ਨੂੰ ਤਾਂ 2022 ਦੀ ਫਰਵਰੀ ਦਿਸਦੀ ਹੈ, ਲੇਕਿਨ ਆਮ ਲੋਕ ਨੇ ਜਿਹੜੇ ਮੈਂ ਦੇਖ ਰਿਹਾ ਕਰੋਨਾ ਤੋਂ ਬਾਅਦ, ਉਹ ਹੁਣ ਇਹ ਸੋਚ ਰਹੇ ਹੈ ਕਿ ਕਦੋਂ ਅਸੀਂ ਇੰਜੈਕਸ਼ਨ ਲਵਾਈਏ ਪੂਰੇ ਕਰੀਏ ਤੇ ਅਸੀਂ ਇੰਡੀਆ ਤੋਂ ਕਿਸੇ ਤਰੀਕੇ ਨਾਲ ਬਾਹਰ ਨਿਕਲੀਏ, ਚਾਹੇ ਅਸੀਂ ਖਾੜੀ ਮੁਲਕਾਂ 'ਚ ਜਾਈਏ, ਚਾਹੇ ਅਸੀਂ ਕੈਨੇਡਾ ਜਾਈਏ, ਚਾਹੇ ਅਸੀਂ ਆਸਟ੍ਰੇਲੀਆ ਜਾਈਏ। ਹੁਣ ਆਮ ਜਿਹੜੇ ਲੋਕ ਨੇ, ਚੰਗੇ ਭਲੇ ਲੋਕ ਜਿਹਨਾਂ ਦੇ ਪਰਿਵਾਰਾਂ ਦੇ ਕੋਲ ਚੰਗਾ ਪੈਸਾ ਹੈਗਾ, ਚੰਗੀ ਮਿਹਨਤ ਕੀਤੀ ਹੈ ਉਹਨਾਂ ਨੇ, ਚੰਗੇ ਕਾਰੋਬਾਰ ਨੇ, ਔਰ ਦਿੱਲੀ ਦੇ ਵਿੱਚ ਵੀ ਮੈਨੂੰ ਕਾਫੀ ਬੰਦੇ ਮਿਲੇ, ਉਹਨਾਂ ਨੇ ਵੀ ਜਦੋਂ ਸਾਰਾ ਇਹ ਦੇਖਿਆ ਉਹ ਕਹਿੰਦੇ ਨਹੀਂ ਹੁਣ ਨਹੀਂ ਲਿਆ ਰਿਹਾ। ਇਹ ਜਿਹੜਾ ਰੁਝਾਨ ਹੈਗਾ, ਜੇ ਇਹ ਰੁਝਾਨ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ 2039 ਦੇ ਵਿੱਚ ਜਾਂ 2035 ਦੇ ਵਿੱਚ ਪੰਜਾਬ ਦੇ ਵਿੱਚ ਡਾਰਕ ਜ਼ੋਨ ਬਣ ਜਾਣਾ, ਪਾਣੀ ਮੁੱਕ ਜਾਣਾ, ਜਿਵੇਂ ਕਣਕ ਝੋਨੇ ਦਾ ਅਸੀਂ ਖੜਾ ਨਹੀਂ ਛੱਡ ਰਹੇ, ਤਾਂ ਮੈਨੂੰ ਲੱਗਦਾ ਕਿ 2040 ਤੱਕ ਪੰਜਾਬ ਜਿਹੜਾ ਉਹ ਪੰਜਾਬ ਨਹੀਂ ਰਹੂਗਾ। ਅੱਜ ਦੀ ਨਵੀਂ ਪੀੜ੍ਹੀ ਹੈ ਇਹ ਬਿਲਕੁਲ ਪਲਾਇਨ ਕਰ ਜੂਗੀ, ਕੋਈ ਮੇਰੇ ਵਰਗੇ ਇੱਥੇ ਰਹਿ ਜਾਣਗੇ ਜਿਹੜੇ ਜਵਾਂ ਨਿਕੰਮੇ ਹੋਣਗੇ, ਬਾਕੀ ਬੰਦੇ
ਭਾਈ ਜੀ ਨਿਕੰਮੇ ਨਹੀਂ, ਖਬਰਾਂ ਕਿਨ ਦੇਣੀਆਂ ਵੀ ਤੁਸੀਂ ਦੇਣੀਆਂ, ਕਿਉਂਕਿ ਆਪਾਂ ਤਾਂ ਇੱਥੇ ਹੀ ਰਹਿਣਾ, ਕਿਤੇ ਜਾਣਾ ਹੀ ਨਹੀਂ। ਕਈ ਸਵਾਲ ਵੀ ਆ ਰਹੇ ਨੇ ਖਬਰਾਂ ਤੇ ਗੱਲਬਾਤ ਕਰਨ ਨੂੰ ਵੀ ਆ ਰਿਹਾ ਹੈ, ਤੇ ਕਰੋਨਾ ਦੇ ਨਾਲ ਓਵਰਆਲ ਪੰਜਾਬ ਦੇ ਵਿੱਚ ਲੋਕਡਾਊਨ ਜਿਹੜੇ ਲੱਗੇ ਸੀ ਉਹਦੇ ਚ ਰਾਹਤ ਕੀ ਚੱਲ ਰਿਹਾ, ਲੋਕ ਬਿਹੇਵ ਕਰ ਰਹੇ ਆ ਜਾਂ ਨਹੀਂ ਕਰ ਰਹੇ, ਕੀ ਕੀ ਸਿਚੁਏਸ਼ਨ ਹੈ?
ਕਰੋਨਾ ਤੋਂ ਬਾਅਦ ਜਿਹੜੇ ਤਾਂ ਬੰਦਿਆਂ ਨੇ ਕਰੋਨਾ ਦੌਰਾਨ ਆਪਣੇ ਪਰਿਵਾਰਾਂ ਨੂੰ ਕਿਸੇ ਮੈਂਬਰ ਨੂੰ ਗਵਾ ਲਿਆ,
ਅੱਛਾ,
ਉਹਨਾਂ ਦੇ ਦਿਮਾਗ 'ਚ ਤਾਂ ਇੱਕ ਬਹੁਤ ਵੱਡਾ ਡਰ ਬਣਿਆ ਹੋਇਆ ਵੀ ਕਰੋਨਾ ਇੱਕ ਬਹੁਤ ਵੱਡੀ ਬਿਮਾਰੀ ਹੈ ਤੇ ਸਾਨੂੰ ਇਹਦੇ ਤੋਂ ਬਚਣਾ ਚਾਹੀਦਾ ਹੈ, ਤੇ ਇਹਦਾ ਇਲਾਜ ਵੀ ਸਾਨੂੰ ਦੇਖਣਾ ਪੈਣਾ ਹੈ। ਆਕਸੀਜਨ ਦਾ ਵੀ ਉਹ ਪ੍ਰਬੰਧ ਕਰ ਰਹੇ ਨੇ ਘਰਾਂ ਦੇ ਵਿੱਚ, ਗ੍ਰੀਨਰੀ ਦਾ ਅੱਜ ਜਿੱਦਾਂ ਕਹਿ ਰਹੇ ਨੇ ਕਿ ਜਿਹੜੇ ਰਾਤ ਨੂੰ ਵੀ ਆਕਸੀਜਨ ਛੱਡਦੇ ਨੇ ਬੂਟੇ, ਵਾਈਕਸ ਹੋ ਗਿਆ, ਤੁਲਸੀ ਹੋ ਗਿਆ, ਪਿੱਪਲ ਹੋ ਗਿਆ, ਔਰ ਇਸ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਲਾਉਣੇ ਉਹਨਾਂ ਨੇ ਸ਼ੁਰੂ ਕੀਤੇ। ਨਰਸਰੀਆਂ ਦੇ ਵਿੱਚ ਵੀ ਇਹ ਡਿਮਾਂਡ ਜਿਹੜੀ ਵੱਧ ਚੁੱਕੀ ਹੈ, ਤੇ ਜਿਹੜੇ ਲੋਕਾਂ ਨੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੀ ਤੇ ਉਹ ਕਹਿੰਦੇ ਆ ਕਿ ਇਹ ਸਰਕਾਰ ਦਾ ਇੱਕ ਡਰਾਮ। ਹਾਂ, ਇੰਨਾ ਜ਼ਰੂਰ ਹੈ ਤੇ ਦਿੱਲੀ ਦੇ ਵਿੱਚ ਮੈਂ ਕਾਫੀ ਬੰਦਿਆਂ ਨੂੰ ਮਿਲਿਆ ਤੇ ਉਹਨਾਂ ਨੇ ਆਖਿਆ ਕਿ ਯੂਪੀ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੋਂ ਇਹ ਲੱਗਦਾ ਹੈ ਕਿ ਡਾਕਟਰਾਂ ਦਾ, ਲੈਬੋਰਟਰੀ ਵਾਲਿਆਂ ਦਾ ਔਰ ਦਵਾਈਆਂ ਵਾਲਿਆਂ ਦਾ ਇੱਕ ਗਰੋਹ ਹੈ ਜਿਹੜਾ ਕਨੈਕਸ਼ਨ ਹੈ ਉਹ ਜੁੜ ਗਿਆ, ਤੇ ਉਹਦੇ ਕਰਕੇ ਕਰੋਨਾ ਜਿਹੜੀ ਇੱਕ ਭਿਆਨਕ ਬਿਮਾਰੀ ਜਾਂ ਭਿਆਨਕ ਇੱਕ ਕਹਿ ਸਕਦੇ ਹਾਂ
ਝੱਲਣੀ ਪਏਗੀ। ਇਹ ਉੱਥੇ ਕੋ ਖੁਲਾਸੇ ਹੋਏ ਨੇ ਇਹੋ ਜਿਹੇ ਗੱਲਾਂ ਬਾਹਰ ਆ ਰਹੀਆਂ ਨੇ?
ਹਾਂ, ਯੂਪੀ ਦੇ ਵਿੱਚ ਇੱਕ ਤਾਂ ਇਹ ਆਇਆ ਕਿ WHO ਨੇ ਯੂਪੀ ਨੂੰ ਇੱਕ ਸਰਟੀਫਿਕੇਟ ਦਿੱਤਾ ਹੈ ਸ਼ਾਬਾਸ਼ੀ ਦਾ ਵੀ ਤੁਸੀਂ ਕਰੋਨਾ ਬੜਾ ਅੱਛਾ ਕੰਟਰੋਲ ਕੀਤਾ ਹੈ, ਤੁਹਾਨੂੰ ਅਸੀਂ ਸਨਮਾਨ ਕਰਦੇ। WHO ਯੂਪੀ ਨੂੰ ਇਨਾਮ ਦੇ ਰਿਹਾ। ਯੂਪੀ ਦੇ ਵਿੱਚ ਇਹ ਖੁਲਾਸਾ, ਦਿੱਲੀ ਤੋਂ ਇਹ ਗੱਲ ਨਿਕਲ ਕੇ ਬਾਹਰ ਆਈ ਹੈ, ਅਨਓਫੀਸ਼ਲੀ ਇਹ ਗੱਲ ਪੁਸ਼ਟੀ ਨਹੀਂ ਹੋ ਸਕਦੀ ਇਹਦੀ। ਉਹਦੇ ਵਿੱਚ ਇਹ ਆਇਆ ਵੀ ਸਾਰੀਆਂ ਲੈਬੋਰਟਰੀਜ਼ ਨੂੰ ਇਹ ਹੁਕਮ ਕਰ ਦਿੱਤਾ ਗਿਆ ਕਿ ਜਿਸ ਵੀ ਵਿਅਕਤੀ ਨੇ ਕਰੋਨਾ ਦਾ ਨੈਗੇਟਿਵ ਰਿਜ਼ਲਟ ਦਿੱਤਾ ਤੇ ਉਸ ਦਾ ਲਾਇਸੈਂਸ ਕੈਂਸਲ ਹੋ ਜਾਵੇ, ਤੇ ਉਹਨਾਂ ਨੇ ਜ਼ਿਆਦਾਤਰ ਪੋਜ਼ਿਟਿਵ ਰਿਜ਼ਲਟ ਦਿੱਤੇ। ਔਰ ਪੋਜ਼ਿਟਿਵ ਰਿਜ਼ਲਟ ਦੇਣ ਤੋਂ ਬਾਅਦ ਉਹਨਾਂ ਨੂੰ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਉਣਾ ਪਿਆ, ਚਾਹੇ 10 ਦਿਨਾਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ, ਡਾਕਟਰ ਵੀ ਰਲ ਗਏ, ਲੈਬੋਰਟਰੀ ਟੈਕਨੀਸ਼ੀਅਨ ਵੀ ਰਲ ਗਏ, ਦਵਾਈਆਂ ਵਾਲੇ ਵੀ ਰਲ ਗਏ, ਕਿਸੇ ਨੂੰ ਕੋਈ ਛੋਟੀ ਜਿਹੀ ਵੀ ਮਾਈਲਡ ਜਿਹੀ ਵੀ ਕੋਈ ਸਮੱਸਿਆ ਸੀ ਤਾਂ ਉਹਨੂੰ ਵਧਾ ਚੜਾ ਕੇ ਦੱਸਿਆ ਗਿਆ ਤੇ 10 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ। ਜਿਹੜਾ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਗਿਆ, ਲੋਕਾਂ ਨੂੰ ਮਜਬੂਰੀ ਦੇ ਵਿੱਚ ਲਾਸ਼ਾਂ ਗੰਗਾ ਦੇ ਵਿੱਚ ਸੁੱਟਣੀਆਂ ਪਈਆਂ, ਗੰਗਾ ਦੇ ਕਿਨਾਰੇ ਦੱਬਣੀਆਂ ਪਈਆਂ, ਔਰ ਉਸ ਤੋਂ ਬਾਅਦ ਜਿਹੜੀ ਹਨੇਰੀ ਆਈ, ਮੀਂਹ ਆਇਆ, ਤਾਂ ਉਸ ਤੋਂ ਬਾਅਦ ਜਦੋਂ ਲਾਸ਼ਾਂ ਥੱਲੇ ਦਿਖਾਈ ਦੇਣ ਲੱਗ ਪਈਆਂ ਤੇ ਉਦੋਂ ਇਹ ਸਾਰਾ ਚਿਹਰਾ ਮੁਰਾ ਨੰਗਾ ਹੋਇਆ। ਲੇਕਿਨ ਹਲੇ ਵੀ ਸਰਕਾਰ ਦਾ ਇਹ ਜ਼ੋਰ ਲੱਗਿਆ ਹੋਇਆ ਕਿ ਨਹੀਂ ਜੀ, ਇਹ ਤਾਂ ਗੱਲਾਂ ਸੀ, ਕਈ ਲੋਕਾਂ ਨੇ ਆਪਣੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਰਿਵਾਜ਼ ਹੁੰਦਾ, ਉਹਨਾਂ ਨੇ ਅੰਤਿਮ ਸੰਸਕਾਰ ਨਹੀਂ ਕਰਨਾ ਹੁੰਦਾ, ਉਹਨਾਂ ਨੇ ਲਾਸ਼ ਨੂੰ ਦਫਨਾਉਣਾ ਹੁੰਦਾ, ਤੇ ਇਹ ਉਹ ਲਾਸ਼ਾਂ ਸਨ। ਸਰਕਾਰ ਨੇ ਪੈਰਾਂ ਤੇ ਪਾਣੀ ਹੀ ਪੈ ਦਿੱਤਾ। ਲੇਕਿਨ ਹਾਲਾਤ ਜਿਹੜੇ ਯੂਪੀ ਦੇ ਬਣੇ ਨੇ ਉਹ ਕੋਈ ਬਹੁਤੇ ਚੰਗੇ ਨੇ। ਇਸ ਤੋਂ ਬਾਅਦ ਇਹ ਵੀ ਚਰਚਾ ਚੱਲਦੀ ਰਹੀ ਪਰਸੋਂ ਕਿ ਦਿੱਲੀ ਦੇ ਵਿੱਚ ਜਦੋਂ ਯੋਗੀ ਆਦਿੱਤਿਆਨਾਥ ਆਉਂਦੇ ਆ ਤਾਂ ਉਦੋਂ ਇਹ ਵੀ ਚਰਚਾ ਹੁੰਦੀ ਹੈ ਕਿ ਇਹਨਾਂ ਨੂੰ ਹਟਾ ਦਿੱਤਾ ਜਾਏਗਾ, ਲੇਕਿਨ ਉਹ ਗੱਲ ਜਿਹੜੀ ਕਵਰ ਕਰ ਲਈ ਗਈ। ਹੁਣ ਇਹ ਕਹਿ ਦਿੱਤਾ ਗਿਆ ਕਿ ਨਹੀਂ, ਉੱਥੇ ਤਾਂ ਜਿਹੜੀ ਮੰਤਰੀ ਮੰਡਲ ਦਾ ਜਿਹੜਾ ਫੇਰ ਬਦਲ ਹੈ ਉਹਦਾ ਪ੍ਰਬੰਧ ਕਰ ਰਹੇ ਸੀ, ਇਸ ਕਰਕੇ ਉਹਨਾਂ ਨੂੰ ਇੱਥੇ ਆਉਣਾ ਪਿਆ, ਉਹਨਾਂ ਨੂੰ ਬੁਲਾਇਆ। ਸੋ ਹਾਲਾਤ ਕੋਈ ਦੇਸ਼ ਦੇ ਪੂਰੇ ਬਹੁਤੇ ਚੰਗੇ ਨੇਗੇ, ਲੇਕਿਨ ਜਿਹੜਾ ਕਨੈਕਸ਼ਨ ਰਲਿਆ ਇਹ ਡਾਕਟਰਾਂ ਦਾ, ਲੈਬੋਰਟਰੀ ਟੈਕਨੀਸ਼ੀਅਨ ਦਾ, ਲੈਬੋਰਟਰੀ ਮਾਲਕਾਂ ਦਾ, ਔਰ ਕੈਮਿਸਟ ਦੀਆਂ ਸ਼ਾਪ ਦਾ, ਇਹ ਕੋਈ ਬਹੁਤਾ ਚੰਗਾ ਨਹੀਂ ਗਾ
ਬਿੱਟਾ ਸਾਹਿਬ। ਇਹ ਤਾਂ ਫਿਰ ਪ੍ਰਸ਼ਾਸਨ ਦਾ ਫੇਲੀਅਰ ਹੀ ਮੰਨਿਆ ਜਾ ਸਕਦਾ ਹੈ ਕਿ ਜਿਹੜਾ ਇਹਨਾਂ ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਕਿਉਂਕਿ ਇਹ ਆਮ ਲੋਕ ਵੀ ਇਹੀ ਕਹਿ ਰਹੇ ਨੇ। ਲੋਕ ਹੁਣ ਅੱਜ ਕੱਲ੍ਹ ਪੁਲਿਸ ਤੋਂ ਨਹੀਂ ਡਰਦੇ, ਲੋਕ ਮਿਲਟਰੀ ਤੋਂ ਨਹੀਂ ਡਰਦੇ, ਲੋਕ ਬੰਦੂਕਾਂ ਤੋਂ ਨਹੀਂ ਡਰ ਰਹੇ, ਲੋਕ ਡਾਕਟਰਾਂ ਤੋਂ ਡਰ ਰਹੇ ਨੇ, ਦਵਾਈਆਂ ਤੋਂ ਡਰ ਰਹੇ ਨੇ।
ਬਿਲਕੁਲ ਮਜਬੂਰੀ ਹੈ ਜੀ, ਕਿਉਂਕਿ ਤੁਸੀਂ ਦੇਖੋ ਨਾ, ਕੋਵਾਸ਼ੀਲਡ, ਕੋਵੈਕਸੀਨ, ਬਹੁਤੇ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਆਹ ਟੀਕਾ ਚੰਗਾ ਹੈ, ਆਹ ਫਿੱਟ ਹੈ, ਔਰ ਕਈ ਲੋਕਾਂ ਨੂੰ ਟੀਕਾ ਲਾਉਣ ਤੋਂ ਬਾਅਦ ਵੀ ਕਈਆਂ ਦੀ ਜਾਨ ਚਲੀ ਗਈ। ਉਦੋਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਪੈ ਗਿਆ ਵੀ ਅਸੀਂ ਨਹੀਂ ਟੀਕਾ ਲਵਾਉਣਾ, ਬਹੁਤੇ ਬੰਦਿਆਂ ਨੇ ਇੰਜੈਕਸ਼ਨ ਨਹੀਂ ਲਵਾਇਆ। ਇਹ ਗੱਲ ਬਿਲਕੁਲ ਠੀਕ ਹੈ, ਹੁਣ ਹਸਪਤਾਲ ਜਾਣ ਤੋਂ ਲੋਕ ਡਰਨ ਲੱਗ
ਪਏ।
ਮੈਨੂੰ ਲੋਕ ਇਹ ਸੋਚਦੇ ਆ ਕਿ ਜੇ ਅਸੀਂ ਹਸਪਤਾਲ ਚਲੇ ਗਏ ਤਾਂ ਸਾਡੀ ਇੱਥੇ ਜਾਨ ਚਲੀ ਜਾਊ
ਜੀ। ਇਹ ਵੀ ਚਿੰਤਾ ਦਾ ਮਾਮਲਾ ਹੈ। ਪਰ ਇੱਧਰ ਹੁਣ ਪੰਜਾਬ ਦੇ ਵਿੱਚ ਆਈਏ ਤਾਂ ਜਿਹੜੇ ਐਜੂਕੇਸ਼ਨ ਦੇ ਵਿੱਚ ਬੜੀ ਘਾਟ ਪੈ ਰਹੀ ਆ, ਬੱਚੇ ਜਿਹੜੇ ਆ ਉਹਨਾਂ ਦੇ ਪੇਪਰ ਹੀ ਨਹੀਂ ਪੈ ਰਹੇ। ਪਰ ਮੈਨੂੰ ਮੈਂ ਇਹ ਵੀ ਸੁਣਿਆ ਵੀ ਕੁਛ ਜਿਹੜੀਆਂ ਪੜ੍ਹਾਈਆਂ ਉਹਨਾਂ ਦੇ ਵਿੱਚ ਪੇਪਰ ਜਿਹੜੇ ਨੇ ਉਹ ਟੀਚਰ 1-to-1 ਲੈ ਰਹੇ ਨੇ, ਜ਼ੂਮ ਮੀਟਿੰਗਾਂ ਦੇ ਰਾਹੀਂ ਜਾਂ ਜ਼ੂਮ ਦੇ ਰਾਹੀਂ ਜਾਂ ਵੀਡੀਓ ਦੇ ਰਾਹੀਂ। ਇਹ ਵੀ ਬਿੱਟਾ ਸਾਹਿਬ ਗੱਲ ਸਾਹਮਣੇ ਆ ਰਹੀ ਹੈ, ਮਜ਼ਾਕ ਦੇ ਤੌਰ 'ਤੇ ਵੀ ਆ ਰਹੀ ਹੈ ਵੀ ਜਿਹੜੇ 2 ਸਾਲਾਂ ਦੇ ਵਿੱਚ ਕੋਵਿਡ ਵਾਲੇ ਗ੍ਰੈਜੂਏਟਸ ਨੇ, ਚਾਹੇ ਉਹਨਾਂ ਨੇ 12ਵੀਂ ਕੀਤੀ ਹੈ ਚਾਹੇ ਉਹਨਾਂ ਨੇ ਡਿਗਰੀ ਕੀਤੀ ਹੈ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਨੂੰ ਪੁੱਛਿਆ ਕਰਨਾ ਵੀ ਤੁਸੀਂ ਕਿਹੜੇ, ਤੁਸੀਂ ਕੋਵਿਡ ਦੇ ਤਾਂ ਨਹੀਂ ਗ੍ਰੈਜੂਏਟ, ਕਿਉਂਕਿ ਉਹ ਬਿਨਾਂ ਟੈਸਟਾਂ ਤੋਂ ਹੀ ਬਾਹਰ ਆਉਣਾ ਹੈ ਉਹਨਾਂ ਨੇ। ਇਹ ਕਿੰਨਾ ਕੁ ਚਿੰਤਾ ਦਾ ਵਿਸ਼ਾ, ਮੈਂ ਤਾਂ ਹੱਸ ਰਿਹਾ ਵੈਸੇ, ਪਰ ਆਈ ਥਿੰਕ ਇਟਸ ਵੈਰੀ ਸੀਰੀਅਸ ਟੂ।
ਹਾਂ, ਵੈਸੇ ਇਹਦੇ ਲਈ ਨਾ ਜੀ ਇਹ ਬੜੀ ਪ੍ਰੋਬਲਮ ਆਉਣੀ ਹੈ ਅੱਗੇ ਤੋਂ, ਕਿਉਂਕਿ ਸਟਰੀਮ ਜਿਹੜਾ ਹੈਗਾ ਹੈ ਕਿਸੇ ਵੀ ਸਟਰੀਮ ਦੇ ਵਿੱਚ ਜਦੋਂ ਤੁਸੀਂ ਪਾਸ ਕਰਦੇ ਹੋ
ਜੀ
ਤਾਂ ਉਹਦੀ ਗ੍ਰੇਡਿੰਗ ਹੈਗੀ ਆ, ਮਾਰਕਸ ਹੈਗੇ ਉਹਦੇ ਨੇ, ਕਿੰਨੇ ਤੁਸੀਂ ਨੰਬਰਾਂ ਲਈ ਪ੍ਰਾਪਤ ਕੀਤਾ, ਇੰਨੇ ਪਰਸੈਂਟ ਹੈਗਾ। ਲੇਕਿਨ ਹੁਣ ਤਾਂ ਚਲੋ ਕੰਪੀਟੀਸ਼ਨ ਆ ਗਿਆ ਵੀ ਤੁਸੀਂ ਅੱਗੇ ਲਾ ਲਈ ਜਾਂ PMT, IIT, +2 ਤੋਂ ਬਾਅਦ ਤੁਸੀਂ ਉਹਨੂੰ ਕਲੀਅਰ ਕਰਨਾ ਹੈ, ਲੇਕਿਨ ਉਹ ਨੰਬਰ ਵੀ ਵਿੱਚ ਐਡ ਹੋਣੇ। ਹਾਲਾਤ ਇਸੇ UGC ਨੇ ਔਰ ਜਿਹੜੀ ਮਿਨਿਸਟਰੀ HRD ਹੈ ਉਹਨੇ ਹਾਲੇ ਤੱਕ ਇਹਦਾ ਫਾਈਨਲ ਕੋਈ ਟੱਚ ਨਹੀਂ ਦਿੱਤਾ ਵੀ ਇਹਦਾ ਅੱਗੇ ਤੋਂ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਵਿਅਕਤੀ ਨੇ ਹਾਇਰ ਐਜੂਕੇਸ਼ਨ ਲਈ ਜਾਣਾ ਹੈ ਜਾਂ ਕੋਈ ਬੈਂਕਿੰਗ ਦਾ ਟੈਸਟ ਦੇਣਾ ਤੇ ਉਹਦੇ ਨੰਬਰ ਜਿਹੜੇ ਹੈਗੇ ਨੇ +2 ਦੇ ਉਹ ਕਿੱਦਾਂ ਇਹਨਾਂ ਨੂੰ ਐਡ ਕਰਨੇ ਆ, ਇਹ ਚਿੰਤਾ ਦਾ ਵਿਸ਼ਾ ਹੈਗਾ ਹਾਲੇ ਤੱਕ ਇਹਦੇ ਬਾਰੇ ਸਰਕਾਰ ਨੇ ਕੁਝ ਨਹੀਂ ਸੋਚਿਆ। ਹਾਂ, ਇੰਨਾ ਜ਼ਰੂਰ ਹੈਗਾ ਕਿ ਐਵਰੇਜ ਜਿਹੜੇ ਬੱਚੇ 40-45-50% ਦੇ ਪਾਸ ਹੁੰਦੇ ਸੀ ਉਹਨਾਂ ਨੂੰ ਇਹਨਾਂ ਨੇ 70-80% ਦੇ ਪਾਸ ਕਰ ਦਿੱਤਾ ਹੈ।
ਅੱਛਾ।
ਔਰ ਜਿਹੜੇ ਬੱਚਿਆਂ ਨੇ ਤਿਆਰੀ ਕੀਤੀ ਸੀ ਪੂਰੀ, ਜਿਹਨਾਂ ਦੇ ਐਵਰੇਜ 90 ਤੋਂ ਉੱਪਰ ਅਬਵ ਨੰਬਰ ਆਉਂਦੇ ਸੀ ਉਹਨਾਂ ਨੂੰ ਵੀ ਉਸੇ ਗ੍ਰੇਡ 'ਚ ਰੱਖਿਆ, ਇਹਦੇ ਕਰਕੇ ਉਹਨਾਂ ਨੂੰ ਥੋੜਾ ਜਿਹਾ ਨੁਕਸਾਨ ਹੈਗਾ। ਲੇਕਿਨ ਹੁਣ ਜੇ ਤੁਸੀਂ ਦੂਜੇ ਪਾਸੇ ਦੇਖੋ ਪੰਜਾਬ ਸਰਕਾਰ ਦੀ ਸ਼ਾਬਾਸ਼ੀ, ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਜਿਹੜੇ ਸਕੂਲ ਸਿੱਖਿਆ ਐਜੂਕੇਸ਼ਨ ਹੈ ਉਹ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ।
ਹਾਂ, ਮੈਂ ਇਹ ਵੀ ਗੱਲ ਕਰਨਾ ਚਾਹੁੰਦਾ ਸੀਗਾ ਕਿ ਦੇਖੋ ਮੈਨੂੰ ਪਤਾ ਹੈ, ਮੈਂ ਮਿਲਿਆ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਜੋ ਨਵਾਂਸ਼ਹਿਰ ਦੇ DC ਰਹੇ ਨੇ ਬਹੁਤ ਦੇਰ, ਉਹਨਾਂ ਨੇ ਕੈਲੀਫੋਰਨੀਆ ਬਣਾ ਦਿੱਤਾ ਸੀ ਸਾਡਾ ਨਵਾਂਸ਼ਹਿਰ, ਤੇ ਉਹ ਬੜੇ ਐਕਟਿਵ ਰਹੇ ਹਨ ਤੇ ਮੈਨੂੰ ਹੈਰਾਨੀ ਹੈ ਕਿ ਉਹਨਾਂ ਦੇ ਹੁੰਦੇ ਹੋਏ ਕਿਉਂ ਨਹੀਂ ਆਇਆ ਨੰਬਰ 1 ਤੇ ਪੰਜਾਬ, ਪਰ ਹੁਣ ਖਬਰਾਂ ਆ ਰਹੀਆਂ ਨੇ ਤੇ ਹੁਣ ਤੁਸੀਂ ਦੱਸੋ ਵੀ ਕਿਉਂ ਹੈ, ਕੀ ਕਿਹੜੇ ਕਿਹੜੇ ਕੰਮ ਕੀਤੇ ਨੇ ਪੰਜਾਬ ਐਜੂਕੇਸ਼ਨ ਨੇ?
ਹਾਂਜੀ ਹਾਂਜੀ, ਇਹਦੇ ਚ ਨਾ ਜੀ ਇਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਹੈ, ਜਿਹੜੀ ਇੰਡੀਆ ਗਵਰਨਮੈਂਟ ਨੇ ਇੱਕ ਦਰਜਾਬੰਦੀ ਕੀਤੀ ਸੀ ਕਿ ਆਹ ਖਾਸ ਪਹਿਲੂ ਹੋਣੇ ਚਾਹੀਦੇ ਆ, ਉਹਦੇ ਚ ਜਿਹੜਾ ਆਲ ਇੰਡੀਆ ਦਾ ਰੈਂਕ ਹੈ ਜਿਹੜੇ ਪਹਿਲੇ ਸਥਾਨ ਦੇ ਉੱਤੇ, ਉਹਨਾਂ ਨੇ ਕਿਹਾ ਸੀਗਾ ਕਿ ਸਕੂਲਾਂ ਦੀ ਇੱਕ ਤਾਂ ਉਪਲਬਧਤਾ ਪਹਿਲਾ ਮਾਪਦੰਡ ਉਹਨਾਂ ਦਾ ਇਹ ਸੀਗਾ ਵੀ ਸਕੂਲ ਮੌਜੂਦ ਹੈਗੇ ਨੇ, ਮੰਨ ਲਓ ਮੁਕਤਸਰ ਜ਼ਿਲ੍ਹੇ ਦੇ ਵਿੱਚ ਹੈ ਤੇ ਤੁਹਾਡੇ ਆਂਢ ਗੁਆਂਢ ਸਕੂਲ ਮੌਜੂਦ ਹੈ ਸਰਕਾਰੀ, ਉਹਦੇ ਚ ਅਸੀਂ ਪਹਿਲੇ ਨੰਬਰ ਤੇ ਹਾਂ, ਯਾਨੀ 1.5 ਕਿਲੋਮੀਟਰ ਤੋਂ ਲੈ ਕੇ 3 ਕਿਲੋਮੀਟਰ ਤੱਕ ਸਕੂਲ ਮੇਰੇ ਘਰ ਤੋਂ ਉਪਲਬਧ ਹੈਗਾ। ਦੂਜਾ ਉਹਦੇ ਚ ਮਾਪਦੰਡ ਸੀਗਾ ਕਿ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦਾ ਦਾਖਲਾ ਹੋ ਰਿਹਾ, ਤੇ ਇਹ ਤਾਂ ਨਹੀਂ ਵੀ ਤੁਸੀਂ ਜਾ ਨਹੀਂ ਰਹੇ, ਉੱਥੇ ਦਾਖਲਾ ਉੱਥੇ ਹੋ ਰਿਹਾ ਕਿਉਂਕਿ ਉੱਥੇ ਡੰਮੀ ਦਾਖਲਾ ਵੀ ਹੋ ਰਿਹਾ। ਉੱਥੇ ਮੰਨ ਲਓ ਮੇਰੀ ਬੇਟੀ ਪਲੱਸ ਟੂ ਦੇ ਵਿੱਚ ਪੜ੍ਹਦੀ ਹੈ ਤੇ ਮੈਨੂੰ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਲੱਸ ਟੂ ਕਰਾਵਾਂ ਤੇ ਪੜ੍ਹਾਵਾਂ ਉਹਨੂੰ ਮੈਂ CBSE ਚ, ਦਾਖਲਾ ਉਹਦਾ ਮੈਂ ਉੱਥੇ ਕਰਾ ਦਿੰਦਾ।
ਅੱਛਾ,
ਹਾਂਜੀ, ਫੀਸ ਉਹਦੀ ਮੈਂ ਉੱਥੇ ਭਰ ਦਿੰਦਾ, ਡੰਮੀ ਐਡਮਿਸ਼ਨ ਉਹਨੂੰ ਕਹਿ ਦਿੰਦਾ।
ਅੱਛਾ,
ਤੇ ਤੀਜੀ ਰੈਂਕਿੰਗ ਹੈਗੀ ਉਹਦੇ ਚ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਛੱਡਣ ਤੋਂ ਕੋਈ ਰੋਕ ਤਾਂ ਨਹੀਂ ਰਿਹਾ
ਜੀ,
ਜਾਂ ਉਹ ਕੋਈ ਵਿੱਚ ਗੈਪ ਤਾਂ ਨਹੀਂ ਪੈ ਰਿਹਾ, ਕਿਉਂਕਿ ਜਦੋਂ ਐਜੂਕੇਸ਼ਨ ਫ੍ਰੀ ਹੈ ਬੱਚਿਆਂ ਲਈ, ਪਲੱਸ ਟੂ ਦੀ ਬੱਚਿਆਂ ਲਈ, 10ਵੀਂ ਤੱਕ ਲਈ
ਜੀ,
ਤਾਂ ਉਦੋਂ ਅਸੀਂ ਕਹਿੰਦੇ ਹਾਂ ਵੀ ਚੱਲ ਐਡਮਿਸ਼ਨ ਕਰਾ ਲਓ, ਕੋਈ ਗੱਲ ਇਹ ਤਾਂ ਟੀਚਰ ਦੇ ਹੱਥ ਦੇ ਵਿੱਚ ਹੈ ਨਾ ਵੀ ਉਹਨੇ ਨਾਮ ਨਹੀਂ ਕੱਟਿਆ
ਜੀ ਜੀ।
ਚੌਥਾ ਹੈਗਾ ਵੀ ਪੜ੍ਹਾਈ ਛੱਡਣ ਵਾਲੇ ਜਿਹੜੇ ਵਿਦਿਆਰਥੀਆਂ ਦੀ ਸ਼ਨਾਖਤ ਕਰਨੀ ਹੈ ਕਿ ਉਹਨਾਂ ਨੂੰ ਦੁਬਾਰਾ ਸਕੂਲ ਭੇਜਣਾ
ਜੀ,
ਕਿ 10ਵੀਂ ਤੋਂ ਬਾਅਦ ਉਹਨਾਂ ਨੂੰ 11ਵੀਂ ਚ ਦਾਖਲ ਕਰਨਾ ਹੈ, 8ਵੀਂ ਤੋਂ ਬਾਅਦ ਉਹ 9ਵੀਂ ਚ ਦਾਖਲ ਕਰਨਾ ਹੈ, 5ਵੀਂ ਤੋਂ ਬਾਅਦ ਉਹਨਾਂ ਨੇ 6ਵੀਂ ਚ ਦਾਖਲ ਕਰਨਾ ਹੈ। ਇਹਦੇ ਚ ਇਹ ਸਾਰਾ ਕੰਮ ਹੈਗਾ ਹੱਥ ਹੈਗਾ ਟੀਚਰ ਦੇ, ਔਰ ਇਹਦੇ ਚ ਸਾਨੂੰ ਪਹਿਲਾ ਸਥਾਨ ਮਿਲੇ ਆਲ ਇੰਡੀਆ
ਰੈਂਕ।
ਇਹਦੇ ਚ ਬੱਚੇ ਦੀ ਕੋਈ ਜ਼ਿੰਮੇਵਾਰੀ ਨਹੀਂ, ਅਧਿਆਪਕ ਦੀ ਜ਼ਿੰਮੇਵਾਰੀ ਪੂਰੀ ਹੈ, ਬੱਚੇ ਦੇ ਪੇਰੈਂਟਸ ਦੀ ਕੋਈ ਜ਼ਿੰਮੇਵਾਰੀ ਨਹੀਂ, ਬੱਚੇ ਦੀ ਕੋਈ ਪਰਫਾਰਮੈਂਸ ਨਹੀਂ, ਇਹਦੇ ਚ ਅਸੀਂ ਪਹਿਲੇ ਸਥਾਨ ਤੇ ਹੈ।
ਬਿੱਟਾ ਸਾਹਿਬ,
ਮੈਂ ਕਹਾਂ ਜੀ,
ਹਾਂ, ਮੈਂ ਇਹਦੀ ਗਵਾਹੀ ਭਰਦਾ, ਕਿਉਂਕਿ ਮੈਨੂੰ ਪਤਾ ਸਾਡੇ, ਅਸੀਂ ਪਿੰਡ, ਸਾਰਾ ਪਿੰਡ ਸਾਡਾ ਰਲ ਕੇ NRI ਸਕੂਲ ਬਣਾ ਰਹੇ ਨੇ 25 ਕਰੋੜ ਰੁਪਏ ਦਾ, ਤੇ ਕ੍ਰਿਸ਼ਨ ਕੁਮਾਰ ਜੀ ਨੇ 9.5 ਮਿੰਟਾਂ 'ਚ ਉਹ ਸਾਰਾ ਅਪਰੂਵਲ ਦਿੱਤਾ, ਕਰਵਾਇਆ, ਕੰਮ ਕਰਵਾਇਆ, ਮਿਣਤੀਆਂ ਗਿਣਤੀਆਂ ਸਾਰਾ ਕੁਛ। ਅਤੇ ਜਿਹੜੇ ਮਨੋਬਲ ਹੈ ਸਕੂਲ ਦਾ, ਟੀਚਰਸ ਬਹੁਤ ਐਕਟਿਵ ਨੇ, ਇਹ ਸਾਰਾ ਪ੍ਰੋਜੈਕਟ ਸਕੂਲ ਦੇ ਸਾਡੇ ਟੀਚਰਸ ਨੇ ਹੀ ਸਾਨੂੰ NRIਆਂ ਨੂੰ ਮੋਟੀਵੇਟ ਕਰਕੇ ਕਹਿ ਕਹਾ ਕੇ ਉਹ ਕਿਹਾ ਵੀ ਬੱਚੇ ਬੜੇ ਇੰਟੈਲੀਜੈਂਟ ਨੇ। ਅਤੇ ਸਾਡੇ ਆਪਣੇ ਪਿੰਡ ਦੇ ਸਕੂਲ ਦੀ ਜਿਹੜੀ ਕਾਫੀ ਘੱਟ ਅਟੈਂਡੈਂਸੀ, 60 ਕੁ ਬੱਚੇ ਸੀਗੇ ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ, ਅਤੇ ਹੁਣ ਇਸ ਵੇਲੇ 180 ਤੋਂ ਉੱਪਰ ਨੇ, ਜਾਣੀ ਕਿ ਉਹਨਾਂ ਨੇ ਜਿਹੜੇ ਦਾਖਲੇ ਨੇ ਆਊਟ ਗੋ ਆਪ ਜਾ ਕੇ, ਇੱਥੋਂ ਤੱਕ ਕਿ ਬਿੱਟਾ ਸਾਹਿਬ ਵੀ ਟੀਚਰ ਇੰਨੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਜਿਹੜੇ ਘਰੀ ਜਾਂਦੇ ਨੇ, ਕੈਂਪੇਨ ਕਰਦੇ ਨੇ, ਡੋਰ ਨੌਕਿੰਗ ਜਿਹਨੂੰ ਕਹਿੰਦੇ ਨੇ, ਵੀ ਤੁਹਾਡਾ ਛੋਟਾ ਬੱਚਾ ਆ, ਤੁਹਾਡਾ ਉਹਦਾ ਨਾਮ ਕੀ ਹੈ ਜੀ, ਉਹਦੇ ਲਈ ਕੁਛ ਲੈ ਕੇ ਜਾਂਦੇ ਨੇ, ਇਹਨੂੰ ਫਿਰ ਆਪਾਂ ਸਕੂਲੇ ਭਰਤੀ ਕਰਨਾ, ਆਹ ਫਾਰਮ ਲੈ ਲਓ। ਸੋ ਉਹ ਪੂਰੀ ਇੱਕ ਤਰ੍ਹਾਂ ਨਾਲ ਆਪਣੇ ਲੈਵਲ ਦੀ ਮਰਦਮਸ਼ੁਮਾਰੀ ਕਰਦੇ ਨੇ ਬੱਚਿਆਂ ਦੀ, ਵੀ ਕਿਹੜੇ ਕਿਹੜੇ ਬੱਚੇ ਬੋਰਨ ਹੋ ਰਹੇ ਨੇ, ਕਿਹੜੇ ਕਿਹੜੇ ਬੱਚੇ 1 ਸਾਲ ਦੇ ਹੋ ਗਏ, 2 ਸਾਲ ਦੇ, ਕਦੋਂ ਨਹੀਂ ਭਰਤੀ ਹੋਣਾ। ਇੱਥੋਂ ਤੱਕ ਵੀ ਮੈਂ ਇਕੱਲੇ ਆਪਣੇ ਪਿੰਡ ਦੀ ਨਹੀਂ ਗੱਲ ਕਰ ਰਿਹਾ, ਮੈਂ ਆਲੇ ਦੁਆਲੇ ਸਾਰੇ ਪਿੰਡਾਂ ਦੀ ਗੱਲ ਕਰ ਰਿਹਾ, ਨਵਾਂ ਸ਼ਹਿਰ ਦੇ ਇਲਾਕੇ ਦੀ ਗੱਲ ਕਰ ਰਿਹਾ। ਕਈ ਮੈਡਮਾਂ ਨਾਲ ਗੱਲ ਹੋਈ ਸਾਡੇ ਜਾਣਕੀਰ ਨੇ, ਉਹ ਕਹਿੰਦੇ ਬੱਚੇ ਕਈ ਵਾਰੀ 2-2, 3-3 ਆਉਂਦੇ ਨਹੀਂ, ਅਤੇ ਜਦੋਂ ਫਿਰ ਅਸੀਂ ਉਹਨਾਂ ਦੇ ਘਰ ਜਾਈਦਾ ਵੀ ਬੱਚੇ ਆ ਗਏ ਉਹ ਨਹੀਂ ਰਹੇ, ਉਹ ਕਹਿੰਦੇ ਉਹ ਤਾਂ ਜੀ ਜਾ ਰਹੇ ਨੇ। ਸੋ ਇਹਦਾ ਮਤਲਬ ਬੱਚੇ ਉਹ ਕਿਤੇ ਨਾ ਕਿਤੇ ਖੇਡ ਰਹੇ ਨੇ, ਲੁੱਕ ਰਹੇ ਨੇ, ਹੈ ਨਾ, ਉਹ ਸ਼ਾਮ ਨੂੰ ਚਲੇ ਜਾਂਦੇ ਨੇ ਘਰ, ਫਿਰ ਉਹ ਮੈਡਮਾਂ ਟੀਚਰ ਉਹ ਬੱਚਿਆਂ ਨੂੰ ਲੱਭਣ ਜਾਂਦੀਆਂ ਨੇ, ਸੋ ਜਿੱਦਾਂ ਬੱਚਿਆਂ ਨੂੰ ਪੁੱਛ ਪੁੱਛ ਕੇ ਕਿੱਥੇ ਆ, ਫਿਰ ਉਹਨਾਂ ਨੂੰ ਫੜ ਫੜ ਲਿਆਉਂਦੀਆਂ ਨੇ। ਮਤਲਬ ਇਹ ਤਾਂ ਇਟਸ ਟੀਚਰਾਂ ਦੀ ਤਾਂ ਇਹ ਬਹੁਤ ਜ਼ਿਆਦਾ ਵਧੀਆ, ਮਤਲਬ ਉਹ ਇਹਨਾਂ ਦੀ, ਵੈਸੇ ਉਹਨਾਂ ਦੀ ਜੋਬ ਨਹੀਂ ਹੈਗੀ ਸਕੂਲ ਤੋਂ ਬਾਹਰ ਇਹ ਕੰਮ ਕਰਨ ਦੀ, ਉਹ ਪੇਰੈਂਟਸ ਦੀ ਹੋਣੀ ਚਾਹੀਦੀ ਹੈ, ਪਰ ਫਿਰ ਵੀ ਟੀਚਰ ਜਿਹੜੇ ਨੇ ਉਹ ਕਰ ਰਹੇ ਨੇ, ਅਤੇ ਕ੍ਰਿਸ਼ਨ ਕੁਮਾਰ ਜੀ ਉਹਨੂੰ ਮਤਲਬ ਪ੍ਰਮੋਸ਼ਨਸ ਵੀ ਦੇ ਰਹੇ ਨੇ, ਅਗਰ ਕੋਈ ਇਹੋ ਜਿਹਾ ਕੰਮ ਬੱਚੇ ਦੇ ਲਈ ਕਰਦੇ ਨੇ, ਐਜੂਕੇਸ਼ਨ ਲਈ ਕਰਦੇ ਨੇ, ਤਾਂ ਉਹਨਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਰਿਵਾਰਡ ਵੀ ਕਰ ਰਿਹਾ ਉਹਨਾਂ ਟੀਚਰਸ ਨੂੰ। ਬਿੱਟਾ ਸਾਹਿਬ, ਇਹ ਤਾਂ ਨਵੇਂ ਸ਼ਹਿਰ ਦੀ ਗੱਲ ਕਰ ਰਹੇ ਹਾਂ, ਵੈਸੇ ਓਵਰਆਲ ਪੰਜਾਬ ਦੇ ਵਿੱਚ ਵੀ ਹੋਏਗਾ ਤਾਂ ਹੀ ਨੰਬਰ 1 ਆਇਆ।
ਬਿਲਕੁਲ, ਅਗਲੀ ਜਿਹੜੀ ਦਰਜਾਬੰਦੀ ਇਹਨਾਂ ਨੇ ਕੀਤੀ ਆ ਉਹਦੇ ਚ ਪਹਿਲਾ ਸਥਾਨ ਆਲ ਇੰਡੀਆ ਰੈਂਕ ਦੇ ਵਿੱਚ ਪਹਿਲਾ ਸਥਾਨ ਆਇਆ ਵੀ, ਜਿੱਦਾਂ ਤੁਸੀਂ ਦੱਸਿਆ ਕਿ NRIs ਨੇ ਮਦਦ ਕੀਤੀ ਤੇ 9.5 ਮਿੰਟਾਂ ਵਿੱਚ ਪ੍ਰੋਜੈਕਟ ਪਾਸ ਕਰ ਦਿੱਤਾ, ਉਹਦੇ ਚ ਆਉਂਦਾ ਸਕੂਲਾਂ ਦੇ ਵਿੱਚ ਸਹੂਲਤਾਂ ਕੀ ਨੇ, ਕਮਰਿਆਂ ਦੀ ਗਿਣਤੀ ਕੀ ਹੈਗੀ ਹੈ, ਜਿਹੜੇ ਉੱਥੇ ਬਾਥਰੂਮ ਵਗੈਰਾ ਹੈਗੇ ਨੇ ਬੱਚਿਆਂ ਲਈ, ਛੋਟੇ ਬੱਚਿਆਂ ਲਈ, ਲੜਕੀਆਂ ਲਈ, ਲੜਕਿਆਂ ਲਈ, ਉਹ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈਗੀ ਹੈ, ਪੀਣ ਵਾਲਾ ਜਿਹੜਾ ਸਾਫ ਪਾਣੀ ਹੈ ਉਹਦੀ ਕੀ ਪੋਜੀਸ਼ਨ ਹੈਗੀ ਹੈ, ਕਿ ਉੱਥੇ ਆਰ ਓ ਲੱਗਿਆ ਹੋਇਆ, ਕਿ ਆਰ ਓ ਠੀਕ ਕੰਮ ਕਰਦਾ, ਆਰ ਓ ਦੀ ਟਾਈਮ ਸਿਰ ਸਰਵਿਸ ਹੁੰਦੀ ਹੈ, ਔਰ ਅਗਲਾ ਹੈਗਾ ਕਿ ਸਾਇੰਸ ਲੈਬੋਰਟਰੀਜ਼ ਉਹਦੇ ਵਿੱਚ ਹੈਗੀਆਂ, ਕੰਪਿਊਟਰ ਲੈਬੋਰਟਰੀ ਹੈਗੀ ਆ, ਪ੍ਰੋਜੈਕਟਰ ਹੈਗਾ, ਲਾਇਬ੍ਰੇਰੀ ਹੈਗੀ ਹੈ, ਵੋਕੇਸ਼ਨ ਐਜੂਕੇਸ਼ਨ ਦੀ ਉੱਥੇ ਫੈਸਿਲਿਟੀ ਹੈਗੀ ਹੈ, ਕਿੱਤਾ ਮੁਖੀ ਕੋਰਸ ਦੀ, ਭਾਵੇਂ ਉੱਥੇ ਟੀਚਰ ਹੀ ਹੋਵੇ, ਇੱਕ ਆਰੀ ਦਾ ਬਲੇਡ ਹੀ ਪਿਆ ਹੋਵੇ। ਔਰ ਅਗਲੀ ਹੈਗੀ ਹੈ ਕਿ ਜਿਹੜੀ ਪ੍ਰਾਇਮਰੀ ਸਿੱਖਿਆ ਦੇ ਵਿੱਚ ਜਿੱਦਾਂ ਪਹਿਲਾਂ ਤਾਂ ਕਲਮ ਦਵਾਤ ਹੁੰਦੀ ਸੀ, ਹੁਣ ਜਿਹੜੀ ਸਿੱਖਣ ਦੀ ਸਹਾਇਕ ਸਮੱਗਰੀ ਹੈਗੀ ਆ ਉਹ ਅਵੇਲੇਬਲ ਹੈਗੀ ਆ ਉੱਥੇ। ਔਰ ਇਸ ਤੋਂ ਲਾਸਟ ਵਾਲਾ ਹੈਗਾ ਜਿਹੜੇ ਡਿਸੇਬਲ ਬੱਚੇ ਨੇ, ਦਿਵਿਆਂਗ ਬੱਚੇ ਨੇ, ਉਹਨਾਂ ਨੂੰ ਆਉਣ ਜਾਣ ਦੇ ਲਈ ਉੱਥੇ ਇਸ ਕਲਾਸ ਦੇ ਵਿੱਚ ਅੰਦਰ ਐਂਟਰ ਹੋਣ ਦੇ ਲਈ ਰੈਂਪ ਬਣਿਆ ਹੋਇਆ
ਜੀ,
ਕਿ ਉਹਨਾਂ ਨੂੰ ਕੋਈ ਪੌੜੀਆਂ ਚੜ੍ਹਨ ਦੇ ਵਿੱਚ ਦਿੱਕਤ ਤਾਂ ਨਹੀਂ, ਕਈ ਵਾਰੀ ਲੱਤਾਂ ਦੀ ਸਮੱਸਿਆ ਹੁੰਦੀ ਹੈ, ਜ਼ਿਆਦਾਤਰ ਦਿਵਿਆਂਗ ਬੱਚਿਆਂ ਦੀਆਂ ਲੱਤਾਂ ਦੀਆਂ ਸਮੱਸਿਆਵਾਂ ਹੁੰਦੀਆਂ, ਕਿ ਉਹ ਠੀਕ ਹੈਗਾ, ਇਹ ਰੈਂਕਿੰਗ ਹੈ
ਜੀ,
ਇਹਦੇ ਚ ਵੀ ਅਸੀਂ ਆਲ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆ। ਔਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਹੈ ਟੀਚਰਾਂ ਦੀ, ਉਹਦੇ ਚ ਨੌ ਚੀਜ਼ਾਂ ਆਈਆਂ ਨੇ ਕਿ ਅਧਿਆਪਕ ਉੱਥੇ ਪੱਕੇ ਅਧਿਆਪਕ ਮੌਜੂਦ ਨੇ, ਉਪਲਬਧ ਨੇ
ਜੀ,
ਵਿਦਿਆਰਥੀਆਂ ਦੀ ਹਾਜ਼ਰੀ 100% ਲੱਗ ਰਹੀ ਹੈ, ਅਧਿਆਪਕਾਂ ਦੀ ਹਾਜ਼ਰੀ ਲੱਗ ਰਹੀ ਹੈ, ਮਿਡ ਡੇ ਮੀਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈਗਾ ਕਿ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦੇਣਾ, ਬਹੁਤੇ ਬੱਚੇ ਜਿਹੜੇ ਗਰੀਬ ਘਰਾਂ ਤੋਂ, ਅੱਜ ਕੱਲ੍ਹ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾਓਗੇ ਨਾ ਤੇ ਬਹੁਤ ਨਾਜੁਕ ਹਾਲਤ ਹੈ ਬੱਚਿਆਂ ਦੀ, ਬੱਚੇ ਘਰੋਂ ਭੁੱਖੇ ਆਉਂਦੇ ਨੇ, ਬਹੁਤੇ ਬੱਚਿਆਂ ਦੇ ਘਰਾਂ ਦੇ ਵਿੱਚ, ਪਰਿਵਾਰਕ ਮੈਂਬਰਾਂ ਦੇ ਵਿੱਚ ਉਹਨਾਂ ਦੀਆਂ ਮਾਵਾਂ ਦੀ ਮੌਤ ਹੋਈ ਵੀ ਹੈ, ਜਾਂ ਉਹਨਾਂ ਦੀਆਂ ਮਾਵਾਂ ਝਗੜੇ ਕਰਕੇ ਆਪਣਾ ਘਰ ਛੱਡ ਚੁੱਕੀਆਂ। 80-90% ਦੀ ਸਮੱਸਿਆ ਬਹੁਤੇ ਸਕੂਲਾਂ ਚ ਆ ਰਹੀ ਹੈ, ਕਈਆਂ 50% ਵੀ ਆ ਰਹੀ
ਜੀ।
ਔਰ ਬੱਚਿਆਂ ਨੂੰ ਜਦੋਂ ਟੀਚਰ ਪੁੱਛਦੇ ਹੈ ਕਿ ਤੁਸੀਂ ਤੁਹਾਨੂੰ ਕੀ ਸਮੱਸਿਆ, ਤਾਂ ਉਹ ਦੱਸ ਨਹੀਂ ਸਕਦੇ, ਪਰ ਬਾਅਦ ਦੇ ਵਿੱਚ ਆਂਢ ਗੁਆਂਢ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਘਰ ਕੋਈ ਰੋਟੀ ਬਣਾਉਣ ਵਾਲਾ ਨਹੀਂ, ਜਾਂ ਇਹਨਾਂ ਨੂੰ ਕੋਈ ਤਿਆਰ ਕਰਨ ਵਾਲਾ ਨਹੀਂ, ਔਰ ਬੱਚੇ ਇੰਟੈਲੀਜੈਂਟ ਨੇ, ਔਰ ਉਹਦੇ ਲਈ ਮਿਡ ਡੇ ਮੀਲ ਜਿਹੜਾ ਕਾਫੀ ਵੱਡੇ ਪੱਧਰ ਤੇ ਸਹਾਈ ਹੋਇਆ, ਉਹਦੇ ਕਰਕੇ ਵੀ ਬੱਚਿਆਂ ਦੀ ਗਿਣਤੀ ਵਧੀ ਹੈ, ਕਿਉਂਕਿ ਪੇਰੈਂਟਸ ਨੂੰ, ਪਿਓ ਨੂੰ ਜਾਂ ਮਾਂ ਨੂੰ ਇਹ ਪਤਾ ਕਿ ਮੈਂ ਦਿਹਾੜੀ ਕਰਕੇ ਜੇ ਰੋਟੀ ਖਾਣੀ ਹੈ ਤੇ ਦੁਪਹਿਰ ਦਾ ਭੋਜਨ ਜਿਹੜਾ ਬੱਚੇ ਉਹ ਲੈ ਸਕਣਗੇ।
ਬਿੱਟਾ ਸਾਹਿਬ, ਮੈਂ ਵੀ ਪਹਿਲਾਂ ਬਹੁਤ ਕ੍ਰਿਟੀਕਲ ਸੀਗਾ, ਇਹ ਤਾਂ ਬੇਕਾਰ ਦੀ ਸਰਕਾਰ ਕਰੀ ਜਾ ਰਹੇ ਮਿਡ ਡੇ ਮੀਲ, ਪਰ ਮੈਨੂੰ ਜਦੋਂ ਹੁਣ 4-5 ਸਾਲ ਹੋ ਗਏ ਜਾਂਦੇ ਨੂੰ, ਗਰਾਊਂਡ ਲੈਵਲ 'ਤੇ ਦੇਖਦੇ ਹਾਂ ਕਰਦੇ ਹਾਂ ਅਤੇ ਟੀਚਰਾਂ ਨਾਲ ਮਿਲਦੇ ਹਾਂ, ਅਤੇ ਸਮਝ ਆਉਂਦੀ ਹੈ ਕਿ ਜਿਹੜੇ ਦਿਹਾੜੀ ਮਜ਼ਦੂਰ ਹੈਗੇ ਨੇ, ਕਰਨ ਵਾਲੇ ਇੰਟਰਸਟੇਟ ਤੋਂ ਵੀ ਆਏ ਹੋਏ ਨੇ, ਉਹਨਾਂ ਦੇ ਬੱਚੇ ਜ਼ਿਆਦਾ ਨੇ ਸਰਕਾਰੀ ਸਕੂਲਾਂ 'ਚ, ਉਹ ਬੱਚਿਆਂ ਨੂੰ ਸਕੂਲ ਭੇਜਣਾ ਅਫੋਰਡ ਨਹੀਂ ਸੀ ਕਰ ਸਕਦੇ, ਨਾ ਹੀ ਉਹ ਨਾਲੇ ਲੈ ਜਾਂਦੇ ਸੀ ਕੰਮ 'ਤੇ ਕਿ ਉੱਥੇ ਅਸੀਂ ਇਹਨਾਂ ਨੂੰ ਰੋਟੀ ਦੇ ਦਾਂਗੇ, ਖੇਲੀ ਜਾਊਗੇ, ਹੈ ਨਾ, ਥੋੜ੍ਹਾ ਬਹੁਤਾ ਕੰਮ ਕਰਾ ਲਊਗੇ। ਸੋ ਉਸ ਸਰਕਲ ਨੂੰ, ਉਸ ਸਾਈਕਲ ਨੂੰ ਤੋੜਨ ਦੇ ਲਈ ਜਿਹੜਾ ਮਿਡ ਡੇ ਮੀਲ ਇੰਨਾ ਸਹਾਈ ਹੋਇਆ ਕਿ ਉਹ ਟੀਚਰ ਜਾਂਦੇ ਨੇ ਉਹਨਾਂ ਕੋਲ, ਵੀ ਤੁਸੀਂ ਜਿਹੜੇ ਆ ਬੱਚੇ ਆ, ਇਹ ਤਾਂ ਇਲੀਗਲ ਹੈ ਕੰਮ ਕਰਾਉਣਾ ਵੀ ਇਹਨਾਂ ਤੋਂ, ਜਾਂ ਹੋਰ ਵੀ ਆ, ਤੁਸੀਂ ਇਹਨਾਂ ਨੂੰ ਸਕੂਲੇ ਭੇਜੋ, ਰੋਟੀ ਪਾਣੀ ਅਸੀਂ ਉੱਥੇ ਦੇਵਾਂਗੇ, ਅਤੇ ਤੁਸੀਂ ਸਿਰਫ ਸਵੇਰ ਨੂੰ ਭੇਜ ਦੇਣਾ ਹੈ, ਅਤੇ ਉਸ ਚਲੋ ਸਵੇਰ ਨੂੰ ਤਾਂ ਖਿਲਾ ਕੇ ਤੋਰ ਦਿੰਦੇ ਆ, ਦੁਪਹਿਰ ਦਾ ਖਾਣਾ ਉਹਨਾਂ ਨੂੰ ਸਕੂਲੇ ਮਿਲ ਜਾਂਦਾ ਰਾਜਮਾ, ਅਤੇ ਸ਼ਾਮ ਨੂੰ ਘਰੇ ਚਲ ਜਾਂਦੇ। ਇਹ ਇੱਕ ਤਰ੍ਹਾਂ ਨਾਲ ਖਿੱਚ ਦਾ ਕੇਂਦਰ ਬਣਿਆ ਹੋਇਆ ਮਿਡ ਡੇ ਮੀਲ, ਕਿ ਪੇਰੈਂਟਸ ਜਿਹੜੇ ਨੇ ਸਟਰਗਲ ਕਰ ਰਹੇ ਨੇ, ਦੁਪਹਿਰ ਨੂੰ ਖਾਣਾ ਨਹੀਂ ਦੇ ਸਕਦੇ, ਤਿਆਰ ਕਰਕੇ ਨਹੀਂ ਦੇ ਸਕਦੇ, ਸਵੇਰ ਨੂੰ ਭੇਜ ਸਕਦੇ ਨਾਲ, ਉਹਨਾਂ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਸਹਾਇਕ ਆ, ਔਰ ਬੱਚੇ ਇਹਦਾ ਫਾਇਦਾ ਉਠਾ ਰਹੇ ਨੇ। ਮਤਲਬ ਮੈਂ ਇਹ ਦੇਖਿਆ ਹੈ ਕਿ ਉਹਦਾ ਕਾਫ਼ੀ ਫਾਇਦਾ ਹੈ, ਅਤੇ ਅਸੀਂ ਜਿਹੜਾ ਸਕੂਲ ਬਣਾ ਰਹੇ ਹਾਂ ਉਹਦੇ ਵਿੱਚ ਵਧੀਆ ਕਿਚਨ ਵੀ ਬਣਾ ਕੇ ਦੇ ਰਹੇ ਹਾਂ, ਹੁਣ ਤਾਂ ਚਲੋ ਲੱਕੜਾਂ ਵਾਲਾ ਭੱਠੀਆਂ ਹੀ ਉਹਨਾਂ 'ਤੇ ਚੱਲਦਾ ਕੰਮ, ਉਹ ਵੀ ਬੜਾ ਔਖਾ ਹੈ ਜੀ। ਬਿੱਟਾ ਸਾਹਿਬ,
ਕਈ ਵਾਰੀ ਅਸੀਂ ਦੇਖਦੇ ਹਾਂ ਵੀ ਸਕੂਲਾਂ ਦੇ ਵਿੱਚ ਨਾ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਸਮਾਗਮ ਆ ਗਿਆ, ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਸ਼ਤਾਬਦੀ ਆ ਗਈ, ਤਾਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਜਦੋਂ ਸਮਾਗਮ ਰੱਖੇ ਜਾਂਦੇ ਆ, ਤਾਂ ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਤੁਸੀਂ ਇਹ ਕਿਉਂ ਕਰ ਰਹੇ ਹੋ, ਵੀ ਅਲਾਓ ਕੀਤਾ ਤੁਹਾਨੂੰ? ਉਹ ਕਹਿੰਦੇ ਜੀ ਅਲਾਓ ਤਾਂ ਨਹੀਂ ਸਾਨੂੰ ਕੀਤਾ, ਪਰ ਸਾਨੂੰ ਮੰਨ ਲਓ ਵੀ 3 ਕੁਇੰਟਲ ਕਣਕ ਮਿਲੀ ਇੱਕ ਕਲਾਸ ਲਈ, ਕਿਉਂਕਿ 250 ਗ੍ਰਾਮ ਜਿਹੜਾ ਹੈਗਾ ਹੈ ਉਹ ਕੱਚਾ ਅਨਾਜ ਮਿਲਦਾ, 150 ਗ੍ਰਾਮ ਤੋਂ ਲੈ ਕੇ 250 ਗ੍ਰਾਮ ਤੱਕ।
ਅੱਛਾ,
ਤੇ ਬੱਚਾ ਜਿਹੜਾ ਹੈਗਾ ਜਿਹੜਾ ਬਣਦਾ ਅਨਾਜ ਤੁਸੀਂ ਜਾਣਦੇ ਹੀ ਹੋ, ਤੇ ਉਹ ਅੱਧਾ ਹੀ ਬਣਦਾ ਤੇ ਅੱਧਾ ਉਹਨੂੰ ਸਾਨੂੰ ਪਾਸੇ ਰੱਖਣਾ ਪੈਂਦਾ, ਫਿਰ ਉਹਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ, ਫਿਰ ਉੱਥੇ ਸਾਨੂੰ ਕੋਈ ਲੋਹੇ ਦਾ ਡਰੰਮ ਰੱਖਣਾ ਪੈਂਦਾ, ਫਿਰ ਉਹ ਕੀ ਕਰਦੇ ਆ ਟੀਚਰ, ਜਦੋਂ ਉਹਨਾਂ ਕੋਲ ਇਸ ਤਰ੍ਹਾਂ ਜਿਹੜੇ ਛੁੱਟੀਆਂ ਵੀ ਆ ਗਈਆਂ ਔਰ ਉਹ ਅਨਾਜ ਵੱਧ ਗਿਆ, ਮਤਲਬ ਕਣਕ ਚਾਵਲ ਵੱਧ ਗਏ ਜਾਂ ਦਾਲ ਵੱਧ ਗਈ, ਤੇ ਫਿਰ ਉਹ ਇਸ ਤਰ੍ਹਾਂ ਦਾ ਕੋਈ ਸਮਾਗਮ ਰੱਖ ਕੇ ਤਾਂ ਸਾਰੇ ਪਿੰਡ ਵਾਲਿਆਂ ਨੂੰ ਵੀ ਬੁਲਾਉਂਦੇ ਆ, ਲੰਗਰ ਪ੍ਰਸ਼ਾਦਾ ਵੀ ਉੱਥੇ ਛਕਾਉਂਦੇ ਆ, ਤਾਂ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਇਹ ਖਰਚਾ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਮਿਡ ਡੇ ਮੀਲ ਵਾਲਾ ਸਮਾਨ ਵਧਿਆ ਪਿਆ, ਅਸੀਂ ਤਾਂ ਨਾਲੇ ਤਾਂ ਉਹਨੂੰ ਲੇਖੇ ਲਾ ਤਾ ਤੇ ਨਾਲੇ ਸਾਨੂੰ ਅਸੀਂ ਇਸ ਗੱਲ ਤੋਂ ਬਚ ਗਏ ਵੀ ਕੱਲ ਨੂੰ ਜੇ ਕਿਤੇ ਚੋਰੀ ਹੋ ਗਿਆ ਤਾਂ ਵੀ ਸਾਡੇ ਸਿਰ ਗੱਲ ਆਉਣੀ ਹੈ, ਜੇ ਖਰਾਬ ਹੋ ਗਿਆ ਖਬਰਾਂ ਲੱਗਣਗੀਆਂ, ਤੇ ਜੇ ਕਿਤੇ ਅਸੀਂ ਬੱਚਿਆਂ ਨੂੰ ਘੱਟ ਦਿੱਤਾ ਤਾਂ ਵੀ ਸਾਡੇ ਸਿਰ ਆਉਣਾ, ਤੇ ਇਸ ਕਰਕੇ ਅਸੀਂ ਨਵੇਂ ਸਿਰਿਓਂ ਖਰੀਦ ਲਾਂਗੇ ਆਪਣੀ ਜੇਬ ਦੇ ਵਿੱਚੋਂ, ਤੇ ਅਸੀਂ ਇਹੋ ਜਿਹੀ ਬਦਨਾਮੀ ਨਹੀਂ ਚੱਲਣੀ। ਮਿਡ ਡੇ ਮੀਲ ਦਾ ਜਿਹੜਾ ਸਮਾਨ ਪਿੱਛੇ ਕੀ ਹੋਇਆ ਸੀ, ਛੁੱਟੀਆਂ ਹੋਈਆਂ ਨੇ ਜਦੋਂ ਬੱਚਿਆਂ ਨੂੰ, ਤਾਂ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਜਿਹੜਾ ਕੱਚਾ ਹੈਗਾ ਰਸਦ ਹੈਗੀ ਹੈ ਉਹ ਸਕੂਲਾਂ ਨੂੰ ਇਹਨਾਂ ਨੇ ਡਿਸਬਰਸ ਕਰ ਦਿੱਤੀ, ਵੀ ਰਾਸ਼ਨ ਡਿਪੂ ਨੂੰ ਕਹਿ ਦਿੱਤਾ ਵੀ ਤੁਸੀਂ ਕਣਕ ਚੌਲ ਇੱਥੋਂ ਚੱਕੋ ਤੇ ਆਪਣੇ ਖਾਤੇ ਦੇ ਲਓ, ਤਾਂ ਬਹੁਤੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਡੇਢ ਡੇਢ ਸੌ ਦੋ ਦੋ ਸੌ ਗ੍ਰਾਮ ਕਣਕ, 50 ਗ੍ਰਾਮ ਚਾਵਲ, ਜਿੰਨੇ ਦਿਨਾਂ ਦੀ ਬਣਦੀ ਸੀ ਹਾਜ਼ਰੀ ਉਹਨੇ ਦਿਨਾਂ ਦੇ ਹਿਸਾਬ ਨਾਲ, ਮੰਨ ਲਓ ਕਿਸੇ 2 ਕਿਲੋ ਬਣਦਾ ਸੀ, ਕਿਸੇ 1 ਕਿਲੋ ਬਣਦਾ ਸੀ, ਉਹ ਲੋਕ ਟੀਚਰਾਂ ਨੇ ਉਹਨਾਂ ਨੂੰ ਘਰਾਂ ਚ ਜਾ ਕੇ ਦੇਣਾ ਸ਼ੁਰੂ ਕਰ ਦਿੱਤਾ। ਪਰ ਤੁਹਾਨੂੰ ਯਾਦ ਹੋਣਾ ਬਹੁਤੇ ਥਾਵਾਂ ਤੇ ਮੇਰੇ ਵਰਗੇ ਸਿਰਫ ਜਿਹਾ ਨੇ ਉਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ ਵੀ ਸਰਕਾਰ ਦਾ ਅਸੀਂ 2.5 ਕਿਲੋ ਕਣਕ ਨਾਲ ਅਸੀਂ ਭੁੱਖੇ ਮਰਨ ਲੱਗੇ ਆ, ਅਸੀਂ ਤਾਂ ਇੰਨੀ ਖਰੀਦ ਲਾਂਗੇ। ਅਸਲ ਉਹ ਕਹਾਣੀ ਇਹ ਸੀ,
ਕਈ ਵਾਰੀ ਪੁੱਠਾ ਗੇੜ ਦੇਣ, ਬੈਡ ਜਰਨਲਿਜ਼ਮ।
ਹਾਂ ਬਿਲਕੁਲ, ਹੁਣ ਹਰ ਗੱਲ ਹਰ ਬੰਦੇ ਕੋਲੇ ਅੱਜ ਕੱਲ ਫੋਟੋ ਵਾਲਾ ਫੋਨ ਹੈਗਾ, ਹਰੇਕ ਹੀ ਆਪਦਾ ਹਰੇਕ ਮੇਰੇ ਵਰਗਾ ਫੇਸਬੁੱਕ ਤੇ ਲਾਈਵ ਹੋ ਜਾਂਦਾ। ਉਹਦੀ ਟੀਚਰ ਦੀ ਜਿਹੜੀ ਹੈਗੀ ਹੈ ਉਹ ਮਾਨਸਿਕ ਪੱਧਰ ਨਹੀਂ ਦੇਖਦਾ ਕਿ ਇਹ ਟੀਚਰ ਕਿਸ ਬੇਸ ਨਾਲ ਸਾਡੇ ਕੋਲ ਆਇਆ, ਤੇ ਜਦੋਂ ਤੁਹਾਡੀ ਫੋਟੋ ਕਿਸੇ ਨੇ ਵੈਸੇ ਹੀ ਪਾ ਦਿੱਤੀ ਕਿ ਆਹ ਦੇਖੋ ਜੀ ਇਹ ਸਾਡੇ ਨਾਲ ਐਂ ਕਰਦਾ, ਤੇ ਤੁਸੀਂ ਮੈਨੂੰ ਚੋਰ ਕਹਿ ਦਿਓ, ਮੈਨੂੰ ਸਿੱਧ ਕਰਨਾ ਪਊਗਾ ਕਿ ਮੈਂ ਚੋਰ ਨਹੀਂ। ਤੁਸੀਂ ਮੈਨੂੰ ਕਹਿਤਾ, ਹਾਂ ਤੁਸੀਂ ਮੈਨੂੰ ਕਹਿਤਾ ਤੇ ਲੋਕਾਂ ਨੇ ਮੰਨ ਲੈਣੀ ਗੱਲ ਵੀ ਇਹ ਵਾਕਈ ਇਹਦੇ ਚ ਕੋਈ ਗਲਤੀ ਹੋਣੀ। ਸੋ ਇਹ ਮਿਡ ਡੇ ਮੀਲ ਦਾ ਇਹ ਵੀ ਇੱਕ ਜਿਹੜਾ ਹੈਗਾ ਨੈਗੇਟਿਵ ਪੁਆਇੰਟ ਗਿਆ। ਚਲੋ ਇਹਦੇ ਬਾਅਦ ਦੀ ਗੱਲ ਹੈ, ਇਸ ਤੋਂ ਅਗਲਾ ਕਿ ਵਿਦਿਆਰਥੀ ਕਿੰਨੇ ਨੇ ਤੇ ਅਧਿਆਪਕ ਕਿੰਨੇ ਨੇ, ਵੀ ਮੰਨ ਲਓ ਇੱਕ ਵਿਦਿਆਰਥੀ ਚਾਲ ਰੇਸ਼ੋ ਕਿੰਨੀ ਹੈਗੀ ਹੈ, ਔਰ ਪ੍ਰਿੰਸੀਪਲ ਦੀ ਜਿਹੜੀ ਹੈ ਅਪੁਆਇੰਟਮੈਂਟ ਕਿੰਨੀ ਹੈ, ਕਿੰਨੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨੇ, ਹੈੱਡ ਮਾਸਟਰ ਕਿੰਨੇ ਸਕੂਲਾਂ ਦੇ ਵਿੱਚ ਨੇ, ਅਧਿਆਪਕਾਂ ਦੀ ਜਿਹੜੀ ਭਰਤੀ ਹੈ ਉਹ ਮੈਰਿਟ ਦੇ ਆਧਾਰ ਤੇ ਕਿੰਨੇ ਸਕੂਲਾਂ 'ਚ ਕੀਤੀ ਹੈ, ਆਨਲਾਈਨ ਜਿਹੜੀਆਂ ਉਹਨਾਂ ਦੀਆਂ ਟ੍ਰਾਂਸਫਰ ਕਿੰਨੇ ਸਕੂਲਾਂ 'ਚ ਹੋਈਆਂ, ਤੇ ਸਕੂਲ ਦੇ ਵਿੱਚ ਜਿਹੜੀ ਹੈਗੀ ਹੈ ਕਮਿਊਨਿਟੀ ਦੀ ਸ਼ਮੂਲੀਅਤ ਕੀ ਹੈਗੀ ਹੈ, ਕਿਹੜੀ ਕਿਹੜੀ ਕਮਿਊਨਿਟੀ ਦੇ ਲੋਕ ਇੱਥੇ ਮੌਜੂਦ ਹੈਗੇ ਨੇ, ਔਰ ਇਸ ਤੋਂ ਇਹਦੇ ਵਿੱਚ ਵੀ ਪਹਿਲਾ ਸਥਾਨ ਆਪਾਂ ਪੰਜਾਬ ਨੇ ਹਾਸਲ ਕੀਤਾ। ਅਗਲਾ ਹੈਗਾ ਕਿ ਚਾਰ ਚੀਜ਼ਾਂ ਨੇ ਕਿ ਲੜਕੀਆਂ ਦੀ ਸਿੱਖਿਆ, ਦਿਵਿਆਂਗ ਬੱਚਿਆਂ ਨੂੰ ਜਿਹੜੀ ਸਿੱਖਿਆ ਮੁਹੱਈਆ ਕਿੰਨੇ ਕਰਾਈ ਜਾ ਰਹੀ ਹੈ, ਤੇ ਪੇਂਡੂ ਵਿਦਿਆਰਥੀਆਂ ਨੂੰ ਸਿੱਖਿਆ ਕਿਵੇਂ ਪ੍ਰਦਾਨ ਕੀਤੀ ਜਾ ਰਹੀ ਹੈ, ਤੇ ਇੱਕ ਹੈਗਾ ਲਾਸਟ ਤੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ, ਇਹਦੇ ਚ ਵੀ ਆਲ ਇੰਡੀਆ ਦੇ ਉੱਤੇ ਪਹਿਲਾ ਰੈਂਕ ਆਇਆ। ਇਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ ਨਾ, ਮੈਂ ਇਹ ਸਮਝਦਾ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਵੱਡੇ ਇਸ਼ਤਿਹਾਰ ਲਵਾ ਦਿੱਤੇ, ਇਹ ਕਹਿ ਦਿੱਤਾ ਗਿਆ ਕਿ ਨਵਾਂ ਨਰੋਆ ਪੰਜਾਬ, ਪੰਜਾਬ ਦੇ ਇਤਿਹਾਸ ਦੇ ਵਿੱਚ ਮਾਣ ਮੱਤਾ ਪਹਿਲੀ ਵਾਰ ਸਕੂਲ ਸਿੱਖਿਆ ਦੇ ਵਿੱਚ ਭਾਰਤ ਵਿੱਚ ਪਹਿਲੇ ਸਥਾਨ ਤੇ। ਇਹ ਇੱਕ ਗ੍ਰੇਡਿੰਗ ਹੈ, ਇਹ ਦਰਜਾਬੰਦੀ ਹੋਈ ਹੈ, ਔਰ ਦਰਜਾਬੰਦੀ ਦੇ ਵਿੱਚ ਜ਼ਿਆਦਾਤਰ ਮੈਂ ਸਮਝਦਾ ਕਿ 80% ਜਿਹੜਾ ਹਿੱਸਾ ਹੈ ਉਹ ਐਨਆਰਆਈਜ਼ ਹੈ, ਕਿਉਂਕਿ ਜਿੰਨੇ ਵੀ ਸਮਾਰਟ ਸਕੂਲ ਬਣਾਏ, ਸਮਾਰਟ ਕਲਾਸਾਂ ਬਣਾਈਆਂ, ਸਕੂਲਾਂ ਦਾ ਮੂੰਹ ਮੱਥਾ ਸਵਾਰਿਆ ਗਿਆ, ਸਕੂਲਾਂ ਦੇ ਵਿੱਚ ਬਾਥਰੂਮ ਜਾਂ ਕਿਚਨ ਜਾਂ ਮਿਡ ਡੇ ਮੀਲ ਦਾ ਸਮਾਨ ਦਿੱਤਾ ਗਿਆ, ਜਾਂ ਕੋਈ ਕਮਿਊਨਿਟੀ ਹਾਲ ਬਣਾਇਆ ਗਿਆ, ਤੇ ਉਹਦੇ ਚ ਐਨਆਰਆਈਜ਼ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ। ਉਹਨਾਂ ਐਨਆਰਆਈਜ਼ ਨੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਜਿਹੜੇ ਸਰਕਾਰੀ ਸਕੂਲ ਚੋਂ ਪੜ੍ਹੇ ਹੋਵੋਗੇ, ਜਦੋਂ ਤੁਸੀਂ ਪਿੰਡ ਜਾਂਦੇ ਹੋਵੋਗੇ ਤੇ ਤੁਸੀਂ ਉੱਥੇ ਜ਼ਰੂਰ ਗੇੜਾ ਮਾਰਦੇ ਹੋਵੋਗੇ, ਤੇ ਉੱਥੇ ਜਾ ਕੇ ਤੁਸੀਂ ਆਪਣੀ ਕਲਾਸ ਲੱਭਦੇ ਹੋਵੋਗੇ, ਆਪਣਾ ਟੀਚਰ ਲੱਭਦੇ ਹੋਵੋਗੇ, ਆਪਣਾ ਬਚਪਨ ਲੱਭਦੇ ਹੋਵੋਗੇ, ਤਾਂ ਉਦੋਂ ਸਾਨੂੰ ਯਾਦ ਆਉਂਦਾ ਕਿ ਸਾਨੂੰ ਜਿਹੜੀਆਂ ਦਿੱਕਤਾਂ ਆਈਆਂ ਸਨ ਇਹ ਬੱਚਿਆਂ ਨੂੰ ਨਾ ਆਉਣ, ਤੇ ਤੁਹਾਡਾ 1 ਰੁਪਈਆ 60-70 ਰੁਪਈਏ ਉਹ ਜਦੋਂ ਤੁਸੀਂ ਆਪਦੀਆਂ ਅੱਖਾਂ ਨਾਲ ਆਪਦੇ ਹੱਥਾਂ ਨਾਲ ਲਾਉਂਦੇ ਹੋ, ਤਾਂ ਉਹ 60 ਰੁਪਈਏ ਨੇ ਉਹ 120 ਰੁਪਈਏ ਤੋਂ ਵੀ ਜ਼ਿਆਦਾ ਦਾ ਜਿਹੜਾ ਉਹ ਸਮਾਨ ਸਾਨੂੰ ਮਿਲ ਜਾਂਦਾ ਹੈ। ਸਰਕਾਰੀ ਪੱਧਰ ਤੇ ਮੈਂ ਦੇਖਦਾ ਜੇ ਇੱਟਾਂ ਦਾ ਰੇਟ 3500 ਰੁਪਈਆ ਸਰਕਾਰ ਨੇ ਮਿੱਤਰਾਂ ਤੇ ਬਾਜ਼ਾਰ ਦੇ ਵਿੱਚ ਰੇਟ ਜਿਹੜਾ 5000 ਰੁਪਈਆ, ਤੇ 3500 ਵਾਲੀ ਇੱਟ ਵੀ ਪੂਰੀ ਨਹੀਂ ਆਉਂਦੀ, ਤੇ ਬਹੁਤੇ ਥਾਵਾਂ ਤੇ ਅਸੀਂ ਇਹ ਵੀ ਦੇਖਦੇ ਕਿ ਬਿੱਲ ਹੀ ਪਾ ਦਿੱਤੇ ਜਾਂਦੇ ਹੈ, ਤੇ ਕਹਿੰਦੇ ਆ ਕਿ ਇੱਥੇ ਤਾਂ ਜੀ 1.5 ਕਰੋੜ ਰੁਪਈਆ ਫੰਡ ਆਇਆ ਸੀ। ਮੈਨੂੰ ਯਾਦ ਹੈ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਤੇ ਬਾਦਲ ਸਾਹਿਬ ਦੇ ਪਿੰਡਾਂ ਦੇ ਵਿੱਚ ਮਿਨੀਮਮ 1.5 ਕਰੋੜ ਰੁਪਈਆ ਇਕੱਲੇ ਇਕੱਲੇ ਪਿੰਡ ਤੋਂ ਆਇਆ ਸੀ, ਤੇ ਦੁਆਬੇ ਵਾਲੇ ਰੌਲਾ ਪਾਉਂਦੇ ਸੀ ਵੀ ਸਾਡੇ ਤਾਂ ਹਲਕੇ ਨੂੰ 1.5 ਕਰੋੜ ਰੁਪਇਆ ਨੀ ਆਇਆ ਤੇ ਤੁਸੀਂ ਤਾਂ ਕੱਲੇ ਕੱਲੇ ਪਿੰਡ ਨੂੰ ਦੇ ਦਿੱਤਾ।
ਹਾਂਜੀ ਹਾਂਜੀ,
ਸੋ ਇਹ ਫਰਕ ਹੁੰਦਾ।
ਬਿੱਟਾ ਸਾਹਿਬ, ਇਸ ਤੋਂ ਅੱਗੇ ਚੱਲਦੇ ਬਾਦਲ ਸਾਹਿਬ ਤੋਂ ਤੁਸੀਂ ਯਾਦ ਕਰਾ ਦਿੱਤਾ ਬਸਪਾ ਦੇ ਨਾਲ ਜਿਹੜਾ ਗੱਠਜੋੜ ਹੋਇਆ ਆ, ਇਹਦੇ ਬਾਰੇ ਕਰੋ ਖੁਲਾਸਾ ਥੋੜ੍ਹਾ ਜਿਹਾ। ਬਹੁਤ ਤਤਪਰ ਨੇ ਸਾਡੇ ਸਰੋਤੇ ਇਸ ਗੱਲ ਤੋਂ ਸੁਣਨ ਨੂੰ।
ਇਹ ਖੁਲਾਸਾ ਜੀ ਕੋਈ ਬਹੁਤਾ ਖੁਲਾਸਾ ਇਹਦਾ ਹੋਣਾ ਨੀ, ਕਿਉਂਕਿ BSP ਤੇ BJP S ਤੇ J ਦਾ ਹੀ ਫਰਕ ਹੈ।
ਅੱਛਾ,
ਜੇ ਤੁਸੀਂ ਬਸਪਾ ਦੇ ਪਿੱਛੇ BSP ਹੈ ਤੇ BJP ਛੱਡੀ ਹੈ ਤੇ BSP ਇਹਨਾਂ ਨੇ ਲੈ ਲਈ ਹੈ।
ਰਵਨੀਤ
ਸਿੰਘ ਬਿੱਟੂ, ਹਾਂਜੀ, S ਤੇ J ਦਾ ਹੀ ਫਰਕ ਹੈ। ਕੱਲ ਰਵਨੀਤ ਸਿੰਘ ਬਿੱਟੂ ਦੀ ਆ ਰਹੀ ਸੀ ਵੀਡੀਓ, ਕਹਿ ਰਿਹਾ ਸੀਗਾ ਕਿ 300 ਕਰੋੜ ਰੁਪਇਆ UP ਦੇ ਵਿੱਚ ਬਸਪਾ ਨੂੰ ਚਾਹੀਦਾ, ਕਿਉਂਕਿ UP ਦੇ ਵਿੱਚ ਵੀ ਇਲੈਕਸ਼ਨ ਆ ਰਹੀ ਹੈ, ਤਾਂ ਉਹ 300 ਕਰੋੜ ਰੁਪਇਆ ਜਿਹੜਾ ਹੈਗਾ ਪੰਜਾਬ ਵਾਲਿਆਂ ਨੇ ਦੇ ਦਿੱਤਾ, ਇਸ ਕਰਕੇ ਇਹ ਗੱਠਜੋੜ ਹੋ ਗਿਆ। ਹੁਣ ਗੱਲ ਚ ਸੱਚਾਈ ਕਿੰਨੀ ਹੈ ਰੱਬ ਜਾਣਦਾ, ਪਰ ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜੂੰਗਾ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਨੂੰ ਜਦੋਂ ਵੋਟਾਂ ਦੀ ਲੋੜ ਪਈ ਸੀ, ਜਦੋਂ ਪੰਜਾਬ ਤੋਂ ਵੀ ਇੱਕ ਅਕਾਲੀ ਦਲ ਦੇ ਆਗੂ ਸਨ ਲਿਬੜਾ ਸਾਹਿਬ,
ਹਾਂਜੀ,
ਉਹਨਾਂ ਨੇ ਵੋਟ ਪਾਈ ਸੀ ਹੱਕ ਦੇ ਵਿੱਚ, ਤਾਂ ਬਾਅਦ ਦੇ ਵਿੱਚ ਲਿਬੜਾ ਸਾਹਿਬ ਨੂੰ ਕਾਂਗਰਸ ਦੀ ਟਿਕਟ ਮਿਲੀ ਸੀ ਫਤਿਹਗੜ੍ਹ ਸਾਹਿਬ ਤੋਂ, ਤਾਂ ਉਦੋਂ ਇੱਕ ਚਰਚਾ ਚੱਲਦੀ ਸੀ। ਜਦੋਂ ਤੁਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਿਲਕੁਲ ਨਾਲ ਦੀ ਰੋਡ ਤੇ ਜਾਓ, ਉਹ ਗੁਰਦੁਆਰਾ ਰਕਾਬਗੰਜ ਸਾਹਿਬ ਰੋਡ ਕਹਿੰਦੇ ਆ ਉਹਨੂੰ, ਤੇ ਉੱਥੇ ਜਿੱਥੇ ਕਾਂਗਰਸ ਦਾ ਵਾਰ ਰੂਮ ਬਣਿਆ ਹੋਇਆ 15 ਨੰਬਰ ਕੋਠੀ, ਜਿੱਥੇ ਹੁਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਸਾਰੇ ਪੰਜਾਬ ਦੇ ਕਾਂਗਰਸੀਆਂ ਨੇ ਹਾਜ਼ਰੀ ਲਵਾਈ ਹੈ, ਉਹਦੇ ਬਿਲਕੁਲ ਸਾਹਮਣੇ 3 ਕੋਠੀਆਂ ਇਕੱਠੀਆਂ।
ਅੱਛਾ,
ਇੱਕ ਕੋਠੀ ਦੇ ਵਿੱਚ ਮਿਊਜ਼ੀਅਮ ਬਣਿਆ ਹੋਇਆ ਹੈ ਕਾਸ਼ੀ ਰਾਮ ਜੀ ਯਾਦ ਦੇ ਵਿੱਚ, ਤੇ 2 ਕੋਠੀਆਂ ਦੇ ਵਿੱਚ ਮਾਇਆਵਤੀ ਦਾ ਦਫ਼ਤਰ ਬਣਿਆ, ਤੇ 3 ਕੋਠੀਆਂ ਦਿੱਲੀ ਦੀ ਸਿਆਸਤ ਦੇ ਵਿੱਚ ਜੇ ਕਿਸੇ ਪਾਰਟੀ ਕੋਲ 3 ਕੋਠੀਆਂ ਇਕੱਠੀਆਂ ਨੇ, ਮਤਲਬ 16, 17, 18 ਨੰਬਰ ਕਿਸੇ ਕੋਲੇ ਨਹੀਂ, ਤਾਂ ਉਹ ਕੋਠੀਆਂ ਹੈਗੀਆਂ ਮਾਇਆਵਤੀ ਕੋਲੇ। ਔਰ ਉਹਦੇ ਚ ਉਹ ਇੱਕ ਕੋਠੀ ਤਾਂ ਇੱਕ ਦਿਨ ਹੀ ਖੁੱਲਦੀ ਹੈ ਜਿੱਦਣ ਕਾਸ਼ੀ ਰਾਮ ਦੀ ਬਰਸੀ ਹੁੰਦੀ ਹੈ, ਔਰ ਉਹ 3 ਕੋਠੀਆਂ ਦੀ ਕੀਮਤ ਜੇ ਤੁਸੀਂ ਲਾਓ ਤਾਂ ਉਹਦੀ ਪ੍ਰਾਈਸਲੈਸ ਹੈ, ਉਹਦੀ ਕੀਮਤ ਨਹੀਂ ਤੁਸੀਂ ਲਾ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤੁਹਾਨੂੰ 10,000 ਕਰੋੜ ਰੁਪਇਆ ਦਿੰਦਾ, ਤਾਂ ਅਗਲਾ ਬੰਦਾ ਤੁਹਾਨੂੰ ਕਹਿ ਦੂਗਾ ਵੀ ਮੈਂ ਤਾਂ ਜੀ 11,000 ਕਰੋੜ ਦੇ ਦੂੰਗਾ। ਜੇ ਤੁਸੀਂ ਕਹੋਗੇ 11,000 ਕਰੋੜ ਤੇ ਉਹ ਕਹਿਣਗੇ ਜੀ ਤਾਂ ਮੈਂ ਤਾਂ 15,000 ਕਰੋੜ ਦਿਓ। ਮਤਲਬ ਪ੍ਰਾਈਸਲੈਸ ਜਗ੍ਹਾ ਹੈਗੀ ਆ। ਉਹ ਜਗ੍ਹਾ ਕਿਵੇਂ ਮਿਲੀ ਹੈ, ਬਾਂਹ ਮਰੋੜ ਕੇ ਲਈ ਹੈ, ਗਲ ਘੁੱਟ ਕੇ ਲਈ ਹੈ, ਉਹ ਰੱਬ ਜਾਣਦਾ। ਪਰ ਹਰ ਵਾਰੀ ਬਸਪਾ ਨੇ 1997 ਦੇ ਵਿੱਚ ਸਮਝੌਤਾ ਕੀਤਾ ਸੀ, ਮੈਨੂੰ ਯਾਦ ਹੈ, ਜਦੋਂ ਹੁਸ਼ਿਆਰਪੁਰ, ਫਲੌਰ ਤੇ ਫਿਰੋਜ਼ਪੁਰ ਤੋਂ ਇਹ ਤਿੰਨਾਂ ਜਗ੍ਹਾ ਦੇ ਉੱਤੋਂ ਬਸਪਾ ਦੇ ਮੈਂਬਰ ਪਾਰਲੀਮੈਂਟ ਬਣੇ ਸਨ
ਜੀ
ਉਦੋਂ, ਤੇ 1997 ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇਹ ਚੋਣ ਜਿਹੜਾ ਗੱਠਜੋੜ ਟੁੱਟ ਗਿਆ ਸੀਗਾ, ਤੇ ਹੁਣ ਇਹ 2020 ਦੇ ਵਿੱਚ ਹੋਇਆ। ਕੱਲ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮੇਰੇ ਜੀਵਨ ਦਾ ਸਭ ਤੋਂ ਸੌਖਾ ਦਿਨ ਇਹ ਹੈ। ਉਹਨਾਂ ਨੇ ਆਖਿਆ ਕਿ ਮੈਨੂੰ, ਉਹਨਾਂ ਨੇ ਵਧਾਈ ਵੀ ਦਿੱਤੀ ਹੈ ਮਾਇਆਵਤੀ ਨੂੰ, ਉਹਨਾਂ ਦੀ ਸਿਹਤ ਬਾਰੇ ਪੁੱਛਿਆ ਤੇ ਕਿਹਾ ਉਹਨਾਂ ਨੂੰ ਸੱਦਾ ਵੀ ਦਿੱਤਾ ਵੀ ਆਪਕੋ ਦਾਵਤ ਦੇਂਗੇ ਹਮ ਪੰਜਾਬ ਆਨਾ ਆਪ। ਬਾਦਲ ਸਾਹਿਬ ਇਹਦਾ ਮਤਲਬ ਵੀ ਤੰਦਰੁਸਤ ਨੇ, ਤੰਦਰੁਸਤ ਰਹਿਣ ਉਹ, ਉਹਨਾਂ ਦੀ ਸਿਹਤ ਜਾਬੀ ਲਈ ਅਸੀਂ ਵੀ ਅਰਦਾਸ ਕਰਦੇ ਹਾਂ। ਤੇ ਇਹ ਜਿਹੜਾ ਸਮਝੌਤਾ ਹੋਇਆ 97 ਸੀਟਾਂ ਤੇ, ਬਸਪਾ ਲਈ 20 ਸੀਟਾਂ ਛੱਡੀਆਂ, ਮਾਝੇ ਦੇ ਵਿੱਚ 5 ਸੀਟਾਂ ਨੇ, ਦੁਆਬੇ ਦੇ ਵਿੱਚ 8 ਸੀਟਾਂ, ਮਾਲਵੇ ਦੇ ਵਿੱਚ 7 ਸੀਟਾਂ। ਹੁਣ ਇਹਦੇ ਵਿੱਚ ਕਈ
ਬਿੱਟਾ ਸਾਹਿਬ ਇਹ BJP ਵਾਲੀਆਂ ਸੀਟਾਂ ਛੱਡੀਆਂ ਜਾਂ ਆਪਣੀਆਂ ਸੀਟਾਂ ਚੋਂ ਛੱਡੀਆਂ?
ਦੇਖੋ BJP ਵਾਲੀਆਂ ਸੀਗੀਆਂ 21 ਸੀਟਾਂ, ਇਹ ਹੈਗੀਆਂ 20 ਸੀਟਾਂ। ਇਹਦਾ ਮਤਲਬ ਹੈ ਵੀ 3 ਸੀਟਾਂ ਹਾਲੇ ਹੋਰ, ਜਿਹੜੇ ਕਾਮਰੇਡ, ਜਿਵੇਂ ਕੱਲ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਆ ਵੀ ਸਾਡਾ ਕਾਮਰੇਡਾਂ ਨਾਲ ਵੀ ਚੱਲ ਰਹੀ ਹੈ ਗੱਲ, 3 ਸੀਟਾਂ ਉਹਨਾਂ ਨੂੰ ਦੇ ਦਿਆਂਗੇ। ਅਸੀਂ ਤਾਂ ਮਤਲਬ 95 ਸੀਟਾਂ ਤੇ ਪਹਿਲਾਂ ਇਲੈਕਸ਼ਨ ਲੜਦੇ ਸੀ ਅਕਾਲੀ ਦਲ ਵਾਲੇ, ਹੁਣ ਇਹ 97 ਸੀਟਾਂ ਤੇ ਲੜਨਗੇ। ਹੁਣ ਆਨੰਦਪੁਰ ਸਾਹਿਬ ਸੀਟ ਤੋਂ ਤੁਸੀਂ ਦੇਖੋ ਵੀ ਦਲਜੀਤ ਸਿੰਘ ਚੀਮਾ ਲੜਦੇ ਹੁੰਦੇ ਸੀ, ਮੁਹਾਲੀ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਹੱਥ ਗਰਮ ਕਰੀ ਬੈਠੇ ਸੀ ਵੀ ਮੇਰੀ ਵਾਰੀ ਆਊਗੀ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਚੋਣ ਹਾਰ ਗਿਆ। ਹੁਣ ਇਹ ਸੀਟਾਂ ਬਸਪਾ ਨੂੰ ਦੇ ਦਿੱਤੀਆਂ, ਹੁਣ ਇੱਕ ਤੀਰ ਨਾਲ 2 ਨਿਸ਼ਾਨੇ ਲਾਏ ਆ ਸੁਖਬੀਰ ਸਿੰਘ ਬਾਦਲ, ਜਿਹੜੇ ਅੱਖਾਂ ਕੱਢਦੇ ਸੀ ਜਾਂ ਜਿਹਨਾਂ ਦਾ ਪਤਾ ਸੀ। ਮੈਨੂੰ ਯਾਦ ਆ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਿਵਿਆਂ ਤੇ ਖੜ ਕੇ ਸਹੁੰ ਖਾਧੀ ਸੀ ਵੀ ਅੱਜ ਤੋਂ ਮੇਰੇ ਲਈ ਬਾਦਲ ਮਰ ਗਏ ਤੇ ਮੈਂ ਬਾਦਲਾਂ ਲਈ ਮਰ ਗਿਆ ਤੇ ਮੇਰੀ ਮੜੀ ਵੀ ਸਮਝੌਤਾ ਨਹੀਂ ਕਰੂਗੀ। ਤੇ ਬਾਅਦ ਚ ਜਦੋਂ ਮੁੰਡੇ ਨੂੰ ਟਿਕਟ ਦੇ ਦਿੱਤੀ ਤੇ ਫਿਰ ਉਹੀ ਬਾਦਲ ਸਭ ਚੰਗੇ ਹੋ ਗਏ। ਫਿਰ ਉਹਨਾਂ ਨੂੰ, ਇਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਕਿਤੇ ਲੈਫਟ ਰਾਈਟ ਜਿਵੇਂ ਹੁਣ ਸੁਖਦੇਵ ਸਿੰਘ ਢੀਂਡਸਾ ਜਾਂ ਵੀਰ ਦਵਿੰਦਰ ਸਿੰਘ ਜਾਂ ਜਿਹੜੇ ਦੂਸਰੇ ਆਪਣੇ ਬ੍ਰਹਮਪੁਰਾ ਸਾਹਿਬ ਇਹਨਾਂ ਨੇ ਨਵਾਂ ਸੰਯੁਕਤ ਅਕਾਲੀ ਦਲ ਬਣਾਇਆ ਕਿ ਜੇ ਸਾਡੇ ਚੋਂ ਕੋਈ ਉੱਧਰ ਬੰਦਾ ਚਲਾ ਗਿਆ ਤਾਂ ਸਾਨੂੰ ਇਹ ਨਾ ਫਿਕਰ ਰਵੇ ਵੀ ਕੱਲ ਨੂੰ ਇਹ ਕਹੂਗਾ ਜੀ ਮੈਨੂੰ ਤਾਂ ਕੈਬਨਿਟ ਮੰਤਰੀ ਬਣਾਓ। ਅਨੰਦਪੁਰ ਸਾਹਿਬ, ਮੋਹਾਲੀ, ਇਹ ਦੋ ਸੀਟਾਂ ਜਿਹੜੀਆਂ, ਚਮਕੌਰ ਸਾਹਿਬ, ਇਹ ਵੀ ਅਕਾਲੀ ਦਲ ਦੀ ਸੀਟ ਰਹੀ ਹੈ। ਇਹ ਸਾਰੀਆਂ ਇਤਿਹਾਸਕ ਸੀਟਾਂ ਨੇ, ਇਹ ਸਾਰੀਆਂ ਬਸਪਾ ਦੀ ਝੋਲੀ ਵਿੱਚ ਪਾ ਦਿੱਤੀਆਂ ਗਈਆਂ। ਹੁਣ ਜਲੰਧਰ ਦੇ ਵਿੱਚ, ਜਲੰਧਰ ਪੱਛਮੀ, ਜਲੰਧਰ ਉੱਤਰੀ, ਫਗਵਾੜਾ, ਹੁਸ਼ਿਆਰਪੁਰ, ਟਾਂਡਾ, ਦਸੂਹਾ, ਇਹ ਵਿਧਾਨ ਸਭਾ ਹਲਕੇ ਵੀ ਅਕਾਲੀ ਦਲ ਦੇ ਹਿੱਸੇ ਪਹਿਲਾਂ ਆਉਂਦੇ ਸੀ, ਲੇਕਿਨ ਅੱਜ ਦੀ ਘੜੀ ਇਹਨਾਂ ਨੇ ਉਹ ਬਸਪਾ ਦੀ ਝੋਲੀ ਚ ਪਾ ਦਿੱਤੇ ਵੀ ਚੱਕੋ ਤੁਹਾਨੂੰ ਸੀਟਾਂ ਦਿੱਤੀਆਂ। ਮਾਝੇ ਦੇ ਵਿੱਚੋਂ ਹਲੇ ਇਹਨਾਂ ਨੇ ਐਲਾਨ ਨਹੀਂ ਕੀਤਾ, ਲੇਕਿਨ ਇਹ ਹੈਗਾ ਕਿ ਮਾਇਆਵਤੀ ਨੇ ਇਹ ਸੀਟਾਂ ਤਾਂ ਦੇ ਦਿੱਤੀਆਂ। ਚਰਚਾ ਤਾਂ ਹੁਣ ਜਿਹੜੀ ਪਹਿਲਾਂ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਵੀ ਚਰਚਾ ਚੱਲਦੀ ਹੈ। ਪਿੱਛੇ ਵੀ ਇਹਨਾਂ ਨੇ ਜਦੋਂ ਬਸਪਾ ਦੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਉਮੀਦਵਾਰ ਖੜੇ ਕੀਤੇ ਸੀ, ਤਾਂ ਉਦੋਂ ਵੀ ਜਦੋਂ ਅਵਤਾਰ ਸਿੰਘ ਕਰੀਮਪੁਰੀ ਸੀਗੇ ਪ੍ਰਧਾਨ, ਉਦੋਂ ਵੀ ਇਹ ਦੋਸ਼ ਲੱਗਦਾ ਸੀਗਾ ਕਿ ਬਸਪਾ ਨੇ ਸੀਟਾਂ ਵੇਚੀਆਂ।
ਅੱਛਾ ਜੀ।
ਔਰ ਇਹ ਸੀਟਾਂ ਵੇਚੀਆਂ ਨਾ ਵੇਚੀਆਂ ਵੱਖਰੀ ਗੱਲ ਹੈ, ਲੇਕਿਨ ਬਸਪਾ ਦੇ ਨਾਲ ਹੁਣ ਜਿਹੜਾ ਗੱਠਜੋੜ ਇਹਨਾਂ ਦਾ ਹੋਇਆ, ਇਹਨੂੰ ਇੰਜੋਏ ਬਹੁਤ ਕੀਤਾ ਅਕਾਲੀ ਦਲ। ਅਕਾਲੀ ਦਲ ਨੇ ਜਿੱਦਾਂ ਮੈਨੂੰ ਯਾਦ ਹੈ ਕਿ ਜਦੋਂ ਬਰਗਾੜੀ ਦੇ ਦੋਸ਼ੀਆਂ ਨੂੰ ਫੜੇ ਜਾਣ ਦੀ ਗੱਲ ਜਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ, ਤਾਂ ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚੋਂ ਉੱਠ ਕੇ ਬਾਦਲ, ਖੁਦ ਸੁਖਬੀਰ ਬਾਦਲ ਗਏ ਸੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਕਿ ਮੈਂ ਤਾਂ ਗੁਰੂ ਘਰ ਚੱਲਿਆ, ਤਾਂ ਬੜਾ ਭਾਵਕ ਮਾਹੌਲ ਸੀ। ਉਦੋਂ ਮੇਰੀਆਂ ਵੀ ਅੱਖਾਂ 'ਚ ਹੰਝੂ ਆ ਗਏ ਸੀਗੇ ਵੀ ਵਾਕਈ ਚਲੋ ਬੜਾ ਚੰਗੀ ਗੱਲ ਹੈ ਕਿ ਜਿਹੜੇ ਦੋਸ਼ੀ ਫੜੇ ਗਏ। ਪਰ ਉਹ ਦੋ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਇਹ ਤਾਂ ਬਹੁਤ ਵੱਡਾ ਡਰਾਮਾ ਕੀਤਾ ਇਹਨਾਂ ਨੇ, ਜਿੱਦਾਂ ਅੱਖਾਂ 'ਤੇ ਪੱਟੀ ਬੰਨਣ ਦੀ ਕੋਸ਼ਿਸ਼ ਕੀਤੀ। ਹੁਣ ਕੱਲ੍ਹ ਵੀ ਇਹਨਾਂ ਨੇ ਬੜਾ ਇੰਜੋਏ ਕੀਤਾ ਇਹ ਗੱਠਜੋੜ। ਬੀਬਾ ਹਰਸਿਮਰਤ ਕੌਰ ਬਾਦਲ ਨਾਢਾ ਸਾਹਿਬ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਗਏ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰਨ ਗਏ ਹੈ। ਬਾਦਲ ਸਾਹਿਬ ਮਾਇਆਵਤੀ ਨੂੰ ਸੱਦਾ ਦੇਈ ਜਾਂਦੇ ਹੈ, ਫੋਨ ਕਰੀ ਜਾਂਦੇ ਹੈ। ਸੁਖਬੀਰ ਬਾਦਲ ਜਿਹੜਾ ਕਦੇ ਕਿਸੇ ਅਖਬਾਰ ਨਾਲ, ਟੀਵੀ ਨਾਲ ਡੇਢ ਮਿੰਟ ਤੋਂ ਵੱਧ ਗੱਲ ਨਹੀਂ ਕਰਦਾ ਸੀ ਜੁਆਇੰਟਲੀ, ਕੱਲ ਉਹ ਇਕੱਲੇ ਇਕੱਲੇ ਪ੍ਰੈਸ ਰਿਪੋਰਟਰ ਨੂੰ ਬੁਲਾ ਕੇ 10-10, 12-12 ਮਿੰਟਾਂ ਦੀਆਂ ਇੰਟਰਵਿਊ ਸੁਣਾ ਰਿਹਾ ਕਿ ਆਹ ਦੇਖੋ ਜੀ ਇੱਦਾਂ ਹੋਏਗਾ, ਇੱਦਾਂ ਹੋਵੇਗਾ, ਇੱਦਾਂ ਹੋਏਗਾ। ਇਹਦਾ ਮਤਲਬ ਹੈ ਕਿ ਇਲੈਕਸ਼ਨ ਮੋਡ ਦੇ ਵਿੱਚ ਤਾਂ ਇਹ ਆ ਗਏ
ਜੀ।
ਹੁਣ ਇਹਨੂੰ ਇੰਜੋਏ ਤੁਸੀਂ ਇਹ ਦੇਖ ਲਓ ਵੀ ਅੱਜ ਦਾ ਮੀਡੀਆ, ਕੱਲ ਦਾ ਟੀਵੀ ਚੈਨਲ ਦੇਖ ਲਓ, ਸੋਸ਼ਲ ਮੀਡੀਆ ਦੇਖ ਲਓ, ਤੁਹਾਨੂੰ ਕੋਈ ਵੀ ਹੋਰ ਚੀਜ਼ ਨਹੀਂ ਦਿਸੂਗੀ, ਇਹ ਹੀ ਦਿਸੂਗੀ। ਤੇ ਇੱਕ ਛੋਟੇ ਜਿਹੇ ਚਬੱਚੇ ਦੇ ਵਿੱਚ, ਇੱਕ ਛੋਟੇ ਜਿਹੇ ਤਲਾਅ ਦੇ ਵਿੱਚ ਇੱਕ ਹਾਥੀ ਦਾ ਬੱਚਾ ਪਾਣੀ ਪੀ ਰਿਹਾ, ਇੱਕ ਫੋਟੋ ਤੁਹਾਨੂੰ ਵਾਇਰਲ ਹੋਈ ਹੋਣੀ, ਤੁਹਾਡੇ ਕੋਲ ਵੀ ਆਈ ਹੋਣੀ ਹੈ
ਜੀ ਜੀ।
ਤੇ ਉਹ ਕਿਸੇ ਨੇ ਥੱਲੇ ਲਿਖਿਆ ਵੀ ਇਹ ਡੁੱਬ ਰਿਹਾ ਹੈ, ਇਹ ਪਾਣੀ ਪੀ ਰਿਹਾ। ਤੇ ਇੱਕ ਉਹਦੀ ਸੁੰਡ ਦੇ ਵਿੱਚ ਕਿਸੇ ਨੇ ਸੁਖਬੀਰ ਬਾਦਲ ਦਾ ਇੱਕ ਪੋਰਟਰੇਟ ਜਿਹਾ ਲਾਇਆ ਹੋਇਆ ਕਿ ਸੁਖਬੀਰ ਬਾਦਲ ਹੁਣ ਹਾਥੀ ਦੀ ਸੁੰਡ ਦੇ ਨਾਲ ਬੈਠਾ ਹੈ। ਇਸ ਤਰ੍ਹਾਂ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ, ਇੱਕ ਮਜ਼ਾਕ ਦਾ ਵਿਸ਼ਾ ਵੀ ਬਣ ਚੁੱਕਿਆ। ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਇੰਜੋਏ ਕਰ ਰਹੀ ਹੈ ਕਿ ਅਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਇਤਿਹਾਸਕ ਦਿਨ ਲੈ ਕੇ ਆਈ ਹਾਂ। ਔਰ ਬਸਪਾ ਨੇਤਾ ਦੇ ਜਿਹੜੇ ਰਾਜ ਸਭਾ ਮੈਂਬਰ ਹੈ ਸਤੀਸ਼ ਮਿਸ਼ਰਾ, ਉਹ ਵੀ ਕਹਿ ਰਿਹਾ ਕਿ ਬੜਾ ਇਤਿਹਾਸਕ ਦਿਨ ਹੈ, ਦੋ ਦਲਾਂ ਵਿਚਕਾਰ ਜਿਹੜੀਆਂ ਕਮੇਟੀਆਂ ਬਣਨਗੀਆਂ, ਤਾਲਮੇਲ ਕਮੇਟੀਆਂ ਬਣਨਗੀਆਂ। ਜਸਵੀਰ ਸਿੰਘ ਗੜੀ ਨੂੰ ਵੀ ਜਦੋਂ ਸਰੋਪਾ ਦਿੱਤਾ ਗਿਆ, ਜਦੋਂ ਫੁੱਲਾਂ ਦਾ ਬੁੱਕਾ ਦਿੱਤਾ ਗਿਆ, ਤੇ ਉਹਨੇ ਵੀ ਬੜੀ ਸੋਹਣੀ ਫੋਟੋ ਆਪਦੀ ਆਪਣੇ ਫੇਸਬੁੱਕ ਤੇ ਲਾਈ ਹੋਈ ਹੈ। ਤੋ ਮੈਂ ਸਮਝਦਾ ਕਿ ਬਹੁਤੇ ਪੁਰਾਣੇ ਬੰਦੇ ਜਿਹੜੇ ਸੋਚਦੇ ਸੀ ਕਿ ਸੁਖਬੀਰ ਬਾਦਲ ਸਾਡੇ ਨਾਲ ਵੀ ਕਦੇ ਹੱਥ ਮਿਲਾ ਲੂਗਾ, ਉਹਨਾਂ ਲਈ ਇਹ ਚੰਗਾ ਦਿਨ ਹੈ।
ਬਿੱਟਾ ਸਾਹਿਬ, ਇਹ ਤਾਂ ਦਿਖਾਈ ਦੇ ਹੀ ਰਿਹਾ ਸੀਗਾ ਕਿ ਜਿਹੜੀ ਦਲਿਤ ਵੋਟ ਹੈ ਉਸ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਪਿਛਲੇ 3-4 ਮਹੀਨੇ ਤੋਂ। ਦਲਿਤ ਮੁੱਖ ਮੰਤਰੀ, ਦਲਿਤ ਆਹ, ਦਲਿਤ ਉਹ, ਹੈ ਨਾ, ਜੱਟ ਮਜ਼ਦੂਰਾਂ ਦਾ ਰੌਲਾ, ਮਤਲਬ ਫੇਸਬੁੱਕ 'ਤੇ ਕੈਂਪੇਨ ਬੜੀ ਚੱਲ ਰਹੀ ਆ ਅਤੇ ਹਜੇ ਵੀ ਚੱਲ ਰਹੀ ਆ। ਮੈਨੂੰ ਇਉਂ ਲੱਗਿਆ ਜਦੋਂ ਬੀਜੇਪੀ ਨੇ ਉਹ ਅਰਦਾਸ ਦਾ ਮਾਮਲਾ ਸਾਹਮਣੇ ਲਿਆਂਦਾ ਕਿ ਬੀਜੇਪੀ ਇਸ ਤੋਂ ਖੁਸ਼ ਨਹੀਂ ਸੀ ਅਤੇ ਉਹਨੇ ਦਰਾੜ ਪਾਉਣ ਦੇ ਲਈ ਇਹੋ ਜਿਹੇ ਕਾਰਜ ਕੀਤਾ, ਡੀਰੇਲ ਕਰਨ ਦੇ ਲਈ ਇਹ ਸਮਝੌਤਾ, ਕਿਉਂਕਿ ਉਹਨਾਂ ਨੂੰ ਅੰਦਰੋਂ ਅੰਦਰ ਹੀ ਤਾਂ ਪਤਾ ਹੀ ਹੁੰਦਾ ਕਿਹੜੀ ਪਾਰਟੀ ਕਿਹਦੇ ਨਾਲ ਗੱਲ ਕਰ ਰਹੀ ਆ। ਅਤੇ ਮੈਨੂੰ ਲੱਗਦਾ ਕਿ ਅਕਾਲੀ ਦਲ ਅਤੇ ਬਸਪਾ ਦਾ ਜਿਹੜਾ ਆਪਸੀ ਨੈਗੋਸ਼ੀਏਸ਼ਨ ਚੱਲ ਰਹੀ ਸੀ ਉਹਨੂੰ ਟੋਰਪੀਡੋ ਕਰਨ ਦੇ ਲਈ ਉਹ ਅਰਦਾਸ ਦਾ ਮਾਮਲਾ ਛੇੜਿਆ ਗਿਆ। ਅਤੇ ਦੂਸਰਾ ਇਹ ਵੀ ਗੱਲ ਮੈਂ ਉਹਦਾ ਤੁਹਾਡੀ ਜੱਚਦੀ ਹੈ ਕਿ ਬਸਪਾ ਜਿਹੜੀ ਆ ਉਹ ਦਲਿਤ ਵੋਟਾਂ ਪੰਜਾਬ ਦੇ ਵਿੱਚ ਵੇਚਦੀ ਆ, ਕਈ ਹੋਰ ਸਟੇਟਾਂ 'ਚ ਵੀ ਵੇਚਦੀ ਆ, ਪਰ ਉਹਨਾਂ ਦਾ ਮੁੱਖ ਕੇਂਦਰ ਜਿਹੜਾ ਉਹ ਯੂਪੀ ਦੀ ਸਿਆਸਤ ਹੀ ਰਹਿੰਦਾ। ਇੱਥੇ ਉਹਨਾਂ ਦਾ ਕੋਈ ਮੂੜੇ ਨਹੀਂ ਹੁੰਦਾ ਸਿਆਸਤਕਾਂ ਦਾ, ਨਾ ਹੀ ਉਹ ਕਰ ਸਕਦੇ ਆ। ਇਹ ਫਿਰ ਕਿੱਡਾ ਕੁ ਵੱਡਾ ਧੋਖਾ ਹੋਊਗਾ ਦਲਿਤ ਵੋਟਰਾਂ ਦੇ ਲਈ, ਜਿਹੜੇ ਸਮਝਦੇ ਆ ਕਿ ਉਹ ਬਸਪਾ ਦੇ ਨੇ, ਉਹਨਾਂ ਨੂੰ ਕੀ ਫਾਇਦਾ ਹੁੰਦਾ ਇਹਦੇ ਵਿੱਚ? ਕੁਛ ਵੀ ਨਹੀਂ ਫਾਇਦਾ ਹੁੰਦਾ ਉਹਨਾਂ ਦਾ, ਪੈਸਾ ਸਾਰਾ ਯੂਪੀ ਚਲੇ ਜਾਂਦਾ।
ਦੇਖੋ, ਜੇ ਤਾਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਨੇ, ਜੇ ਆਪਾਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰੀਏ
ਜੀ,
ਤਾਂ ਉੱਥੇ ਸਮਝੌਤਾ ਬਹੁਜਨ ਸਮਾਜ ਪਾਰਟੀ ਦਾ ਬੀਜੇਪੀ ਨਾਲ ਕਿ ਜੱਗ ਚ ਹਰ ਗੱਲ
ਜੀ।
ਜੇ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਤਾਂ ਬਸਪਾ ਦਾ ਸਮਝੌਤਾ ਹੈ ਕਾਂਗਰਸ ਪਾਰਟੀ ਨਾਲ
ਜੀ।
ਤੇ ਜੇ ਤੁਸੀਂ ਹੁਣ ਪੰਜਾਬ ਚ ਆ ਜਾਓ ਤਾਂ ਫਿਰ ਸਾਡਾ ਸਮਝੌਤਾ ਹੈਗਾ ਅਕਾਲੀ ਦਲ। ਤੇ ਜੇ ਤੁਸੀਂ ਯੂਪੀ ਚ ਹੁਣ ਦੇਖੋ ਤਾਂ ਯੂਪੀ ਦੇ ਵਿੱਚ ਅਸੀਂ ਕੇਂਦਰ ਦੇ ਵਿੱਚ ਅਸੀਂ ਬਸਪਾ ਦੇ ਨਾਲ ਹੈ, ਤਾਂ ਯੂਪੀ ਦੇ ਵਿੱਚ ਅਸੀਂ ਬਸਪਾ ਆਪਣਾ ਬੀਜੇਪੀ ਦੇ ਨਾਲ ਹੈ, ਤੇ ਯੂਪੀ ਦੇ ਵਿੱਚ ਅਸੀਂ ਬੀਜੇਪੀ ਦੇ ਉਲਟ ਖੜੇ ਹੋਵਾਂਗੇ
ਵਿਰੋਧੀ ਧਿਰ।
ਇਹ ਸਿਆਸੀ ਮਾਪਦੰਡ ਜਿਹੜੇ ਨੇ ਇਹ ਸੂਬਿਆਂ ਦੇ ਹਿਸਾਬ ਨਾਲ ਨੇ। ਔਰ ਜੇ ਤੁਸੀਂ ਉਹ ਕੋਠੀ ਦੇਖ ਲਓ ਦਿੱਲੀ ਦੀਆਂ ਕੋਠੀਆਂ 16, 17, 14 ਨੰਬਰ ਤੁਸੀਂ ਕਹੋਗੇ ਵਾਰੀ ਵਾਰੀ ਉਹ ਕੋਠੀ ਤੇ ਆ ਜਾਂਦਾ। ਮੇਰੀ ਇੱਛਾ ਬੜੀ ਸੀ ਵੀ ਉਹ ਕੋਠੀ ਖੁੱਲੇ ਤੇ ਉਹਨੂੰ ਵੇਖ ਕੇ ਆਵਾਂ ਉਹਦੇ ਚ ਕੀ ਲੱਗਿਆ। ਇੱਕ ਬੰਦਾ ਮੈਨੂੰ ਕਹਿੰਦਾ ਜਿਵੇਂ ਯੂਪੀ ਦੇ ਵਿੱਚ ਹਾਥੀਆਂ ਦੇ ਬੁੱਤ ਲੱਗੇ ਸੀ ਨਾ ਜਦੋਂ ਮਾਇਆਵਤੀ ਮੁੱਖ ਮੰਤਰੀ ਸੀ, ਤੇ ਉਵੇਂ ਅੰਦਰ ਬੜਾ ਸੋਹਣਾ ਮਿਊਜ਼ੀਅਮ ਬਣਿਆ। ਔਰ ਪਤਾ ਨੀ ਕਿੱਥੋਂ ਕਿੱਥੋਂ ਮਾਰਬਲ ਲਿਆਉਂਦਾ
ਜੀ।
ਜੇ ਤੁਹਾਨੂੰ ਹੁਣ ਜੇ ਤੁਸੀਂ ਦਿੱਲੀ ਆਏ ਤੁਹਾਨੂੰ ਜ਼ਰੂਰ ਉਹ ਕੋਠੀ ਦੇ ਬਾਹਰੋਂ ਦਰਸ਼ਨ ਕਰਾਵਾਂਗੇ, ਤੇ ਉੱਥੇ ਸਿਕਿਉਰਿਟੀ ਵੀ ਲੱਗੀ ਹੋਈ ਹੈ
ਬਾਹਰੋਂ ਦਰਸ਼ਨ।
ਔਰ ਹਾਲਾਤ
ਬਾਹਰੋਂ ਦਰਸ਼ਨ ਕਰਾਉਂਗੇ ਤੁਸੀਂ ਮੈਨੂੰ?
ਹਾਂਜੀ ਬਾਹਰੋਂ, ਕਿਉਂਕਿ ਅੰਦਰ ਤਾਂ ਆਪਾਂ ਨੂੰ ਕਿਸੇ ਨੂੰ ਵੜਨ ਨਹੀਂ ਦੇਣਾ, ਉਹਨਾਂ ਨੇ ਕਿਹਾ ਪਤਾ ਨੀ ਕੀ ਕਰ ਲੈਣਗੇ।
ਠੀਕ ਠੀਕ।
ਸੋ ਕਹਿਣ ਦਾ ਭਾਵ ਹੈ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਇੱਕ ਬਸਪਾ ਜਿਹੜੀ ਇੱਕ ਗਰੀਬ ਮਜ਼ਦੂਰ ਦਲਿਤ ਦੀ ਜਿਹੜੀ ਤਾਕਤ ਸੀ ਨਾ, ਪਹਿਲਾਂ BS4 ਬਣੇ, DS4 ਬਣੇ। ਤੁਸੀਂ ਦੇਖੋ ਵੀ ਕਾਸ਼ੀ ਰਾਮ ਇੱਕੋ ਇੱਕ ਐਸਾ ਵਿਅਕਤੀ ਸੀ ਜਿਹਨੇ ਪੂਰੇ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਨੂੰ ਉਹਨਾਂ ਨੇ ਜਗਾ ਦਿੱਤਾ ਸੀ। ਔਰ ਉਹਨਾਂ ਦੇ ਇੱਕੋ ਇੱਕ ਬੰਦਾ ਸੀ ਜਿਹੜਾ ਪਿੰਡ ਹੁਸ਼ਿਆਰਪੁਰ ਦੇ ਖਵਾਸਪੁਰ ਤੋਂ ਖੜਾ ਹੋਇਆ
ਜੀ,
ਮੈਂਬਰ ਪਾਰਲੀਮੈਂਟ ਬਣਿਆ। ਪਿੱਛੇ 10 ਕੁ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਰਾਜ ਸਭਾ ਮੈਂਬਰ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਬਣੇ ਨੇ, ਤੇ ਮੈਂ ਉਹਨਾਂ ਕੋਲ ਬੈਠਾ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ। ਉਹ ਕਹਿੰਦੇ ਵੀ ਸੰਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਜਿਹੜਾ ਵੀ ਪਿੰਡ ਕੋਈ ਬੰਦਾ ਗੋਦ ਲਏਗਾ ਤੇ ਅਸੀਂ ਉਹਨੂੰ ਸਪੈਸ਼ਲ ਗ੍ਰਾਂਟ ਦੇਵਾਂਗੇ। ਤਾਂ ਉਹਨਾਂ ਨੇ ਬਾਬੂ ਕਾਸ਼ੀ ਰਾਮ ਦਾ ਜਿਹੜਾ ਪਿੰਡ ਹੈ ਖਵਾਸਪੁਰ, ਉਹਨੂੰ ਗੋਦ ਲਿਆ ਹੋਇਆ। ਉੱਥੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਭਾਵੇਂ ਕੋਰੋਨਾ ਕਰਕੇ 2 ਸਾਲ ਤੋਂ ਮੈਂਬਰ ਪਾਰਲੀਮੈਂਟ ਦਾ ਜਿਹੜਾ MP ਲੈਂਡ ਫੰਡ ਹੁੰਦਾ ਉਹਨੂੰ ਰੋਕ ਦਿੱਤਾ ਗਿਆ, ਉਹ ਨਹੀਂ ਦਿੱਤਾ ਜਾ ਰਿਹਾ, ਲੇਕਿਨ ਉਹਨਾਂ ਨੇ ਇੱਕ ਉਹ ਪਿੰਡ ਗੋਦ ਲਿਆ ਬਾਬੂ ਕਾਸ਼ੀ ਰਾਮ ਦਾ ਉਹਨਾਂ ਨੇ। ਮੈਂ ਕਿਹਾ ਜੀ ਇਹ ਕਿਉਂ ਤੁਸੀਂ ਚੁਆਇਸ ਕੀਤਾ? ਉਹ ਕਹਿੰਦਾ ਜੀ ਮੈਨੂੰ ਇਹ ਲੱਗਿਆ ਕਿ ਦਲਿਤ ਭਾਈਚਾਰੇ ਦੀ ਜੇ ਆਵਾਜ਼ ਕਿਸੇ ਨੇ ਚੁੱਕੀ ਹੈ ਔਰ ਬਿਨਾਂ ਕਿਸੇ ਲਾਲਚ ਤੋਂ, ਉਹਦਾ ਨਾਮ ਹੈਗਾ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਬਾਅਦ ਕਾਸ਼ੀ ਰਾਮ
ਜੀ।
ਤੇ ਕਾਸ਼ੀ ਰਾਮ ਦੀ ਸਾਰੀ ਵਿਰਾਸਤ ਬੀਬੀ ਮਾਇਆਵਤੀ ਕੋਲ ਆਈ, ਤੇ ਮਾਇਆਵਤੀ ਤੁਹਾਨੂੰ ਪਤਾ ਹੋਣਾ, ਤੁਸੀਂ ਜ਼ਿਆਦਾ ਜਾਣਦੇ ਹੋ ਕਿਉਂਕਿ ਹੁਸ਼ਿਆਰਪੁਰ ਤੁਹਾਡੇ ਵਾਲਾ ਇਲਾਕੇ ਦੇ ਵਿੱਚ, ਮਾਇਆਵਤੀ ਨੇ ਸ਼ਾਦੀ ਨਹੀਂ ਕਰਾਈ। ਔਰ ਇਹ ਦੌਲਤ ਕਿਹਦੇ ਲਈ ਹੋਏਗੀ, ਕਿਸ ਤਰ੍ਹਾਂ ਹੋਏਗੀ, ਇਹ 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 ਇੰਨਾ ਧਨ ਇਕੱਠਾ ਕਰਕੇ ਲੈ ਕੇ ਜਾਣਾ, ਇਹ ਗੱਲ ਇੱਕ ਦਿਮਾਗ ਤੋਂ ਬਾਹਰ ਹੈ, ਵਸੋਂ ਬਾਹਰ ਹੈ ਸਾਡੇ, ਇਹਦਾ ਜਵਾਬ ਨਹੀਂ ਮਿਲੇਗਾ
ਜੀ। ਕੁਛ ਸੁਨੇਹੇ ਬਿੱਟਾ ਸਾਹਿਬ, ਅਰਸ਼ ਮੱਲੀ ਕਹਿ ਰਹੇ ਨੇ ਬਾਈ ਜੀ ਦੁਆਬੇ ਦੀ ਕੁਛ ਸੀਟਸ BSP ਦੇ ਵਧੀਆ ਆਧਾਰ ਨੇ, ਨਵਾਂ ਸ਼ਹਿਰ 'ਚ ਵੀ ਨੇ, ਅਤੇ ਗੱਠਜੋੜ ਦਾ ਨੁਕਸਾਨ ਆਪ ਨੂੰ ਸਭ ਤੋਂ ਜ਼ਿਆਦਾ ਹੋਣਾ ਹੈ, ਅਤੇ ਇਹ ਗੱਠਜੋੜ ਪਹਿਲਾਂ ਅੰਦਰ ਖਾਤੇ ਸੀ ਅਤੇ ਹੁਣ ਬਸ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਜੀ। GS ਚਾਹਲ ਹੋਣਾ ਨੇ ਸਵੇਰੇ ਵੀ ਬਿੱਟਾ ਸਾਹਿਬ ਇੱਕ ਮੁੱਦੇ ਦੇ ਬਾਰੇ ਗੱਲ ਕਰਨੀ ਚਾਹੀ ਸੀ ਕਿ ਜਿਹੜਾ ਸਰ੍ਹੋਂ ਦੇ ਤੇਲ ਦੇ ਵਿੱਚ ਤੇਲ ਮਿਲਾਉਂਦੇ ਨੇ ਉਹ ਇਲੀਗਲ ਹੈ, ਕੀ ਮਸਲਾ ਆ?
ਦੇਖੋ ਜਿਹੜਾ ਫੂਡ ਸੇਫਟੀ ਸਟੈਂਡਰਡ ਅਥਾਰਟੀ FSSAI ਬਣਾਇਆ ਇਹਨਾਂ ਨੇ
ਜੀ,
FSSSAI,
ਹਾਂਜੀ,
ਉਹਦੇ ਚ ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆਵਾਂ ਆ ਰਹੀ ਸੀ ਕਿ ਮਿਲਾਵਟ ਬਹੁਤ ਬੁਰੀ ਹੈ
ਜੀ।
ਮੈਂ ਇੱਕ ਵਾਰੀ ਜਲੰਧਰੋਂ ਆ ਰਿਹਾ ਤੇ ਮੋਗੇ ਕੋਲੇ ਇੱਕ ਬੰਦਾ ਖੜਾ ਰਾਤ ਨੂੰ, ਤੇ ਮੈਂ ਉਹ ਹਿੰਦੂ ਜੈਂਟਲਮੈਨ ਸੀ ਤੇ ਮੈਂ ਗੱਡੀ ਰੋਕ ਕੇ ਮੈਂ ਕਿਹਾ ਜੀ ਬੈਠੋ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਜੀ ਗੱਡੀ ਤਾਂ ਕੋਈ ਰੋਕਦਾ ਨੀ, ਤੁਸੀਂ ਕਿਵੇਂ ਬਿਠਾ ਲਿਆ? ਮੈਂ ਕਿਹਾ ਜੀ ਮੈਂ ਮੁਕਤਸਰ ਜਾਣਾ, ਮੈਨੂੰ ਕੋਈ ਰਾਹ ਤੇ ਸਵਾਰੀ ਚਾਹੀਦੀ ਹੈ, ਗੱਲਾਂ ਬਾਤਾਂ ਮਾਰਨ ਨੂੰ ਮੈਨੂੰ ਨੀਂਦ ਨਾ ਆ ਜੇ, ਤੇ ਮੈਂ ਤੁਹਾਨੂੰ ਤਾਂ ਬਿਠਾ ਲਿਆ
ਜੀ।
ਰਾਤ ਦਾ ਟਾਈਮ ਸੀ, ਉਦੋਂ ਮੈਂ ਦੂਰਦਰਸ਼ਨ ਦੇ ਪ੍ਰੋਗਰਾਮ ਕਰਕੇ ਆਉਂਦਾ ਸੀ, ਤੇ ਮੈਂ ਕਿਹਾ ਬਾਊ ਜੀ ਕੀ ਕਰਦੇ ਹੋ? ਕਹਿੰਦਾ ਜੀ ਮੇਰੀ ਵੇਸਣ ਦੀ ਮਿੱਲ ਲੱਗੀ ਹੋਈ ਹੈ
ਜੀ।
ਤੇ ਮੈਂ ਕਿਹਾ ਜੀ ਕੀ ਰੇਟ ਹੈ ਵੇਸਣ ਦਾ? ਕਹਿੰਦਾ ਤੁਸੀਂ ਦੱਸੋ ਕਿਹੜਾ ਰੇਟ ਲੈਣਾ
ਜੀ।
ਮੈਂ ਕਿਹਾ ਨਹੀਂ ਤੁਸੀਂ ਲਓ। ਕਹਿੰਦਾ ਜੀ 60 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵੇਸਣ ਹੈ ਸਾਡੇ ਕੋਲ
ਜੀ।
ਇਹ ਕੀ ਗੱਲ? ਕਹਿੰਦਾ ਜੀ ਜਿੰਨਾ ਮਹਿੰਗਾ ਰੇਟ ਹੈ ਓਨਾ ਪਿਓਰ ਵੇਸਣ ਹੈ, ਤੇ ਜਿੰਨਾ ਘੱਟ ਰੇਟ ਹੈ ਓਨਾ ਉਹਦੇ ਚ ਮੱਕੀ ਦਾ ਆਟਾ ਹੈ। ਮੱਕੀ ਦਾ ਆਟਾ ਕਹਿੰਦਾ ਸਾਨੂੰ ਮਿਲ ਜਾਂਦਾ ਹੈ 10-12 ਰੁਪਏ ਕਿਲੋ, ਤੇ ਅਸੀਂ ਓਨਾ ਮਿਕਸ ਕਰ ਦਿੰਦੇ ਹਾਂ।
ਚਲੋ
ਮੈਂ ਕਿਹਾ ਜੀ ਇਹਦੀ ਕੋਈ ਪਤਾ ਨੀ ਲੱਗਦਾ
ਬਿੱਟਾ ਸਾਹਿਬ, ਇਹ ਤਾਂ ਮੱਕੀ ਦਾ ਆਟਾ ਪਾਉਂਦੇ, ਮੈਂ ਸੁਣਿਆ ਗਾਜਣੀ ਵੀ ਪਾਉਂਦੇ ਆ ਵੇਸਣ ਚ।
ਹਾਂ ਚਲੋ ਨਹੀਂ ਉਹਨੇ ਤਾਂ ਵਿਚਾਰੇ ਨੇ ਜਿਹੜੀ ਗੱਲ ਸਹੀ ਉਹਨੇ ਦੱਸੀ ਨਾ, ਦੁਕਾਨਦਾਰ ਬੰਦੇ ਨੇ ਸਹੀ ਗੱਲ ਦੱਸੀ, ਹੋ ਸਕਦਾ ਗੱਚ ਨੇ ਵੀ ਪਾ ਦਿੰਦੇ ਹੋਣ। ਤੇ ਉਹ ਮੈਂ ਕਿਹਾ ਜੀ ਇਹ ਕੀ ਹਿਸਾਬ ਹੈ? ਉਹ ਕਹਿੰਦਾ ਜੀ ਕਈ ਵਾਰੀ ਅਸੀਂ ਪਕੌੜੇ ਖਾਂਦੇ ਹਾਂ ਨਾ, ਬ੍ਰੈਡ ਪਕੌੜੇ ਜਾਂ ਕੁਛ ਖਾਂਦੇ, ਤੁਸੀਂ ਵੀ ਕਿਤੇ ਖਾਧੇ ਹੋਣਗੇ, ਕਹਿੰਦੇ ਅਸੀਂ ਕਹਿੰਦੇ ਵੀ ਇਹ ਚੀੜੇ ਬਹੁਤ ਹੈ, ਜਿੰਨੇ ਉਹ ਚੀੜੇ ਹੋਣਗੇ ਉਨਾ ਮੱਕੀ ਦਾ ਆਟਾ ਉਹਦੇ ਚ ਜ਼ਿਆਦਾ ਹੋਊਗਾ, ਜਿੰਨੇ ਉਹ ਘੱਟ ਹੋਣਗੇ ਉਨਾ ਉਹ ਵੇਸਣ ਜਿਹੜਾ ਦਾਲ ਵਾਲਾ ਜ਼ਿਆਦਾ ਹੋਊਗਾ। ਮੈਂ ਕਿਹਾ ਜੀ ਇਹਦਾ ਫਿਰ ਤੁਹਾਨੂੰ ਕੋਈ ਕੁਛ ਦੇ ਲੈਬੋਰਟਰੀ ਚ, ਕਹਿੰਦਾ ਜੀ ਕਿਸੇ ਮਰਜ਼ੀ ਲੈਬੋਰਟਰੀ ਚੈੱਕ ਕਰਾ ਲਓ, ਇਹ ਕਿਸੇ ਚ ਆਉਂਦਾ ਹੀ ਨਹੀਂ, ਕੋਈ ਸਾਈਡ ਇਫੈਕਟ ਨਹੀਂ ਆਉਂਦਾ, ਮੱਕੀ ਦੇ ਆਟੇ ਦਾ ਕੀ ਸਾਈਡ ਇਫੈਕਟ ਆਉਣਾ।
ਬਿੱਟਾ ਸਾਹਿਬ ਇਹਦੇ ਇਹ ਜਿਹੜਾ ਸਰੋਂ ਦਾ ਤੇਲ ਵੀ ਬੈਨ ਕੀਤਾ ਗਿਆ ਸੀ ਅੱਜ ਤੋਂ 3 ਸਾਲ ਪਹਿਲਾਂ ਦੋ ਕੰਪਨੀਆਂ ਦਾ ਭਾਰਤ ਤੋਂ, ਸੋ ਭਾਰਤ ਤੋਂ ਜਿਹੜਾ ਇੰਪੋਰਟ ਬੰਦ ਕੀਤਾ ਗਿਆ ਸੀ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਚੌਲਾਂ ਦਾ ਤੇਲ ਮਿਲਾਉਂਦੇ ਸੀ, ਔਰ ਜਿਹੜੇ ਚੌਲਾਂ ਦਾ ਤੇਲ ਹੈ ਨਾ ਉਹ ਇੱਕ ਮਿਕਦਾਰ ਤੋਂ ਜੇ ਜ਼ਿਆਦਾ ਮਨੁੱਖ ਨੂੰ ਲੈ ਲਵੇ ਬੰਦਾ ਤਾਂ ਉਸਨੂੰ ਸਟ੍ਰੋਕ, ਪਰਲੈਲਸਿਸ ਅਤੇ ਇਹੋ ਜਿਹੇ ਕਲੌਟ ਜਿਹੜੇ ਨੇ ਬਣਦੇ ਨੇ, ਔਰ ਉਹ ਸਾਬਿਤ ਹੋਏ ਨੇ। ਅਤੇ ਉਹਨਾਂ ਨੇ ਭਾਰਤੀ ਕੰਪਨੀਆਂ ਦੇ 3-4 ਕੰਪਨੀਆਂ ਦੇ ਬੈਨ ਕਰ ਦਿੱਤੇ ਵੀ ਇਹਨਾਂ ਦਾ ਤੇਲ ਨਹੀਂ ਆ ਸਕਦਾ ਕਿਉਂਕਿ ਜਿਹੜਾ ਸਰੋਂ ਤੇਲ ਮਹਿੰਗਾ ਹੈ ਅਤੇ ਚੌਲਾਂ ਦਾ ਤੇਲ ਸਸਤਾ ਹੈ, ਅਤੇ ਉਹਨਾਂ ਨੂੰ ਲੀਟਰ ਦੇ ਮਗਰ 4-5 ਰੁਪਏ ਦੀ ਬੱਚਤ ਹੁੰਦੀ ਹੈ ਮਿਕਸ ਕਰਕੇ। ਅਤੇ ਦੂਜਾ ਜਿਹੜਾ ਸਰੋਂ ਦਾ ਤੇਲ ਓਰਿਜਨਲ ਹੁੰਦਾ ਆ ਉਹ ਅੱਖਾਂ ਨੂੰ ਚੜ੍ਹਦਾ ਆ, ਕੌੜਾ ਹੁੰਦਾ ਆ, ਕੜੱਤਣ ਮਾਰਦਾ ਆ। ਜਿਹੜਾ ਬਲੈਂਡਡ ਹੁੰਦਾ ਆ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਅਤੇ ਸਾਡੀਆਂ ਬੀਬੀਆਂ ਕਹਿੰਦੀਆਂ ਆਹ ਜੀ ਆਹ ਬਹੁਤ ਵਧੀਆ ਜੀ, ਇਹਦੇ 'ਚੋਂ ਸਮੈਲ ਨਹੀਂ ਆਉਂਦੀ, ਅਸਲ ਦੇ ਵਿੱਚ ਉਹ ਮਿਲਾਵਟ ਹੁੰਦੀ ਆ। ਅਤੇ ਹੁਣ ਇਹਦੇ ਪਰ ਭਾਰਤ ਦੇ ਵਿੱਚ ਕੀ ਚੱਲ ਰਿਹਾ? ਇਹ ਤਾਂ ਬਾਹਰਲਿਆਂ ਨੇ
ਫੜਿਆ ਪੰਜਾਬ ਦੇ ਵਿੱਚ, ਮੈਨੂੰ ਬਾਹਲਾ ਤਾਂ ਪਤਾ ਨਹੀਂ ਗਾ, ਪਰ ਮੈਂ ਇਹ ਦੇਖਦਾ ਹੁੰਦਾ ਵੀ ਪੰਜਾਬ ਦੇ ਵਿੱਚ ਜਿੰਨੇ ਢਾਬੇ ਹੈ
ਜੀ,
ਇਹਨਾਂ ਕੋਲੇ ਸਾਰਿਆਂ ਕੋਲੇ ਰਾਈਸ ਬ੍ਰਾਨ ਆਉਂਦਾ ਪੰਜਾਬ ਦੇ ਵਿੱਚ
ਜੀ,
ਜਿਵੇਂ ਜਲਾਲਾਬਾਦ ਫਿਰੋਜ਼ਪੁਰ ਹੈ, ਇੱਧਰ ਸਾਡੇ ਸ਼ੈਲਰ ਬਹੁਤ ਹੈ
ਜੀ,
ਔਰ ਸ਼ੈਲਰ ਪੱਕੇ ਸ਼ੈਲਰ ਵੀ ਹੈਗੇ ਆ ਜਿਹਨਾਂ ਨੂੰ ਪੱਕੇ ਸੇਲੇ ਕਹਿੰਦੇ ਆ, ਜਿੱਥੋਂ ਇਹ ਰਾਈਸ ਬ੍ਰਾਨ ਨਿਕਲਦਾ, ਜਿੱਦਾਂ ਤੁਸੀਂ ਚੌਲਾਂ ਦਾ ਤੇਲ ਹੀ ਕਹਿ ਲਓ ਪੰਜਾਬੀ ਜਿਹਨੂੰ ਕਹਿ ਲਓ, ਉਹ ਕੀ ਕਰਦੇ ਆ, ਮੰਨ ਉਹਨਾਂ ਦੀ ਸਪਲਾਈ ਹੋਣੀ ਆ ਕਿਤੇ ਬਾਹਰ, ਤਾਂ ਉਹਨਾਂ ਨੇ 2-3 ਪੀਪੇ ਕੱਚੇ ਭਰ ਲੈਣੇ ਇਹਦੇ
ਜੀ,
ਸਾਈਡ ਤੇ ਰੱਖ ਲੈਣੇ ਆ ਰਾਹ ਚ, ਜਿੱਥੇ ਢਾਬੇ ਤੋਂ ਜਿਹੜੀ ਮੰਨ ਲਓ ਕਿਸੇ ਚਾਹ ਪੀਣੀ ਆ, ਜਗਰਾਉਂ ਖੜਨਾ ਜਾਂ ਇੱਧਰ ਮੋਗੇ ਖੜਨਾ ਜਾਂ ਜਲੰਧਰ ਵਾਲੇ ਪਾਸੇ ਖੜਨਾ ਜਾਂ ਬਠਿੰਡੇ ਵਾਲੇ ਪਾਸੇ ਖੜਨਾ, ਤਾਂ ਉਹ ਢਾਬੇ ਵਾਲੇ ਨੂੰ ਉਹਨਾਂ ਨੇ 2-3 ਪੀਪੇ ਜਿੰਨਾ ਦਾਲ ਲੱਗਿਆ ਉਹਨਾਂ ਨੂੰ ਦੇ ਦੇਣਾ
ਜੀ,
ਤੇ ਸ਼ਾਮ ਤੱਕ ਇੱਥੋਂ ਮੰਨ ਲਓ 10 ਟਰੱਕ ਲੰਘੇ
ਜੀ,
ਤਾਂ ਦੂਜੇ ਤੀਜੇ ਦਿਨ ਉਹ 2 ਪੀਪੇ ਉਹਨਾਂ ਦੇ ਲੱਗ ਜਾਂਦੇ ਆ ਹੋਟਲਾਂ ਢਾਬਿਆਂ ਦੇ।
ਅੱਛਾ, ਸਪਲਾਈ ਕਰਦੇ ਹੀ ਜਾਂਦੇ ਫਿਰ,
ਸਪਲਾਈ ਕਰਦੇ ਹੀ ਜਾਂਦੇ ਕਿਉਂਕਿ ਉਹ ਉਹ ਲਾਗਤ ਹੈ ਜੀ ਉਹਦੀ, ਮੰਨ ਲਓ ਅਸੀਂ 120 ਰੁਪਏ ਲੀਟਰ ਵਾਲਾ ਤੇਲ ਜਿਹੜਾ ਸਾਨੂੰ 30-40 ਰੁਪਏ ਚ ਮਿਲ ਗਿਆ, ਤੇ ਉਹਦੇ ਚ ਸਬਜ਼ੀਆਂ ਬਣਾ ਦਿੱਤੀਆਂ, ਉਹਦੇ ਚ ਦਾਲਾਂ ਵੀ ਬਣਾ ਦਿੱਤੀਆਂ, ਤੜਕੇ ਵੀ ਲਾ ਦਿੱਤੇ ਹੋਟਲ ਢਾਬਿਆਂ ਦੇ, ਅਗਲਾ ਕਹਿੰਦਾ ਫਰੈਸ਼ ਚੀਜ਼ ਬਣੀ ਹੈ, ਤੇ ਅਗਲਾ ਕਹਿੰਦਾ ਤੁਹਾਡੇ ਸਾਹਮਣੇ ਤੜਕਾ ਲਾ ਦਿੰਦੇ ਆ, ਘਿਓ ਤਾਂ ਉਹਨਾਂ ਨੇ ਉਹੀ ਪਾਉਣਾ
ਜੀ ਜੀ,
ਤੇ ਉਹਦੇ ਨਾਲ ਡਾਕਟਰਾਂ ਦਾ ਵੀ ਕੰਮ ਚੱਲ ਗਿਆ, ਲੈਬੋਰਟਰੀ ਵਾਲਿਆਂ ਦਾ ਵੀ ਕੰਮ ਚੱਲ ਗਿਆ, ਕਿੰਨੇ ਲੋਕਾਂ ਨੂੰ ਉਹ ਰੁਜ਼ਗਾਰ ਮਿਲ ਗਿਆ। ਸੋ ਜਦੋਂ ਇਸ ਤਰ੍ਹਾਂ ਜੇ ਤੁਸੀਂ ਗੱਲ ਕਰਦੇ ਹੋ ਕਿ ਇਹ ਤੁਸੀਂ ਜਿੱਦਾਂ ਕਲੌਟਸ ਉਹਦੇ ਬਾਡੀ ਦੇ, ਸਾਡੇ ਸ਼ੂਗਰ ਸਾਡੇ ਪੰਜਾਬ ਸਭ ਤੋਂ ਜ਼ਿਆਦਾ ਹੋਈ ਅੱਜ ਕੱਲ੍ਹ, ਸ਼ੂਗਰ ਦੇ ਮਰੀਜ਼ ਅਸੀਂ ਪਹਿਲੇ ਨੰਬਰ ਤੇ ਹਾਂ ਜੀ, ਅਸੀਂ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਹਾਂ, ਸ਼ੂਗਰ ਵੀ ਅਸੀਂ ਪਹਿਲੇ ਨੰਬਰ ਤੇ।
ਉਹ ਆਹੀ ਕਾਰਨ ਹੈ ਜਿਹੜੀ ਜਿਹੜੀ ਮਿਲਾਵਟ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ।
ਹੁਣ ਤੁਸੀਂ ਦੇਖੋ ਵੀ ਜਿਹੜਾ ਬੰਦਾ ਕਹਿੰਦਾ ਤੁਸੀਂ ਵੇਸਣ ਜੇ ਅਸੀਂ 180 ਰੁਪਏ ਕਿਲੋ ਵਾਲਾ ਲੈਂਦੇ ਹਾਂ ਤਾਂ ਫਿਰ ਸਾਨੂੰ ਪਿਓਰ ਮਿਲਦਾ, ਜੇ ਅਸੀਂ 60 ਰੁਪਏ ਵਾਲਾ ਲੈਣਾ ਤਾਂ ਸਾਨੂੰ ਪਿਓਰ ਕਿੱਦਾਂ ਮਿਲ ਸਕਦਾ? ਸੇਮ ਹੀ ਦੁੱਧ ਦੀ ਪੋਜੀਸ਼ਨ ਹੈ ਜੀ, ਜੇ ਤੁਸੀਂ ਘੱਟੋ ਘੱਟ 60 ਰੁਪਏ ਕਿਲੋ ਵਾਲਾ ਦੁੱਧ ਲੈਂਦੇ ਹੋ ਤਾਂ ਤੁਹਾਨੂੰ ਇਹਦਾ ਮਤਲਬ ਹੈ ਕਿ ਉਹ ਸਹੀ ਦੁੱਧ ਮਿਲ ਰਿਹਾ
ਜੀ।
ਜੇ ਤੁਸੀਂ 40 ਰੁਪਏ ਕਿਲੋ ਵਾਲਾ ਲੈ ਰਹੇ ਹੋ ਤਾਂ ਉਹ ਤੁਹਾਨੂੰ 100% ਪਤਾ ਹੈ, ਤੁਹਾਨੂੰ ਵੀ ਪਤਾ ਉਹ ਤੁਸੀਂ 40 ਰੁਪਏ ਵਾਲਾ ਲੈ ਰਹੇ ਹੋ ਤੇ ਉਹ ਦੁੱਧ ਦੇ ਵਿੱਚ ਸੁੱਕਾ ਪਾਊਡਰ ਜਿਹੜਾ ਹੈਗਾ
ਮਿਕਸ ਕੀਤਾ,
ਉਹਨੂੰ ਮਿਲਾਇਆ ਹੋਇਆ ਤੇ ਵਿੱਚ ਪਾਣੀ ਮਿਲਾਇਆ।
ਬਿੱਟਾ ਸਾਹਿਬ ਬੜਾ ਸੋਚ ਸਮਝ ਕੇ, ਮਤਲਬ ਜਿੰਨੀ ਵਸਤੂ ਜ਼ਿਆਦਾ ਹੋ ਗਈ ਆ, ਜਿੰਨੀਆਂ ਚੀਜ਼ਾਂ ਜ਼ਿਆਦਾ ਹੋ ਗਈਆਂ, ਪਦਾਰਥ ਜ਼ਿਆਦਾ ਹੋ ਗਿਆ, ਉਨਾ ਹੀ ਸਤਰਕ ਰਹਿਣ ਦੀ ਲੋੜ ਹੈ। ਅਤੇ ਬੜੇ ਲੋਕ ਨੇ ਜਿਹੜੇ ਸਿਹਤ ਦਾ ਤਾਂ ਬਿਲਕੁਲ ਇਹ ਖਿਆਲ ਨਹੀਂ ਰੱਖਦੇ ਅਤੇ ਦੂਸਰਿਆਂ ਦੀ ਤਾਂ ਕੀ ਰੱਖਣਾ। ਆਪਣੇ ਆਪ ਨੂੰ ਐਜੂਕੇਟਡ ਰੱਖਣ ਦੀ ਲੋੜ ਹੈ, ਆਪਣੇ ਜ਼ਿੰਦਗੀ ਨੂੰ ਸਿੰਪਲ ਕਰਨ ਦੀ ਲੋੜ ਹੈ। ਬਿੱਟਾ ਸਾਹਿਬ ਜਾਂਦੇ ਜਾਂਦੇ ਕੋਈ ਖਾਸ ਗੱਲਬਾਤ ਤੁਸੀਂ ਸਾਂਝ 2 ਮਿੰਟਾਂ 'ਚ ਕਰਨੀ ਚਾਹੋ?
ਖਾਸ ਗੱਲਬਾਤ ਇਹ ਹੈ ਜੀ, ਪੰਜਾਬ ਦੇ ਵਿੱਚ ਜਦੋਂ ਹੁਣ ਕਿਸਾਨੀ ਸੰਘਰਸ਼ ਨੂੰ 7ਵਾਂ ਮਹੀਨਾ ਹੋ ਜਾਏਗਾ, 6 ਮਹੀਨੇ ਪੂਰੇ ਹੋ ਚੁੱਕੇ ਹੈ
ਜੀ,
26 ਜੂਨ ਨੂੰ, ਉਦੋਂ ਵੀ ਇੱਕ ਉੱਥੇ ਵੱਡਾ ਇਕੱਠ ਕੀਤੇ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬੀਜੇਪੀ ਦੀ ਵੀ ਕੋਸ਼ਿਸ਼ ਹੈਗੀ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਰਾਹੀਂ ਸਮਝੌਤਾ ਨਾ ਕੀਤਾ ਜਾਵੇ, ਕੁਛ ਐਸੇ ਬੰਦੇ ਲੱਭੇ ਜਾਣ
ਅੱਛਾ
ਜਿਹੜੇ ਬੰਦੇ ਖੇਤੀ ਬਿੱਲਾਂ ਦੀ ਕੋਈ ਇਹ ਦੱਸਣ ਕਿ ਇਹਦੇ ਚ ਆਹ ਕਮੀ ਹੈ, ਪ੍ਰੈਜੈਂਟੇਸ਼ਨ ਦੇਣ, ਉਹਨਾਂ ਦੀ ਇੱਕ ਦਿੱਲੀ ਮੀਟਿੰਗ ਕਰਾਈ ਜਾਵੇ, ਮੀਟਿੰਗ ਅਫੀਸ਼ਲੀ ਹੋਵੇ ਅਨਅਫੀਸ਼ਲੀ ਹੋਵੇ ਉਹ ਬਾਅਦ ਦੀ ਗੱਲ ਹੈ, ਪਰ ਇੱਕ ਸੁਝਾਅ ਜਿਹੜਾ ਪੰਜਾਬ ਦੇ ਲੋਕਾਂ ਤੋਂ ਆਵੇ, ਜੇ ਖੇਤੀ ਬਿੱਲ ਬਦਲਣੇ ਪਏ ਜਾਂ ਇਹਨੂੰ ਕੋਈ ਚੇਂਜ ਕਰਨਾ ਪਿਆ ਤੇ ਉਹਨਾਂ ਲੋਕਾਂ ਦੇ ਰਾਹੀਂ ਕੀਤਾ ਜਾਵੇ, ਨਾ ਕਿ ਪ੍ਰੈਸ਼ਰ ਦੇ ਵਿੱਚ ਆ ਕੇ ਸੰਯੁਕਤ ਕਿਸਾਨ ਮੋਰਚੇ ਦੇ ਰਾਹੀਂ ਨਹੀਂ, ਕਿਉਂਕਿ ਉਹਨੇ ਉਹਨਾਂ ਨਾਲ ਬਹੁਤ ਸਾਰੀਆਂ ਉਹਨਾਂ ਦੀਆਂ ਗੱਲਾਂ ਹੋ ਚੁੱਕੀਆਂ, ਉਹ ਬਦਲ ਲੱਭ ਰਹੇ ਨੇ, ਹੁਣ ਉਹਨਾਂ ਨੂੰ ਬਦਲ ਨਹੀਂ ਲੱਭ ਰਿਹਾ। ਦੂਜਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਸੂਬੇ ਦਾ ਪ੍ਰਧਾਨ ਵੀ ਉਹਨਾਂ ਨੇ ਬਦਲ ਦੇਣਾ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਅਸ਼ਨੀ ਸ਼ਰਮਾ ਪ੍ਰਧਾਨ ਹੈ, ਜਨਰਲ ਸੈਕਟਰੀ ਸੁਭਾਸ਼ ਸ਼ਰਮਾ, ਮੀਡੀਆ ਸਲਾਹਕਾਰ ਜਨਾਰਦਨ ਸ਼ਰਮਾ, ਉਹ ਸਾਰੇ ਸ਼ਰਮੇ ਉਹਨਾਂ ਨੇ ਇਕੱਠੇ ਕਰ ਲਏ। ਉਹਨਾਂ ਨੇ ਆਖਿਆ ਕਿ ਹੁਣ ਜਿਹੜਾ ਜੇ ਅਸੀਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਲੜਨੀਆਂ ਤਾਂ ਕੋਈ ਸਰਦਾਰ ਚਿਹਰਾ ਲੈ ਕੇ ਆਈਏ, ਸਿੱਖ ਚਿਹਰਾ ਲੈ ਕੇ ਆਈਏ, ਤਾਂ ਜੋ ਸਾਨੂੰ ਕੋਈ ਮਾੜਾ ਮੋਟਾ ਪੈਰ ਤਲਾਵਾ ਇੱਥੇ ਮਿਲ ਜਾਵੇ।
ਠੀਕ ਹੈ ਬੇਟਾ ਸਾਹਿਬ, ਆਪਾਂ ਜਾਰੀ ਰੱਖਾਂਗੇ ਚਿੰਤਨ ਅਗਲੇ ਹਫ਼ਤੇ, ਅਤੇ ਨਿਗਾਹ ਰੱਖਿਓ ਤੁਸੀਂ, ਆਪਣਾ ਖਿਆਲ ਰੱਖਿਓ, ਬਹੁਤ ਬਹੁਤ ਧੰਨਵਾਦ
ਜੀ, ਧੰਨਵਾਦ ਜੀ, ਸ਼ੁਕਰੀਆ ਜੀ,
ਸ਼ੁਕਰੀਆ। ਸੋ ਇਹ ਸਨ ਜਸਵਿੰਦਰ ਬਿੱਟਾ ਜੋ ਸਾਡੇ ਨਾਲ ਜੁੜਦੇ ਨੇ, ਭਾਰਤ ਤੋਂ, ਕਦੇ ਦਿੱਲੀ ਹੁੰਦੇ ਨੇ, ਕਦੇ ਮੁਕਤਸਰ ਸਾਹਿਬ ਹੁੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਸਮਾਂ ਕੱਢਦੇ ਨੇ, ਇੰਨਾ ਨਿਗਾਹ ਰੱਖਦੇ ਨੇ, ਔਰ ਸਰੋਤੇ ਵੀ ਬਹੁਤ ਪਸੰਦ ਕਰਦੇ ਨੇ, ਅਸੀਂ ਮਿਲਦੇ ਹਾਂ, ਵਿਚਰਦੇ ਹਾਂ ਸੁਸਾਇਟੀ ਦੇ ਵਿੱਚ, ਪਰਸਨਲੀ ਵੀ ਦੱਸਦੇ ਨੇ, ਚੰਗੀ ਗੱਲਬਾਤ ਕਰਦੇ ਨੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਅਤੇ ਤੁਹਾਡਾ ਵੀ, ਕਿ ਤੁਸੀਂ ਬੜੇ ਠਰੰਮੇ ਦੇ ਨਾਲ ਸਾਨੂੰ ਸੁਣਦੇ ਹੋ। ਇਹ ਪ੍ਰੋਗਰਾਮ 15 ਮਿੰਟ ਬਾਅਦ ਪੋਡਕਾਸਟ 'ਤੇ ਚੜ੍ਹ ਜਾਵੇਗਾ, ਅਤੇ ਤੁਸੀਂ ਉਸਨੂੰ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਆਪਣੇ ਮਿੱਤਰ ਸੁਨੇਹੀਆਂ ਦੇ ਨਾਲ, ਹਰਮਨ ਰੇਡੀਓ ਨਾਲ ਜੁੜਦੇ ਹੋ, ਤੁਹਾਡਾ ਤਹਿ ਦਿਲੋਂ ਧੰਨਵਾਦ। ਅਤੇ ਮੈਂ ਤਾਂ ਇਹੀ ਕਹਾਂਗਾ ਕਿ ਆਪਣਾ ਖਿਆਲ ਰੱਖਿਓ, ਤੁਸੀਂ ਵੀ ਤੰਦਰੁਸਤ ਰਹੋ, ਖੁਸ਼ੀਆਂ ਖਿੜੇ ਮਾਣੋ, ਮਿਲਦੇ ਹਾਂ ਜੀ ਅਗਲੇ ਹਫ਼ਤੇ, ਰੱਬ ਰਾਖਾ।